ਜੀ ਸਤਿ ਸ੍ਰੀ ਅਕਾਲ ਜੀ, ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਦੇ ਨਾਲ, ਤੇ ਤਾਇਆ ਬਿਸ਼ਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਇਆ ਜੀ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਕਹਿੰਦੇ ਹਾਂ ਜੀ, ਤੇ ਸੁਣ ਵਾਲੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਬਈ, ਤੇ ਲਓ ਬਈ ਆ ਗਏ ਬਿਲਕੁਲ ਟਾਈਮ ਤੇ ਜੀ, ਕਿਉਂਕਿ ਟਾਈਮੋ ਬੇਟਾਈਮ ਜਿਹੜਾ ਉਹ ਹੋਣਾ ਉਹ ਵੀ ਇੱਕ ਬਹੁਤ ਬੁਰੀ ਆਦਤ ਸੀ ਜੀ। ਟਾਈਮ ਦੀ ਕਦਰ ਕਰਨਾ ਇੱਕ ਬਹੁਤ ਚੰਗੀ ਆਦਤ ਆ ਜੀ। ਸੁਣ ਵਾਲੇ ਸਾਰੇ ਸਰੋਤਿਆਂ ਨੂੰ ਭਾਈ ਬਿਲਕੁਲ ਸਹੀ ਟਾਈਮ ਤੇ ਜੀ ਇਹਨੂੰ ਕਹਿੰਦੇ ਆ, ਫਤਿਹ ਬੁਲਾਉਂਦੇ ਆ, ਤਾਂ ਬਹੁਤ ਬਹੁਤ ਸ਼ੁਕਰਾਨਾ ਕਰਨੇ ਆ। ਅੱਛਾ, ਟਾਈਮ ਦੀ ਗੱਲ ਜਿਹੜੀ ਆ ਜਦੋਂ ਕਰਦੇ ਆ ਜਾਂ ਟਾਈਮ ਦੀ ਗੱਲ ਹੁੰਦੀ ਆ ਤੇ ਗੱਲ ਜਿਹੜੀ ਆ ਗੋਰਿਆਂ ਦੀ ਮੇਰੇ ਦਿਮਾਗ ਚ ਆ ਜਾਂਦੀ ਜੀ, ਜਾਂ ਸਾਡੇ ਪੁਰਾਣੇ ਵੇਲਿਆਂ ਦੀ ਜਦੋਂ ਉਹ ਗੱਲ ਯਾਦ ਆ ਜਾਂਦੀ ਆ ਕਿ ਜਿਹੜੇ ਪੁਰਾਣੇ ਬਜ਼ੁਰਗ ਉਹ ਕਹਿੰਦੇ ਸੀ, ਉਹ ਸਮੇਂ ਨੂੰ ਤੁਸੀਂ ਬਰਬਾਦ ਕੀ ਕਰਨਾ, ਸਮੇਂ ਨੇ ਤੁਹਾਨੂੰ ਬਰਬਾਦ ਕਰ ਦੇਣਾ ਜੀ। ਜੇ ਤੁਸੀਂ ਇਹਦੀ ਕਦਰ ਨਾ ਕੀਤੀ, ਤੁਹਾਨੂੰ ਲੱਗਣਾ ਵੀ ਅਸੀਂ ਖਰੇ ਸਮਾਂ ਬਰਬਾਦ ਕਰਤਾ, ਸਮੇਂ ਨੇ ਤੁਹਾਨੂੰ ਬਰਬਾਦ ਕਰ ਦੇਣਾ, ਤੁਸੀਂ ਉਹਦਾ ਕੀ ਵਿਗਾੜ ਲੈਣਾ, ਸਮੇਂ ਦਾ ਕੁਛ ਨਹੀਂ ਵਿਗਾੜ ਸਕਦੇ, ਇਹਦਾ ਕਹਿੰਦਾ ਪਲਾਂ ਦੇ ਵਿੱਚ ਹੀ ਤੁਹਾਨੂੰ ਤਬਾਹ ਕਰ ਦੇਣਾ। ਜੇ ਤੁਸੀਂ ਇਹਦੀ ਇੱਜ਼ਤ ਨਾ ਕੀਤੀ, ਇਹਦੀ ਤੁਸੀਂ ਸਹੀ ਸਮੇਂ ਦੇ ਉੱਤੇ ਸਹੀ ਇਹਦੀ ਮਤਲਬ ਕਦਰ ਨਾ ਕੀਤੀ, ਉਹ ਕਦਰ ਕਰਨ ਲਈ ਵੀ ਤਾਂ ਸਮਾਂ ਹੀ ਚਾਹੀਦਾ ਜੀ। ਬਿਨ ਸਮੇਂ ਤੋਂ ਤੁਸੀਂ ਕਦਰ ਵੀ ਕਰ ਲੈਣੀ, ਇਹ ਕਰਕੇ ਸਮੇਂ ਦੀ ਸਹੀ ਵਰਤੋਂ ਉਹ ਹੋਣੀ ਬਹੁਤ ਜ਼ਰੂਰੀ ਆ। ਜੇ ਨਹੀਂ ਤਾਂ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਥੋੜ੍ਹੀ ਵੀ ਕੋਸ਼ਿਸ਼ ਵੀ ਨਾ ਕਰੋ ਤਾਂ ਕੋਸ਼ਿਸ਼ ਕਰੋ ਕਿ ਹਰ ਸਮੇਂ ਤੇ ਸਮੇਂ ਸਿਰ ਪਹੁੰਚਣ ਦੀ। ਜੇ ਕਿਸੇ ਵਿਆਹ ਤੇ ਜਾਂਦੇ ਹਾਂ, ਭੋਗ ਤੇ ਜਾਂਦੇ ਹਾਂ, ਸ਼੍ਰੀ ਅਖੰਡ ਪਾਠ ਸਾਹਿਬ ਤੇ ਜਾਂਦੇ, ਜਾਂ ਕਿਸੇ ਨੂੰ ਆਪਾਂ ਰਿਸ਼ਤੇਦਾਰ ਦੇ ਮਿਲਣ ਗੱਲੀਆਂ ਨੇ, ਸਹੀ ਸਮਾਂ ਦੱਸਿਆ ਕਰੋ। ਕਈ ਵਾਰ ਆਪਾਂ ਕਹਿੰਦੇ ਹਾਂ ਜੀ ਘਰੋਂ ਤੁਰਨ ਹੀ ਲੱਗਾ ਹੁੰਦਾ ਬੰਦਾ, ਉਹ ਜਿਵੇਂ ਕਹਿੰਦੇ ਨਾ ਅੱਜ ਕੱਲ੍ਹ ਗੱਲ ਚੱਲਦੀ, ਉਹ ਕਹਿੰਦੇ ਜੀ ਅੱਜ ਕੱਲ੍ਹ ਮੋਬਾਈਲਾਂ ਨੇ ਜਿਹੜਾ ਉਹ ਝੂਠ ਬੋਲਣ ਲਾ ਤੀ ਦੁਨੀਆਂ। ਕਹਿੰਦੇ ਵੀ ਜਦੋਂ ਉਹ ਗਿਆ ਹੁੰਦਾ ਹੁੰਦਾ ਘਰੇ ਹੀ ਆ, ਘੰਟੇ ਦਾ ਰਾਹ ਹੁੰਦਾ, ਉਹ ਟੈਲੀਫੋਨ ਕਰਦੇ ਕਿੱਥੇ ਕੁ ਪਹੁੰਚ ਗਿਆ ਵੀ ਬਲਵੰਤ ਸਿਆ, ਉਹ ਆਂਦਾ ਵੀ ਬੱਸ ਪਹੁੰਚਣ ਵਾਲਾ ਹੀ ਆਵਾ, ਹਲੇ 5-10 ਮਿੰਟ ਤੱਕ ਹੋਊਗੇ, ਤਾਂ ਪਤਾ ਲੱਗਦਾ ਵੀ ਉਹ ਅਗਲਾ ਹਲੇ ਤੁਰਿਆ ਹੀ ਆ, ਤੇ ਉਹ 5-10 ਮਿੰਟ ਹੀ ਨਹੀਂ ਆਉਂਦੇ, ਉਹ ਘੜੀ ਕੁ ਪਿੱਛੋਂ ਫਿਰ ਟੈਲੀਫੋਨ ਲਾ ਦਿੰਦੇ, ਬਲਵੰਤ ਸਿਆ 5 ਦੇ ਵੀ 10 ਹੋਗਾ ਤੂੰ ਬੋੜਿਆ ਨਹੀਂ। ਉਹ ਆਂਦਾ ਬੱਸ 5 ਮਿੰਟ ਰੁਕੋ, 5-5 ਮਿੰਟ ਕਰਦੇ ਤਾਂ ਪੌਣਾ ਘੰਟਾ ਘੰਟਾ ਲਵਾਦਦਾ, ਤੇ ਫਿਰ ਉਹ ਕਹਿੰਦੇ ਇਹ ਜੀ ਕੋਈ ਨਾ ਕੋਈ ਰਾਹ ਦੇ ਵਿੱਚ ਟਾਇਰ ਪੰਚਰ ਹੋ ਗਿਆ, 100 ਜਾਂ ਬਲਾਈ, ਤੇ ਇਹਦੇ ਨਾਲੋਂ ਚੰਗਾ ਅਗਲੇ ਨੂੰ ਦੱਸੋ ਭਾਈ ਵੀ ਮੈਂ ਹਲੇ ਤੁਰਿਆ ਹੀ ਆ। ਝੂਠ ਬੋਲਦਾ ਬੰਦੋ ਇਸ ਕਰਕੇ ਆ ਵੀ ਅਗਲਾ ਕਹੂਗਾ ਵੀ ਤੂੰ ਹਲੇ ਤੁਰਿਆ ਹੀ ਆ, ਇਹ ਤਾਂ ਗੱਲ ਮਾੜੀ ਆ, ਇਹ ਕਰਕੇ ਝੂਠ ਮਾਰ ਨਹੀਂ, ਜਿਹੜਾ ਸੱਚ ਦੱਸੋ ਵੀ ਅਸੀਂ ਭਾਈ ਹਲੇ ਇੱਥੇ। ਆਦਤ ਜਿਹੜੀ ਆ ਫਿਰ ਬਣ ਜਾਂਦੀ ਝੂਠ ਦੀ, ਜਦੋਂ ਝੂਠ ਦੀ ਆਦਤ ਬਣ ਜਾਵੇ ਫਿਰ ਝੂਠ ਕਪਟ ਕੋਲੋਂ ਫਿਰ ਬੰਦੇ ਨੂੰ ਛੱਡਦੇ ਨੇ ਜੀ, ਕਿਉਂਕਿ ਰਸ ਲੱਗਦਾ ਇਹਦੇ ਵਿੱਚ ਝੂਠ ਬੋਲਣਾ ਕਿ ਝੱਟ ਬੋਲ ਦੋ ਸੱਚ, ਜਿਹੜਾ ਉਹਨੂੰ ਥੋੜਾ ਹਿੰਮਤ ਚਾਹੀਦੀ ਜੀ, ਸੱਚ ਬੋਲਣ ਲਈ ਹਿੰਮਤ ਚਾਹੀਦੀ। ਲੱਗਦਾ ਸਾਨੂੰ ਵੀ ਸੱਚ ਬੋਲੇ ਖਰੇ ਨੁਕਸਾਨ ਹੋਜੂ, ਪਰ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਸੱਚ ਬੋਲੇ ਤੇ ਕਦੇ ਕਿਸੇ ਦਾ ਨੁਕਸਾਨ ਹੋਇਆ ਨਹੀਂ ਜੀ, ਨੁਕਸਾਨ ਹੋਇਆ ਤੇ ਝੂਠ ਬੋਲਣ ਤੇ ਹੋਇਆ, ਸੱਚ ਨਾ ਕਦੇ ਕਿਸੇ ਦਾ ਨੁਕਸਾਨ ਨਾ ਹੋਇਆ ਤੇ ਨਾ ਹੋਣਾ ਹੀ ਜੀ। ਇਹਨਾਂ ਕਾ ਵੀ ਸੱਚ ਬੋਲਣਾ ਜਿਹੜਾ ਇਹਦੇ ਲਈ ਹਿੰਮਤ ਚਾਹੀਦੀ, ਹਿੰਮਤ ਹੀ ਬੰਦਾ ਹੀ ਸੱਚ ਬੋਲ ਸਕਦਾ, ਤੇ ਨਾ ਉਹ ਮਤਲਬ ਸੱਚ ਬੋਲਣ ਵਾਲੇ ਪਰਵਾਹ ਹੀ ਮੰਨਦੇ ਆ ਕਿਸੇ ਵੀ ਇਹਦਾ ਕਾਰਨ ਕੀ ਹੋਊ ਕੀ ਹੋਊ। ਦੇਖੋ ਸੱਚ ਬੋਲਣ ਵਾਲੇ ਕਈ ਵਾਰ ਸੂਲੀ ਤੇ ਵੀ ਚਾੜ ਦਿੱਤੇ ਗਏ ਜੀ, ਪਰ ਉਹਨਾਂ ਨੇ ਝੂਠ ਨਹੀਂ ਬੋਲਿਆ, ਉਹਨਾਂ ਬੋਲਾਂਗੇ ਸੱਚ। ਜੀਣਾ ਇੱਕੋ ਵਾਰੀ ਆ ਤੇ ਮਰਨਾ ਵੀ ਇੱਕੋ ਵਾਰੀ ਆ, ਤੇ ਜੇ ਅਸੀਂ ਝੂਠ ਬੋਲਾਂਗੇ ਤਾਂ ਵਾਰ ਵਾਰ ਮਰਨਾ ਨੂੰ ਇੱਕੋ ਵਾਰੀ ਤੁਸੀਂ ਸੂਲੀ ਤੋਂ ਚੜ ਲੋ ਤੇ ਕੀ ਫਰਗਾ ਜੀ। ਝੂਠੇ ਬੰਦੇ ਦਾ ਕੋਈ ਤਬਾਰ ਨਹੀਂ ਕਰਦਾ, ਸੱਚੇ ਬੰਦੇ ਦਾ ਤਬਾਰ। ਇੱਕ ਗੱਲ ਮੈਂ ਸੁਣਾਉਣਾ, ਵੈਸੇ ਤਾਂ ਸਭ ਨੇ ਸੁਣੀ ਹੋਣੀ, ਪੁਰਾਣੇ ਸਮੇਂ ਦੇ ਵਿੱਚ ਸੁਣਨ ਨੂੰ ਮਿਲਦੀ ਸੀ। ਕਹਿੰਦੇ ਇੱਕ ਆ ਜਿਹੜੀ ਬੱਕਰੀਆਂ ਚਾਰਨ ਵਾਲਾ ਸੀ ਜੀ, ਸੁਣੀ ਹੋਣੀ ਸਭ ਨੇ, ਜੋ ਦੁਬਾਰਾ ਸੁਣਾ ਦੇਣਾ। ਆ ਜਿਹੜੀ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਚਾਰੇ ਕਰੇ ਤੇ ਉਹ ਪਿੰਡ ਦੇ ਜਿਹੜੇ ਆ ਉਹ ਲਾਗੇ ਬਾਗ ਜੰਗਲ ਦੇ ਵਿੱਚ ਚਾਰਿਆ ਕਰੇ, ਤੇ ਉਹ ਨਾ ਬੱਕਰੀਆਂ ਚਾਰਿਆ ਕਰੇ ਤੇ ਦੁਨੀਆਂ ਆਰਾਮ ਨਾਲ ਦੁਪਹਿਰ ਨੂੰ ਸੋਇਆ ਕਰੇ, ਤੇ ਉਹਨੂੰ ਨਾ ਇੱਕ ਸਕੀਮ ਆਈ, ਆਹ ਝੂਠ ਮਾਰਦੇ ਆ ਜਿਹੜੇ ਸੁੱਤੇ ਆ, ਮੈਂ ਤਾਂ ਤੁਰਿਆ ਫਿਰਦਾ, ਇਹਨਾਂ ਨੂੰ ਸੁੱਤਿਆਂ ਨੂੰ ਸੁੱਤਿਆਂ ਨਾਲ ਰਹਿਣ ਨਾ। ਉਹ ਆਹ ਸ਼ੇਰ ਆ ਗਿਆ ਬਚਾਓ, ਸ਼ੇਰ ਆ ਗਿਆ ਬਚਾਓ, ਸਾਰਾ ਪਿੰਡ ਉੱਠ ਕੇ ਤੇ ਉਹ ਮਗਰ ਹੋ ਤੁਰਿਆ, ਡਾਂਗਾਂ ਕਿਸੇ ਚੱਕ ਲਿਆ, ਟਕੂਆ ਚੱਕ ਲਿਆ, ਕਿਸੇ ਨਾਲੀਆਂ ਚੱਕ ਲੀਆਂ, ਦੁਆਲੇ ਹੋ ਕਹਿੰਦੇ ਕਿੱਥੇ ਆ ਸ਼ੇਰ ਤੇ ਦੰਦੀਆਂ ਵਾਲਾ ਪਿਆ ਕੱਢਣ ਅਗੋ ਜੀ ਹੈ ਅਗੋ ਦੰਦੀਆਂ ਵਾਲਾ ਪਿਆ ਕੱਢਣ ਵੀ ਤੂੰ ਸ਼ਾਬਾਸ਼ ਵੀ ਤੇਰੇ ਤੂੰ ਚੰਗਾ ਮਜ਼ਾਕ ਬਣਾਇਆ ਉਹ ਗੁੱਸਾ ਬੜਾ ਚੱਲਿਆ ਪਿੰਡ ਵਾਲਿਆਂ ਨੂੰ ਦੁਪਹਿਰੇ ਸਾਨੂੰ ਸੁੱਤਿਆਂ ਨੂੰ ਉਠਾ ਲਿਆ 10 ਮਿੰਟ ਆਰਾਮ ਕਰਨ ਦਾ ਵੇਲਾ ਤੇ ਇਹਨੇ ਸ਼ਰਾਰਤ ਕੀਤੀ ਸ਼ਰਾਰਤ ਵੀ ਏਦਾਂ ਦੀ ਨਹੀਂ ਚਾਹੀਦੀ ਝੂਠ ਬੋਲਿਆ ਫੇਰ ਦੂਸਰੇ ਦਿਨ ਕਹਿੰਦਾ ਲਓ ਨਜ਼ਾਰਾ ਬੜਾ ਹੈ ਸਾਰੇ ਆਏ ਆਲੇ ਦੁਆਲੇ ਮਜ਼ਾਕ ਬਣਾਇਆ ਮੈਂ ਹੱਸਿਆ ਤੇ ਮੁੜ ਗਿਆ ਉਹਨੂੰ ਇਹ ਨਹੀਂ ਸੀ ਪਤਾ ਨਿਆਣਾ ਸੀ ਨਿਆਣ ਮਤ ਲਾਲਾ ਹੈ ਤੇ ਜਵਾਨ ਸੀ ਉਹਦਾ ਨਿਆਣ ਮਤ ਵੀ ਕਈਆਂ ਦੀ ਨਿਆਣ ਹੁੰਦੀ ਹੈ ਜ਼ਰੂਰੀ ਨਹੀਂ ਕੋਈ ਸਰੀਰ ਦਾ ਵੱਧ ਜਾਣਾ ਸਿਆਣ ਬੁੰਦੇ ਬਈ ਇਹਦਾ ਮਤਲਬ ਦੂਸਰੇ ਦਿਨ ਵੀ ਉਹਨੇ ਉਹ ਕੀਤਾ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਸਾਰਾ ਪਿੰਡ ਹੀ ਆ ਗਿਆ ਕਹਿੰਦੇ ਹੋ ਸਕਦਾ ਐਤਕੀ ਆ ਹੀ ਨਾ ਗਿਆ ਹੋਵੇ ਸਾਰੇ ਪਿੰਡ ਡਾਂਗਾ ਸੋਟੇ ਲੈ ਕੇ ਫਿਰ ਉਹ ਤਿਆਰ ਚਾ ਕੇ ਤੇ ਆ ਗਿਆ ਤੇ ਫੇਰ ਲਾ ਪਿਆ ਦੰਦੀਆਂ ਕੱਢਣ ਜੀ ਸ਼ਰਮਾ ਜੀ ਵਾਲਾ ਅਸਾਸਣ ਲਾ ਪਿਆ ਉਹ ਪਿੰਡ ਦੇ ਕਹਿੰਦੇ ਵੀ ਇਹ ਤੇ ਹੂੰ ਵਿਹਲਾ ਹੱਲ ਲੱਗੇ ਆ ਵੀ ਉਹ ਸ਼ੇਰ ਆਇਆ ਕਹਿ ਦੋ ਤਾਂ ਅਸੀਂ ਆ ਜਾਂਗੇ ਉਹਨਾਂ ਦੇ ਹੁਣ ਪੈ ਜਾਣਾ ਹੁਣ ਆਵੇ ਨਾ ਆਵੇ ਅਸੀਂ ਹੁਣ ਹਿਲਣਾ ਤੇ ਇਤਫਾਕ ਕੀ ਬਣਿਆ ਕੁਦਰਤੀ ਸੱਚੀ ਸ਼ੇਰ ਆ ਗਿਆ ਬੱਕਰੀਆਂ ਦੀ ਆਵਾਜ਼ ਸੁਣ ਕੇ ਕਿਉਂਕਿ ਬੱਕਰੀਆਂ ਜਿਹੜੀਆਂ ਉਹਨੂੰ ਮਾਰਨਾ ਫੜਨਾ ਸ਼ੇਰ ਦੇ ਲਈ ਸੌਖਾ ਹਲੇ ਹਿਰਨ ਫੜਨ ਦੇ ਲਈ ਸ਼ੇਰ ਨੂੰ ਬੜਾ ਚਾਲਾਂ ਚੱਲਣੀਆਂ ਪੈਂਦੀਆਂ ਕਿਉਂਕਿ ਹਿਰਨ ਜਿਹੜੀ ਚਾਲ ਫੜ ਲੈਂਦਾ ਉਸ ਦੇ ਵਿੱਚ ਸ਼ੇਰ ਉਹ ਹਰ ਵਾਰ ਕਾਮਯਾਬ ਨਹੀਂ ਹੁੰਦਾ ਕਿਉਂਕਿ ਹਿਰਨ ਜਿਹੜਾ ਉਹ ਝਕਾਨੀ ਦੇ ਕੇ ਨਿਕਲ ਜਾਂਦਾ ਹਾਲਾਂਕਿ ਇੱਕ ਜਗਾਨ ਬਚਾਉਣ ਦੇ ਲਈ ਭੱਜਦਾ ਦੂਸਰਾ ਵੀ ਜਾਨ ਬਚਾਉਣ ਲਈ ਭੱਜਦਾ ਕਿਉਂਕਿ ਜੇ ਖਾਊਗਾ ਨਹੀਂ ਤਾਂ ਉਹ ਵੀ ਮਰੂ ਤੇ ਜੇ ਖਾਧਾ ਗਿਆ ਤੇ ਉਹਦੀ ਜਾਨ ਮਰ ਜਾਣੀ ਇੱਕ ਜਣਾ ਦੋਵਾਂ ਚੋਂ ਮਰੂ ਇਸ ਲਈ ਦੋਵੇਂ ਜਾਨ ਤਲੀ ਤੇ ਧਰ ਕੇ ਤੁਰਦੇ ਉੜਦੇ ਆ ਨੱਚਦੇ ਆ ਭੱਜਦੇ ਆ ਉਹ ਜਦੋਂ ਉਹਨਾਂ ਬੱਕਰੀਆਂ ਦੀ ਆਵਾਜ਼ ਸੁਣੀ ਸ਼ੇਰ ਆ ਗਿਆ ਤੂੰ ਸੱਚੀ ਸ਼ੇਰ ਆ ਚੀਕਾਂ ਮਾਰ ਮਾਰ ਰੋਲਾ ਉਹ ਸ਼ੇਰ ਆ ਗਿਆ ਬਚਾ ਲਓ ਸ਼ੇਰ ਆ ਗਿਆ ਬਚਾ ਲਓ ਪਿੰਡ ਦੇ ਕਹਿੰਦੇ ਛੱਡੋ ਪੈ ਸੁੱਤੇ ਰਹੋ ਇਹਦੇ ਛਦਾਈ ਹੈ ਜਾਣ ਕੇ ਅੱਜ ਫੇਰ ਸਦਾਉਂਦਾ ਹੋਊਗਾ ਅੱਜ ਨਹੀਂ ਜਾਣਾ ਸੀ ਤੇ ਆਜੜੀ ਦੀਆਂ ਬੱਕਰੀਆਂ ਵੀ ਸ਼ੇਰ ਖਾ ਗਿਆ ਆਜੜੀ ਨੂੰ ਵੀ ਮਾਰ ਕੇ ਛੱਡ ਦਿੱਤਾ ਕਿਉਂਕਿ ਸ਼ੇਰ ਖਾਵੇ ਜਾਂ ਨਾ ਖਾਵੇ ਜਿੰਦਾ ਨਹੀਂ ਕਿਸੇ ਨੂੰ ਛੱਡ ਕੇ ਖੁਸ਼ ਵੀ ਇਹ ਨਹੀਂ ਵੀ ਮੈਂ ਖਾ ਲਈ ਇੱਕ ਬੱਕਰੀ ਤੇ ਮੈਂ ਰੱਜ ਗਿਆ ਤੇ ਬਾਕੀ ਜਿੰਦੇ ਛੱਡ ਦੋ ਸਾਰੀਆਂ ਬੱਕਰੀਆਂ ਮਾਰ ਗਿਆ ਆਜੜੀ ਨੂੰ ਵੀ ਮਾਰ ਗਿਆ ਭੱਜਿਆ ਭੱਜੇ ਜਾਂਦੇ ਤੋਂ ਪਹਿਲਾਂ ਫੜਦਾ ਸਿਆਣੇ ਅੱਗੇ ਕਹਿੰਦੇ ਹੁੰਦੇ ਸ਼ੇਰ ਦੇ ਜਦ ਤੁਸੀਂ ਮੋਹਰੇ ਭੱਜ ਤੁਰੇ ਨਾ ਉਹਨੇ ਬਹੁਤੀ ਦੇਰ ਜਾਨ ਨਹੀਂ ਦੇਣਾ ਤੇ ਕੁੱਤਾ ਨਹੀਂ ਭੱਜਣ ਦਿੰਦਾ ਸ਼ੇਰ ਕਿਥੋਂ ਭੱਜਣ ਦੇ ਤੂੰ ਕੁੱਤੇ ਦੇ ਮੋਹਰੇ ਕਿਤੇ ਭੱਜ ਕੇ ਵੇਖ ਲਓ ਉਹ ਲੱਤ ਫੜ ਲੈਂਦਾ ਸ਼ਿਕਾਰੀ ਜਿੰਨੇ ਵੀ ਭੱਜਿਆਂ ਦੇ ਮਗਰ ਇਹਨੂੰ ਉਹਨਾਂ ਨੂੰ ਭੱਜ ਕੇ ਮਜ਼ਾ ਆਉਂਦਾ ਉਹਨਾਂ ਦਾ ਨਿੱਤ ਦਾ ਕੰਮ ਆ ਨਿੱਤ ਹਿਰਨਾ ਮਗਰ ਭੱਜਦੇ ਨਿੱਤ ਸ਼ਿਕਾਰ ਦੇ ਮਗਰ ਭੱਜਦੇ ਹੋ ਜੇ ਭੱਜ ਤੁਸੀਂ ਭੱਜਿਆ ਨੂੰ ਕਿਥੇ ਉਹ ਕਿਥੇ ਰਲ ਦਿੰਦਾ ਲਾ ਕੇ ਕਿਤੇ ਬੰਦੇ ਦੀ ਇੰਨੀ ਚਾਲ ਨਹੀਂ ਉਹ ਭੱਜ ਤੁਰਿਆ ਸ਼ੇਰ ਮਗਰ ਲੱਗ ਗਿਆ ਸਿਆਣੇ ਕਹਿੰਦੇ ਹੁੰਦੇ ਜੇ ਸ਼ੇਰ ਹਮਲਾ ਬੋਲੀਏ ਉੱਥੇ ਖੜ ਕੇ ਰੌਲਾ ਪਾਓ ਚੀਕਾਂ ਮਾਰੋ ਜ਼ੋਰ ਲਾ ਦਿਓ ਜਦਾਂ ਸ਼ੇਰ ਦਿਹਾੜਦਾ ਉਦੋਂ ਵੀ ਉੱਚਾ ਦਿਹਾੜੋ ਸ਼ੇਰ ਡਰ ਕੇ ਪਾਸੇ ਹੋ ਜਾਓ ਤੇ ਜੇ ਤੁਸੀਂ ਭੱਜ ਗਿਆ ਫੇਰ ਮਰੇ ਪਏ ਇਹ ਪਤਾ ਨਹੀਂ ਬਹੁਤ ਚਲੋ ਪਤਾ ਹੋਣਾ ਕਿ ਆਪਾਂ ਕਿਹੜਾ ਜੰਗਲਾਂ ਚ ਰਹਿੰਦੇ ਜਿਹੜਾ ਪਤਾ ਉਹ ਪਰ ਇੱਦਾਂ ਸਿਆਣੇ ਪਹਿਲੇ ਗੱਲ ਦੱਸਦੇ ਸੀ ਵੀ ਕੁੱਤੇ ਦਾ ਵੀ ਏਦਾਂ ਹੀ ਆ ਕੁੱਤੇ ਤੋਂ ਕੋਲ ਖੜ ਜਾਓ ਗੈਂਡੇ ਦਾ ਵੀ ਏਦਾਂ ਹੀ ਆ ਗੈਂਡਾ ਜੇ ਮਗਰ ਭੱਜ ਜਾਵੇ ਬੰਦੇ ਨੂੰ ਮਾਰ ਕੇ ਛੱਡੂ ਖੜੋ ਜਾਓ ਤਾਂ ਉਹ ਛੇਤੀ ਪਿੱਛੇ ਮੁੜ ਜਾਂਦਾ ਜਾਨਵਰ ਕੋਈ ਵੀ ਜੇ ਤੂੰ ਨਡਰ ਹੋ ਕੇ ਖੜੇ ਰਹੋਗੇ ਤੇ ਤੁਹਾਡਾ ਬਚਾ ਜ਼ਿਆਦਾ ਡਰੋਗੇ ਤੇ ਮਰੇ ਹੀ ਕਹਿੰਦਾ ਡਰ ਗਿਆ ਜੋ ਮਰ ਗਿਆ ਜੀ ਇਹ ਕਰਕੇ ਉਹ ਮਰ ਗਿਆ ਤੇ ਉਹ ਝੂਠ ਬੋਲਿਆ ਤੇ ਉਹਨੂੰ ਜਿਹੜਾ ਝੂਠ ਦਾ ਮੁੱਲ ਤਾਰਨਾ ਪੈ ਗਿਆ ਜੇ ਸੱਚ ਬੋਲਦਾ ਕਿਉਂਕਿ ਮਜ਼ਾਕ ਵੀ ਕਿਤੇ ਕਿਤੇ ਚੰਗਾ ਲੱਗਦਾ ਹਰ ਥਾਂ ਮਜ਼ਾਕ ਵੀ ਜਿਹੜੇ ਆ ਉਹ ਚੰਗੇ ਨਹੀਂ ਹੋ ਲੱਗਦੇ ਜੀ ਵਾਕਿਆ ਤਾਂ ਜੀ ਗੱਲ ਤੁਹਾਡੀ ਸਹੀ ਹੈ ਬਹੁਤ ਬਹੁਤ ਸ਼ੁਕਰੀਆ ਤਾਜੀ ਬਹੁਤ ਸੋਹਣੀ ਤੁਸੀਂ ਆਗਾਜ਼ ਕੀਤੀ ਇੱਕ ਕਹਾਣੀ ਦੇ ਨਾਲ ਮੈਂ ਸਮਝਦਾ ਇਹ ਕਹਾਣੀ ਸਾਡੇ ਤਾਇਆ ਜੀ ਲੇਖ ਦੇ ਵਿੱਚ ਵੀ ਹੁੰਦੀ ਸੀ ਕਿਤਾਬਾਂ ਚ ਵੀ ਹੁੰਦੀ ਸੀ ਜੀ ਪੜ੍ਹਨੇ ਰਹੇ ਪੜ੍ਹਦੇ ਰਹੇ ਤੋ ਸਿੱਖੀਏ ਵੀ ਕੱਲਾ ਪੜ੍ਹਨ ਦੇ ਨਾਲ ਕੁਛ ਨਹੀਂ ਬਣਨਾ ਜਿਹੜਾ ਪੜ੍ਹਾਈਆਂ ਕਰ ਲਈਆਂ ਉਹ ਤੋਂ ਲਾਹਾ ਨਾ ਲਿਆ ਉਹਦਾ ਕੋਈ ਫਾਇਦਾ ਨਹੀਂ ਪੜ੍ਹ ਕੇ ਅਸੀਂ ਉਹ ਭਾਰ ਇਕੱਠਾ ਕੀਤਾ ਮਹਾਰਾਜ ਦੀ ਬਾਣੀ ਵੀ ਕਹਿੰਦੀ ਜੇ ਤੁਸੀਂ ਪੜ੍ਹੇ ਲਿਖੇ ਆ ਉਹ ਜੇ ਭਾਰ ਇਕੱਠਾ ਕੀਤਾ ਉਹ ਤੋਂ ਲਾਹਾ ਨਾ ਲਿਆ ਪੜ੍ਹਾਈ ਤੋਂ ਪੜ੍ਹਾਈ ਵੀ ਕਿਸੇ ਕੰਮ ਦੀ ਨਹੀਂ ਇਹ ਕਰਕੇ ਪੜ੍ਹੇ ਦੇ ਨਾਲ ਨਹੀਂ ਪੜ੍ਹਨ ਤੋਂ ਬਾਅਦ ਉਹਦਾ ਉਹਦਾ ਅਮਲ ਵੀ ਕਰਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਦਾ ਜੀ ਤਲੋ ਫਿਰ ਪਿਆਰੇ ਦੋਸਤੋ ਪ੍ਰੋਗਰਾਮ ਹਰਮਨ ਸਟੂਡੀਓ ਇਸ ਵੇਲੇ ਸੁਣਦੇ ਪਏ ਹੋ ਜੀ। ਹਰਮਨ ਸਟੂਡੀਓ ਦੇ ਵਿਚ ਤੁਸੀਂ ਵੀ ਜੇ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ। ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ ਪ੍ਰੋਗਰਾਮ ਦੇ ਆਧਾਰ ਤੇ।
ਲੈ ਕੇ ਚਲ ਗਈ ਧਰ ਤੋਂ ਥੱਪੜਾ, ਹੋ ਦਿੱਤਾ ਚੰਨੀ ਫੀਸ ਨਵਾ, ਹੋ ਬੰਦਾ ਸਿੰਘ ਬਹਾਦਰ ਬਣ ਗਿਆ, ਹੋ ਲਿਆ ਮਾਧੋ ਨਾ ਬਦਲਾ, ਹਰ ਸਾਰੇ ਡੋਲੇ ਕੰਬਦੇ ਅੱਛਿਆ ਖੂਨ ਅੱਖਾਂ ਦੇ ਵਿੱਚ ਆ। ਸੱਜਾ ਹੱਥ ਗਿਆ ਤਲਵਾਰ ਤੇ, ਹੋ ਦਿੱਤਾ ਜਵਾਨ ਮੁਸ਼ਹਿਰੀ ਦਾ, ਹੋ ਤੁਰਪਿਆ ਬਲ ਸਰਹੰਦ ਦੇ, ਹੋ ਇੱਕ ਚੋਟ ਨਗਾਰੇ ਲਾਸੀ ਸਰ ਦੇ ਖੰਡੇ ਚਮਕ ਦੇ, ਅੱਛਾ ਵੀ ਕਰਦਾ ਸਭ ਬਣਾ। ਸੁੱਚਾ ਨੰਦ ਖਬਰਾ ਸੂਬਾ ਕੰਬ ਗਿਆ ਸਰਹੰਦ ਦਾ, ਹੋ ਗਈ ਜਾਨ ਮੁੱਠੀ ਦੇ ਵਿੱਚ ਆ, ਤੇ ਅੱਜ ਬੰਦੇ ਸਰਹੰਦ ਦੀ ਹੋ ਦਿੱਤੀ ਇਤਨਾ ਇੱਕ ਖਰਚਾ, ਕਿਲਾ ਹੰਕਾਰ ਦਾ ਥਾ ਰਹਿੰਦੀਆਂ ਮਰਦਾ ਤੇਰੀਆਂ, ਜੱਗ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ, ਹਾਂ ਜੀ ਹਾਂ ਵਾਰਾ ਤੁਰੀਆਂ ਜਾ।
ਹਾਂਜੀ ਪਿਆਰੇ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ। ਤਾਇਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ। ਹਾਂ ਸਵਾਗਤ ਹੈ ਜੀ। ਲਓ ਜੀ ਆਪਾਂ ਫਿਰ ਤੋਂ ਗੱਲਾਂ ਬਾਤਾਂ ਜਿਹੜੀ ਉਹ ਸਾਂਝ ਪਾਉਣ ਆ ਗਿਆ ਤਾਂ ਬਹੁਤ ਸਾਰੀਆਂ ਜਿਹੜੀਆਂ ਨਾ ਜਿਹੜੀਆਂ ਆਪਾਂ ਗੱਲ ਕਿਸੇ ਨਾ ਇਹ ਕਿੱਸੇ ਕਹਾਣੀਆਂ ਬੰਦੇ ਦੀ ਜ਼ਿੰਦਗੀ ਦੇ ਵਿਚ ਬੰਦੇ ਨੂੰ ਸਮਝਾਉਣ ਦੇ ਲਈ ਇਹ ਕੰਮ ਆਉਂਦੀਆਂ ਜੀ ਕੰਮ ਆਉਂਦੀਆਂ। ਦੇਖੋ ਜੇ ਅਸੀਂ ਜ਼ਿੰਦਗੀ ਦੇ ਵਿਚ ਗੰਭੀਰਤਾ ਨਾ ਸੁਣਾਂਗੇ ਹਰ ਗੱਲ ਨੂੰ, ਇੱਕ ਨਿਆਣੇ ਦੀ ਗੱਲ ਨੂੰ ਵੀ ਜੇ ਗੰਭੀਰਤਾ ਨਾਲ ਸੁਣਿਆ ਜਾਵੇ ਤਾਂ ਉਹ ਵੀ ਬਹੁਤ ਕੁਝ ਜਿਹੜਾ ਉਹ ਸੁਖਾ ਕੇ ਜਾਂਦਾ ਜੀ। ਤੇ ਜੇ ਅਸੀਂ ਗੰਭੀਰਤਾ ਨਾ ਸੁਣਿਆ ਤੇ ਫਿਰ ਮੈਂ ਸਮਝਦਾ ਉਹ ਫਿਰ ਬਹੁਤ ਮੁਸ਼ਕਿਲ ਹੋ ਜਾਂਦਾ ਜੀ। ਤਾਂ ਇਸ ਕਰਕੇ ਜਿਹੜਾ ਇਹ ਸਮਝ ਹੀ ਹੁੰਦੀ ਹੈ ਜੀ। ਪੁਰਾਣੇ ਸਮੇਂ ਦੇ ਵਿੱਚ ਇੱਕ ਬੜੀ ਸੋਹਣੀ ਜਿਹੜੀ ਇਤਿਹਾਸ ਦੀ ਘਟਨਾ ਗੱਲ ਸੁਣਾਉਂਦੇ ਹੁੰਦੇ ਸੀ, ਕਹਿੰਦੇ ਮਹਿਮੂਦ ਗਜਨਬੀ ਨੇ ਇੱਕ ਵਿਅਕਤੀ ਇਸ ਆਧਾਰ ਤੇ ਨੌਕਰ ਰੱਖ ਲਿਆ ਕਿ ਉਹ ਪੰਛੀਆਂ ਦੀਆਂ ਭਾਸ਼ਾ ਜਾਣਦਾ ਸੀ, ਜਾਨਵਰਾਂ ਦੀਆਂ ਪੰਛੀਆਂ ਦੀਆਂ ਜਾਣਦਾ ਸੀ। ਇੱਕ ਦਿਨ ਮਹਿਮੂਦ ਗਜਨਬੀ ਨੇ ਸ਼ਿਕਾਰ ਤੇ ਜਾਣਾ ਸੀ ਤੇ ਉਸ ਨੌਕਰ ਨੂੰ ਵੀ ਨਾਲ ਲੈ ਗਿਆ ਵੀ ਚਲੋ ਵੇਖਦੇ ਆ ਇਹਦਾ ਜਿਹੜਾ ਹੁਨਰ ਵੀ ਕਿੰਨੀਆਂ ਕੁ ਭਾਸ਼ਾਵਾਂ ਜਾਣਦਾ। ਅੱਗੇ ਦੋ ਉਲੂ ਗੱਲਾਂ ਕਰਨ ਡਿਆ ਸੀ ਤੇ ਆਲੇ ਦੁਆਲੇ ਸਭ ਪਾਸੇ ਉਜਾੜ ਹੀ ਉਜਾੜ ਪਿਆ ਤੇ ਉਲੂ ਆਪਸ ਚ ਗੱਲਾਂ ਕਰਨ ਡਿਆ ਤੇ ਉਲੂਆਂ ਦੀ ਆਵਾਜ਼ ਸੁਣ ਕੇ ਗਜਨਬੀ ਨੇ ਨੌਕਰ ਨੂੰ ਕਿਹਾ, ਕਹਿੰਦਾ ਪੁੱਛਦੇ ਆ ਵੀ ਇਹ ਕੀ ਕਹਿੰਦੇ ਆ ਵੀ ਸਾਡੀ ਕਿਤੇ ਬੇਇੱਜ਼ਤੀ ਕਰਦੇ ਕਿ ਸਾਡੀ ਖੁਸ਼ਾਮਦ ਕਰਦੇ ਵੀ ਕਹਿੰਦੇ ਕਿ ਉਲੂ ਆਪਸ ਚ ਗੱਲਾਂ ਕਰਦੇ ਆਵਾਜ਼ਾਂ ਆਉਣ ਡਈਆਂ। ਉਹਾਂ ਦਾ ਵੀ ਤੈਨੂੰ ਰੱਖਿਆ ਇਸ ਕਰਕੇ ਵੀ ਤੂੰ ਪੰਛੀਆਂ ਦੀਆਂ ਆਵਾਜ਼ਾਂ ਜਾਣਦਾ ਤੇ ਤੂੰ ਇਹ ਦੱਸ ਵੀ ਇਹ ਕੀ ਕਹਿ ਰਿਹਾ ਜੀ। ਨੌਕਰ ਨੇ ਕਿਹਾ ਜੀ ਇੱਕ ਉਲੂ ਨੇ ਆਪਣੀ ਧੀ ਦੂਜੇ ਉਲੂ ਦੇ ਪੁੱਤਰ ਨਾਲ ਵਿਆਹਣੀ ਹੈ ਤੇ ਦੁੱਲਾ ਦਾਜ ਚ 20 ਉਜੜੇ ਹੋਏ ਪਿੰਡ ਮੰਗਣ ਲਿਆ ਕਿਉਂਕਿ ਉਲੂ ਜਿੱਥੇ ਆ ਉੱਥੇ ਉਲੂ ਭਾਲਦੇ ਉਜਾੜ ਆ ਇੱਥੇ ਉਜੜੇ ਹੋਏ ਘਰ ਹੋਣਗੇ, ਉਥੋਂ ਕਹਿੰਦੇ ਸਿਆਣੇ ਉੱਲੂ ਵੀ ਬੋਲਣਗੇ। ਤਾਂ ਉਹਨਾਂ ਦੇ ਦਾਜਦੇ ਚ ਵੀ ਤੇ ਉਹ ਹੀ ਮਿਲਣਾ। ਇਹਦਾ ਵੀਹ ਕਹਿੰਦਾ ਜੀ ਉੱਲੂ, ਕਹਿੰਦਾ ਵੀ ਵੀਹ ਉਜੜੇ ਪਿੰਡ ਚਾਹੀਦੇ ਦਾਜ ਚ। ਤੇ ਦੁਲਹਨ ਦਾ ਜਿਹੜਾ ਬਾਪ ਆ, ਕੁੜੀ ਦਾ ਜਿਹੜਾ ਪਿਓ ਉੱਲੂ ਆ, ਉਹ ਕਹਿੰਦਾ ਵੀ ਜੇ ਗਜਨੀ ਨੇ ਇਵੇਂ ਤਬਾਹੀਆਂ ਮਚਾਉਣੀਆਂ ਯਾਰੀ ਰੱਖੀਆਂ, ਵੀਹ ਦਾ ਕੀ ਮੈਂ ਤੈਨੂੰ 200 ਪਿੰਡ ਉਜੜੇ ਫਿਰ ਦੇ ਦੂੰਗਾ, ਤੂੰ ਦਾਜ ਚ ਤੂੰ ਕਿਹੜੀਆਂ ਗੱਲਾਂ ਕਰਨਾ। ਮਹਿਮੂਦ ਗਜਨਬੀ ਉਹਦੇ ਮੂੰਹ ਵੱਲ ਵੇਖੇ, ਕਿਉਂਕਿ ਉਹਨੇ ਜਿਹੜੀ ਰਮਜ ਦੱਸੀ, ਇੱਕ ਤਰੀਕਾ ਹੁੰਦਾ ਗੱਲ ਕਹਿਣ ਦਾ, ਸਿਆਣੇ ਕਹਿੰਦੇ ਗੱਲ ਵੀ ਕਹਿ ਦਿੰਦੇ ਤੇ ਪਰ ਉਹ ਕਹਿੰਦੇ ਵੀ ਸੱਪ ਵੀ ਮਰ ਜਾ ਤੇ ਸੋਟੀ ਵੀ ਨਾ ਟੁੱਟੇ। ਗੱਲ ਵੀ ਕਹਿਤੀ ਉਹਨੇ ਵੀ ਤੇਰਾ ਯਾੜਾ ਇੰਨਾ ਪਾਇਆ, ਦੁਨੀਆਂ ਤਬਾਹ ਕਰੀ ਤੁਰਿਆ ਹੋਣਾ, ਉੱਲੂ ਵੀ ਤੇਰੀ ਤਬਾਹੀ ਤੋਂ ਦੇਖਲਾ ਵੀ ਆਹ ਗੱਲਾਂ ਕਰਨ ਡੇ। ਅਹਿਸਾਸ ਹੁੰਦਾ ਨਾ ਕਿਸੇ ਚੀਜ਼ ਦਾ, ਗੱਲ ਕਹਿਣ ਦਾ ਤਰੀਕਾ ਹੁੰਦਾ, ਇਹ ਜਿਹੜੀਆਂ ਕਿੱਸੇ ਕਹਾਣੀਆਂ ਜਾਂ ਗੱਲ ਕਰਨ ਦਾ ਇੱਕ ਤਰੀਕਾ, ਤਾਂ ਉਹ ਮਤਲਬ ਇੱਕ ਅੰਦਾਜ਼ ਨਾਲ ਬੰਦੇ ਨੂੰ ਸਮਝਾਇਆ ਜਾ ਸਕਦਾ ਜੀ। ਤਾਂ ਉਹ ਕਹਿੰਦੇ ਵੀ ਇੱਕ ਗਲਾਸ ਪਾਣੀ ਨਾਲ ਭਰਿਆ, ਤਾਂ ਉਹਨੂੰ ਜਦੋਂ ਆਪਾਂ ਉੱਚਾ ਚੱਕੀਏ, ਉੱਚਾ ਆਪਾਂ ਕਰਨੇ ਆ, ਤਾਂ ਉਹਦਾ ਕਿੰਨਾ ਕੁ ਭਾਰ ਜੀ, ਲਗਭਗ ਮੈਂ ਸਮਝਦਾ ਵੀ 200 ਗ੍ਰਾਮ 250 ਗ੍ਰਾਮ ਦੇ ਏੜ ਗੇੜ ਹੋਊਗਾ ਗਲਾਸ, ਜਿਹੜਾ 200 ਗ੍ਰਾਮ ਦਾ ਹੋਊ। ਜਾ ਬਾਂਹ ਉੱਚੀ ਕਰਕੇ ਚੁੱਕੀ ਰੱਖੋ, ਉਹਨੂੰ ਚੱਕੀ ਰੱਖੋ, ਚੱਕੀ ਰੱਖੋ ਤਾਂ ਜੀ, ਬਾਂਹ ਤੁਹਾਡੀ ਥੱਕ ਜਾਣੀ ਆ। ਵੀ ਇਹ ਮਹੱਤਵਪੂਰਨ ਇਹ ਨਹੀਂ ਵੀ ਭਾਰ ਇਹਦੇ ਵਿੱਚ ਮਹੱਤਵਪੂਰਨ ਨਹੀਂ, ਬਾਂਹ ਤੁਹਾਡੀ ਉਹ 200 ਗ੍ਰਾਮ ਦਾ ਗਲਾਸ ਵੀ ਬਾਂਹ ਤੁਹਾਡੀ ਥਕਾ ਦਊ, ਇਹ ਮਤਲਬ ਨਹੀਂ ਵੀ ਭਾਰ ਤੁਸੀਂ ਕਿੰਨਾ ਚੱਕਿਆ। 200 ਗ੍ਰਾਮ ਆ ਸਿਰਫ, ਜੇ ਤੁਸੀਂ ਅੱਧਾ ਘੰਟਾ ਘੰਟਾ ਉਹਨੂੰ ਅਜੇ ਤਾਂ ਫੜੀ ਰੱਖਿਆ ਗਲਾਸ ਨੂੰ, ਉਹ ਵੀ ਤੁਹਾਡੀ ਬਾਂਹ ਥੱਕ ਜਾਣੀ, ਤਾਂ ਤੁਸੀਂ ਥੱਲੇ ਕਰਕੇ ਬਾਂਹ ਨੂੰ ਇੰਨਾ ਝਟਕਾਉਣਾ, ਮਰ ਗਿਆ ਉਹ ਥਾਂ ਥੱਕ ਗਈ। ਇਹ ਮਹੱਤਵਪੂਰਨ ਵੀ ਭਾਰ ਕਿੰਨਾ ਚੀਜ਼ ਦਾ, ਇਹ ਮਹੱਤਵਪੂਰਨ ਕਿੰਨਾ ਚਿਰ ਸਾਨੂੰ ਚੱਕਣਾ ਪੈਂਦਾ ਭਾਰ, ਥੋੜਾ ਭਾਰ ਵੀ ਜੇ ਕੋਈ ਛੋਟੀਆਂ ਛੋਟੀਆਂ ਮੁਸੀਬਤਾਂ, ਛੋਟੀਆਂ ਛੋਟੀਆਂ ਟੈਨਸ਼ਨਾਂ ਪਰੇਸ਼ਾਨੀਆਂ ਦਾ ਭਾਰ ਜੇ ਚੱਕੀ ਰੱਖੋ, ਚੱਕੀ ਰੱਖੋ, ਹੋਵੇ ਭਾਵੇਂ ਪੂਰਾ ਕੋਈ ਮੁਸੀਬਤ ਟੈਨਸ਼ਨ ਚੱਕੀ ਰੱਖੋ, ਉਹ ਵੀ ਸਾਨੂੰ ਐਂ ਲੱਗਣਾ ਪਤਾ ਨਹੀਂ ਅਸੀਂ ਹਾਥੀ ਸਿਰ ਤੇ ਚੱਕਿਆ, ਹੋਵੇ ਭਾਵੇਂ ਚਿੜੀ ਦੇ ਬਰਾਬਰ ਵੀ ਗੱਲ, ਚੱਕੀ ਜਖਣਾ ਆਪਾਂ ਹਾਥੀ, ਇਸ ਕਰਕੇ ਇਹਦੇ ਆ। ਅੱਛਾ 5-10 ਮਿੰਟ 5-10, 20-30 ਮਿੰਟ ਕੁਝ ਨਹੀਂ ਹੋਣਾ, 2 ਘੰਟੇ ਚ ਬਾਂਹ ਦੁਖਣ ਲੱਗ ਜਾਣੀ ਆਪਣੀ, ਜੇ ਆਪਾਂ ਚੱਕੀ ਰੱਖੀ। ਸਾਰਾ ਦਿਨ ਕਿਤੇ ਚੁੱਕਣਾ ਪਿਆ, ਇਹ ਛੋਟਾ ਜਿਹਾ ਭਾਰ ਵੀ ਤੁਹਾਨੂੰ ਬੇਹੋਸ਼ ਕਰਕੇ ਥੱਲੇ ਛੱਡ ਦੋ, ਹੈ ਕਿ ਨਹੀਂ ਜੀ, ਵਾਕਿਆ ਤਾਂ ਹੈ ਜੀ। ਤੇ ਕਹਿੰਦੇ ਭਾਰ ਉਹੀ ਆ, ਚੁੱਕਣ ਦਾ ਸਮਾਂ ਉਸ ਭਾਰ ਨੂੰ ਭਾਰੀ ਬਣਾ ਦੇਣਾ, ਹੋਰ ਵੀ ਪਾਪ ਜਾਂ ਭੈੜੇ ਕੰਮ ਦਾ ਭਾਰ ਕੁਝ ਚਿਰ ਦੇ ਲਈ ਤੇ ਸਹਿਣ ਯੋਗ ਲੱਗਦਾ ਵੀ ਹਾਂ 5-10 ਮਿੰਟ ਏਦਾਂ ਲੱਗਦਾ, ਪਰ ਜੇ ਪਾਪ ਕਰਦੇ ਰਹੋ ਸਮਾਂ ਵੱਧਦਾ ਜਾਵੇ ਇਹ ਪਾਪ ਵੀ ਇੰਨਾ ਭਾਰੀ ਹੋ ਜਾਓਗੇ, ਇਹਨੂੰ ਚੱਕਣਾ ਮੁਸ਼ਕਿਲ ਹੋ ਜਾਣਾ, ਡਿੱਗੋਗੇ ਫਿਰ ਥੱਲੇ। ਇਹ ਕਰਕੇ ਪਾਪ ਜਿਹੜਾ ਇਹ ਉਹ ਕਿੰਨਾ ਸੋਹਣਾ ਸ਼ਬਦ ਆ, ਪਾਪ ਨਾ ਕਰ ਬੰਦਿਆ, ਉਹ ਪਾਪ ਨਾ ਕਰ ਬੰਦਿਆ, ਇਸ ਲਈ ਪਾਪ ਨਾ ਕਰੋ ਭਾਈ, ਪਾਪ ਤੋਂ ਬਚੋ, ਕਿਸੇ ਦਾ ਦਿਲ ਨਾ ਦਿਖਾਓ, ਕਿਸੇ ਨੂੰ ਨੀਵਾਂ ਨਾ ਦਿਖਾਓ, ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੈ ਤੇ ਉਹ ਹੀ ਜਾਣਦਾ, ਪਰ ਤੁਸੀਂ ਜਿਹੜੇ ਆ ਉਹ ਸਹੀ ਰੰਗਾਂ ਦਾ ਇਸਤੇਮਾਲ ਕਰੋ, ਇਹ ਫਿਰ ਜ਼ਿੰਦਗੀ ਜਿਹੜੀ ਆ ਬਿਹਤਰ ਤੋਂ ਬਿਹਤਰ ਹੋਣੀ। ਮਿਲ ਗਏ ਤਾਂ ਸੁਣਨ ਵਾਲੇ ਸਰੋਤਿਆਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਲੈਣਾ, ਤੇ ਪਹਿਲਾਂ ਇੱਕ ਗੀਤ ਜਿਹੜਾ ਉਹ ਮੇਰੀ ਪਸੰਦ ਦਾ ਸੁਣਾ ਦੇ, ਅੱਜ ਦਿਲ ਕਰਦਾ ਗੀਤ ਸੁਣੀਏ, ਸੋਹਣਾ ਜੀ ਆ ਜੀ।
ਪਾਪਾਂ ਚ ਗੁਜ਼ਾਰੇ ਬੰਦਿਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ, ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ। ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ, ਕੀ ਫਾਇਦਾ ਮੰਦ ਅੰਦਰੀ ਮਸੀਤੀ ਜਾਣਦਾ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਡਰ ਆਏ ਦੁਖੀ ਫਟਕਾਰ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਰਾਮ ਨਾਮ ਫੁੱਲ ਮਾਇਆ ਪਿੱਛੇ ਫਿਰਦਾ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਰਾਮ ਨਾਮ ਫੁੱਲ ਮਾਇਆ ਪਿੱਛੇ ਫਿਰਦਾ ਲੁੱਟ ਕੇ ਗਰੀਬ ਸੀਨਾ ਥਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦੁਨੀਆ ਵਸੇਰਾ ਇਹ ਚਾਰ ਪਲ ਦਾ ਉਮਰਾਂ ਦੇ ਦਾਈਏ ਕੀ ਪਤਾ ਹੈ ਕੱਲ ਦਾ ਦੁਨੀਆ ਵਸੇਰਾ ਇਹ ਚਾਰ ਪਲ ਦਾ ਉਮਰਾਂ ਦੇ ਦਾਈਏ ਕੀ ਪਤਾ ਹੈ ਕੱਲ ਦਾ ਮੋਇਆ ਉਤੋਂ ਕੱਪਣ ਉਤਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਸਾਈਂ ਦੇ ਦੁਆਰੇ ਜਾ ਨਵੇੜੇ ਹੋਣਗੇ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਸਾਈਂ ਦੇ ਦੁਆਰੇ ਜਾ ਨਵੇੜੇ ਹੋਣਗੇ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਚਿੱਤ ਬਦਲੀ ਟੀਕਾ ਤੋਂ ਸਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ
ਲਓ ਜੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਇਕ ਵਾਰੀ ਬਹੁਤ ਬਹੁਤ ਜੀਆਂ ਨੂੰ ਕਰਦਾ। ਉਮੀਦ ਹੈ ਕਿ ਸੁਣਨ ਵਾਲੇ ਸਰੋਤੇ ਪ੍ਰੋਗਰਾਮ ਦੇ ਵਿਚ ਪੂਰਾ ਆਨੰਦ ਲੈ ਰਹੇ ਹੋਣਗੇ। ਤਾਂ ਜੀ ਕਹਿੰਦੇ ਨੇ ਕਿ ਪੜ੍ਹਾਈ ਲਿਖਾਈ ਬੰਦੇ ਨੂੰ ਕਹਿੰਦੇ ਕਿ ਇਨਸਾਨ ਬਣਾਉਂਦੀ ਆ, ਉਹਨੂੰ ਸੋਚ ਸਮਝ ਦੀ ਉਹ ਕਾਬਲੀਅਤ ਪੈਦਾ ਕਰਦੀ ਆ। ਪੜ੍ਹਨਾ ਲਿਖਣਾ ਵੀ ਬੜਾ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿਚ, ਜਿਵੇਂ ਆਪਾਂ ਜਿਸ ਸਦੀ ਵਿਚ ਬੈਠੇ ਆ ਕਿ ਹਰ ਇਕ ਧੀਆਂ ਪੁੱਤਰਾਂ ਨੂੰ ਪੜ੍ਹਾ ਰਿਹਾ, ਇਕ ਬਹੁਤ ਚੰਗੀ ਗੱਲ ਆ। ਪੜ੍ਹਾਈ ਲਿਖਾਈ ਦੇ ਨਾਲ ਸਾਡਾ ਜਿਹੜਾ ਜੀਵਨ ਪੱਧਰ ਆ ਉਹ ਸੁਧਰਿਆ। ਅੱਜ ਕੁੜੀਆਂ ਉਹ ਜਹਾਜ਼ ਵੀ ਚਲਾ ਰਹੀਆਂ ਨੇ, ਉਹ ਅੰਤਰਿਕਸ਼ ਵਿਚ ਵੀ ਜਾ ਰਹੀਆਂ ਨੇ, ਤੇ ਜਿਹੜੀਆਂ ਕਿ ਤੁਹਾਡੇ ਸਮੇਂ ਦੇ ਵਿਚ ਕੁੜੀਆਂ ਨੂੰ ਪੜ੍ਹਾਉਣਾ ਇੰਨਾ ਅਲਾਊਡ ਨਹੀਂ ਸੀ। ਮੈਂ ਸਮਝਦਾ ਕਿ ਇੱਕ ਚੰਗੀ ਸੋਚ ਆ, ਚੰਗਾ ਇੱਕ ਸਮਝ ਆ, ਜਿਸ ਦੇ ਨਾਲ ਮਨੁੱਖਤਾ ਦੇ ਵਿਚ ਜਿਹੜਾ ਉਹ ਸੁਧਾਰ ਕਾਫੀ ਆ। ਜੋ ਕੋ ਸੁਧਾਰ ਬਹੁਤ ਸੋਹਣੀ ਗੱਲ ਜਿਹੜੀ ਠੀਕ ਆ ਵੀ ਪਹਿਲੇ ਸਮਿਆਂ ਦੇ ਵਿਚ ਔਰਤ ਨੂੰ ਕਹਿੰਦੇ ਸੀ ਵੀ ਤੂੰ ਤੂੰ ਕੀ ਪੜ੍ਹਨਾ, ਤੂੰ ਗਾਂ ਆਪਣੇ ਸਹੁਰਿਆਂ ਦੇ ਜਾਣਾ, ਗਾਂ ਜੋ ਰਸੋਈ ਦਾ ਕੰਮ ਕਰਨਾ, ਨਿਆਣਿਆਂ ਨੂੰ ਸਾਂਭਣਾ ਸੰਭਾਲਣਾ, ਤੂੰ ਪੜ੍ਹ ਕੇ ਕੀ ਕਰਨਾ। ਪਹਿਲਾਂ ਇਹ ਸੋਚ ਸੀ, ਤੇ ਇਹ ਵੀ ਸੋਚਦੇ ਸੀ ਕਿ ਪੜ੍ਹ ਲਿਖ ਕੇ ਤੇ ਇਹਨੂੰ ਆਪਾਂ ਬਗਾਨੇ ਘਰ ਭੇਜ ਦੇਣਾ। ਤਾਂ ਉਹ ਸੋਚਦੇ ਸੀ ਵੀ ਪੜ੍ਹਾ ਲਿਖਾ ਕੇ ਕਹਿੰਦਾ ਨਿਆਣਾ ਪੜ੍ਹਾ ਲਓ, ਮੁੰਡਾ ਪੜ੍ਹਾ ਲਓ, ਨੌਕਰੀ ਕਰੂ, ਚਾਰ ਪੈਸੇ ਆਉਣਗੇ ਤੇ ਬੁਢਾਪਾ ਸਾਡਾ ਸੁਧਰ ਜੂ। ਪਰ ਬਾਅਦ ਦੇ ਵਿਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਭਾਈ ਜੇ ਅਸੀਂ ਪੜ੍ਹਾਵਾਂਗੇ ਨਾ ਗਾ ਨੌ ਸਾਡੀ ਆਊਗੀ, ਉਹ ਜੇ ਘੱਟ ਪੜ੍ਹੀ ਹੋਊਗੀ ਤੇ ਉਹਨੇ ਨਿਆਣੇ ਆਪਣਿਆਂ ਨੂੰ ਸਿੱਖਿਆ ਉਸ ਤਰੀਕੇ ਨਾਲ ਨਹੀਂ ਦੇ ਪਾਉਣੀ। ਹੁਣ ਅੱਜ ਜੇ ਪੜ੍ਹੀਆਂ ਲਿਖੀਆਂ ਔਰਤਾਂ ਕੁੜੀਆਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਟਿਊਸ਼ਨ ਪੜ੍ਹਾਉਣ ਦੀ ਲੋੜ ਹੀ ਨਹੀਂ, ਉਹ ਆਪ ਹੀ ਪੜ੍ਹਾ ਲੈਂਦੀਆਂ ਏ ਬੀ ਸੀ ਉੜਾ ਅਡਾ ਜਾਂ ਉਹ ਜੋ ਕਾਖਾ ਸਭ ਕੁਝ ਪੜ੍ਹਾ ਲੈਂਦੀਆਂ ਆਪ ਉਹ ਜਾਣਦੀਆਂ। ਜੀਵਨ ਪੱਧਰ ਜਿਹੜਾ ਉਹ ਕਿਉਂਕਿ ਮਾਂ ਕਹਿੰਦੇ ਜੇ ਮਾਂ ਪੜ੍ਹ ਗਈ ਤੇ ਸਾਰਾ ਟੱਬਰ ਹੀ ਪੜ੍ਹ ਗਿਆ। ਜੀ ਮਾਂ ਪੜ੍ਹ ਗਈ, ਟੱਬਰ ਕਿੱਦਾਂ ਪੜ੍ਹ ਗਿਆ? ਉਹਨੇ ਬੱਚਿਆਂ ਨੂੰ ਵੀ ਪੜ੍ਹਾ ਲਿਆ, ਬੱਚੇ ਪੜ੍ਹਾ ਲਿਆ ਤੇ ਉਹ ਬੱਚੇ ਪੜ੍ਹ ਕੇ ਵੱਡੇ ਹੋਏ ਤੇ ਉਹ ਮਾਂ ਬਾਪ ਬਣੇ ਤੇ ਉਹ ਪੜ੍ਹੇ ਤੇ ਗਾਂ ਉਹਨਾਂ ਦੇ ਬੱਚੇ ਉਹ ਪੜ੍ਹੇ, ਸਾਰਾ ਟੱਬਰ ਹੀ ਪੜ੍ਹ ਗਿਆ ਨਾ। ਕਿਉਂਕਿ ਜੇ ਇੱਕ ਤੋਂ ਸ਼ੁਰੂਆਤ ਕਰਨੀ ਪਊਗੀ ਤੇ ਜੇ ਮਾਂ ਨਾ ਪੜ੍ਹੀ ਤੇ ਬੱਚੇ ਵੀ ਪੜ੍ਹਾਈ ਦੇ ਵਿਚ ਇੰਨਾ ਰੁਚੀ ਜਿਹੜੀ ਦਿਖਾ ਨਹੀਂ ਪਾਉਂਦੀ। ਬਾਕੀ ਗੱਲ ਹੈ ਜਿਹੜੀ ਇਹ ਕੁਝ ਚੀਜ਼ਾਂ ਅਨੁਭਵ ਤਜਰਬੇ ਨਾਲ ਵੀ ਹੁੰਦੀਆਂ। ਜੇ ਪਹਿਲੀਆਂ ਦੇ ਵਿਚ ਬੰਦੇ ਨਹੀਂ ਸੀ ਨਾ ਪੜ੍ਹੇ ਤਾਂ ਉਹ ਬੜੇ ਵੈਸੇ ਉਹ ਬੜੇ ਸਿਆਣੇ ਸੀ ਸੱਚੇ। ਇਹਦੇ ਇੱਕ ਵਿਅਕਤੀ ਸੀ ਉਹਨੂੰ ਚੰਗੀ ਤਰ੍ਹਾਂ ਲਿਖਣਾ ਨਹੀਂ ਸੀ ਆਉਂਦਾ, ਪਰ ਉਹ ਲਾਭਕਾਰੀ ਸ਼ਬਦ ਕਰਨ ਦੇ ਵਿਚ ਉਹਨੂੰ ਬੜੀ ਗਿਆਨ ਸੀ। ਲਾਭਕਾਰੀ ਦਾ ਮਤਲਬ ਜੇ ਤੋਂ ਲਾਭ ਹੋਵੇ, ਸੌਦਾਗਰ ਜਿਵੇਂ ਉਹ ਲਾਭਕਾਰੀ ਸ਼ਬਦ ਕਰਦੇ ਨੇ, ਉਹ ਚੀਜ਼ ਨੂੰ ਸਸਤੀ ਖਰੀਦ ਕੇ ਤੇ ਮਹਿੰਗੀ ਵੇਚਦੇ, ਤੇ ਜੇ ਕੋਈ ਮਹਿੰਗੀ ਚੀਜ਼ ਨੂੰ ਖਰੀਦ ਕੇ ਤੇ ਸਸਤੀ ਵੇਚੇ, ਇਹ ਸੌਦਾ ਜਿਹੜਾ ਉਹ ਘਾਟੇ ਦਾ। ਜੇ ਸਸਤੀ ਚੀਜ਼ ਨੂੰ ਖਰੀਦ ਕੇ ਮਹਿੰਗੇ ਦਾ ਵੇਚੇ ਜਿਹੜੀ ਕਿ ਜਾਇਜ਼, ਇਹ ਨਹੀਂ ਵੀ ਚੀਜ਼ 100 ਦੀ ਆ ਤੇ ਵੇਚੇ 500 ਦੀ, ਉਹ ਨਜਾਇਜ਼। ਜੇ ਉਹਦਾ ਖਰਚਾ 10 ਰੁਪਈਏ ਆ, 100 ਦੀ ਉਹਨੇ ਚੀਜ਼ ਲਿਆਂਦੀ, 110 ਰੁਪਈਆ ਉਹਦੀ ਆਪਣੀ ਲਾਗਤ ਆਈ। ਜੇ ਉਹ 120, 30, 40 ਹੱਦ 150 ਵੀ ਜੇ ਵੱਟ ਲੈ ਤੇ 40 ਰੁਪਈਏ ਉਹਨੇ ਵੱਟ ਲਿਆ ਤੇ ਜਾਇਜ਼। 100 ਦੀ ਚੀਜ਼ ਜੇ ਉਹਦੀ ਲਾਗਤ 110 ਰੁਪਈਏ ਨਾਲ ਲਾਗਤ 10 ਆ ਤੇ 110 ਦਾ ਉਹਨੂੰ ਪਿਆ, ਵੇਚ ਲਵੇ ਉਹ 500 ਦੀ, ਫਿਰ ਉਹ ਮਾੜੀ ਗੱਲ। ਅੱਛਾ ਉਹਨੂੰ ਲਾਭਕਾਰੀ ਸ਼ਬਦ ਕਰਨੇ ਆਉਂਦੇ ਸੀ, ਲਿਖਣਾ ਨਹੀਂ ਸੀ ਆਉਂਦਾ। ਇੱਕ ਹੋਰ ਬੰਦਾ ਸੀ ਉਹਨੂੰ ਲਿਖਣਾ ਤਾਂ ਆਉਂਦਾ ਸੀ, ਪਰ ਉਸ ਨੂੰ ਹਰ ਕੰਮ ਦੇ ਵਿਚ ਘਾਟਾ ਪੈ ਜਾਂਦਾ ਸੀ। ਉਹ ਲਿਖਤ ਪੜ੍ਹ ਤੋਂ ਕਰਦਾ ਸੀ, ਇੰਨੇ ਮੈਂ ਲੈ, ਇੰਨੇ ਤੂੰ ਦੇਣੇ, ਇੰਨੇ ਦੀ ਚੀਜ਼, ਇੰਨੇ ਦੀ ਉਹ ਅਣਕਿਆਸੇ ਜਿਹੜੇ ਖਰਚੇ ਹੁੰਦੇ ਸੀ ਉਹਨਾਂ ਦਾ ਕਰਕੇ ਉਹਨੂੰ ਨੁਕਸਾਨ ਹੋ ਜਾਂਦਾ ਸੀ। ਜਿਸ ਨੂੰ ਆਪ ਲਿਖਣਾ ਨਹੀਂ ਸੀ ਆਉਂਦਾ ਉਹ ਦੂਜੇ ਨੂੰ ਸੌਦਾ ਕਰਨਾ ਸਮਝਾਉਂਦਾ ਸੀ, ਤੇ ਦੂਜਾ ਉਸਦੇ ਸਮਝਾਏ ਨੂੰ ਤਰਤੀਬ ਵਾਰ ਉਹ ਲਿਖ ਲੈਂਦਾ ਸੀ। ਉਹ ਕਹਿੰਦਾ ਸੀ ਇਹਨੂੰ ਇੱਦਾਂ ਲਿਖਦੇ, ਇਹਨੂੰ ਬੰਦਾ ਉਹਨੇ ਰੱਖ ਲਿਆ, ਲਿਖਣਾ ਉਹਨੂੰ ਆਉਂਦਾ, ਲਿਖਣ ਲਈ ਉਹਨੇ ਬੰਦਾ ਰੱਖ ਲਿਆ, ਪਰ ਉਹਨੂੰ ਸੌਦਾ ਕਰਨਾ ਆਉਂਦਾ ਸੀ। ਉਹਨੇ ਕਿਹਾ ਵੀ ਤੂੰ ਆਹ ਚੀਜ਼ ਲਿਖਦੇ, ਆਹ ਚੀਜ਼ ਲਿਖਦੇ, ਉਹ ਹਿਸਾਬ ਕਿਤਾਬ ਉਹ ਕਰੀ ਜਾਂਦਾ ਸੀ, ਲਿਖਾਈ ਇਹ ਜਾਂਦਾ ਸੀ। ਜੀ ਜਦੋਂ ਲਿਖਵਾ ਰਿਹਾ ਸੀ ਤਾਂ ਲਿਖਣ ਵਾਲੇ ਨੇ ਚਿੜ ਕੇ ਕਿਹਾ ਵੀ ਤੁਸੀਂ ਬੜਾ ਤੇਜ਼ ਲਿਖਾਉਂਦੇ ਹੋ, ਵੀ ਬੜਾ ਤੇਜ਼ ਤੂੰ ਤੇ ਲਿਖਾਉਣਾ ਪਾਊ, ਇੰਨੀ ਤੇਜ਼ ਨਹੀਂ ਮੈਂ ਤੂੰ ਲਿਖਿਆ ਜਾਂਦਾ। ਦੂਜਾ ਉੱਤਰ ਦੇ ਰਿਹਾ ਸੀ ਵੀ ਤੂੰ ਬੜਾ ਸੁਸਤ ਹੈ, ਪਰ ਉਸਨੇ ਆਪਣੀ ਲਿਖਾਉਣ ਦੀ ਰਫਤਾਰ ਹੌਲੀ ਕਰ ਲਈ ਤੇ ਦੂਜੇ ਨੂੰ ਚੰਗੀ ਤਰ੍ਹਾਂ ਲਿਖਣ ਦਿੱਤਾ। ਜੀ ਪਹਿਲੇ ਨੂੰ ਵੱਡੇ ਸੌਦੇ ਲਾਭਕਾਰੀ ਢੰਗ ਨਾਲ ਕਰਨ ਦੀ ਯੁਗਤ ਅਤੇ ਵੱਡੇ ਸੌਦਿਆਂ ਦਾ ਪਿਛੋਕੜ ਸਮਝਾਉਣਾ ਆਰੰਭ ਕਰ ਦਿੱਤਾ। ਇਵੇਂ ਇਹ ਦੋਵੇਂ ਜਣੇ ਇੱਕ ਦੂਜੇ ਦੇ ਸਹਿਯੋਗ ਨਾਲ ਕਾਮਯਾਬ ਹੋਏ, ਕਿਉਂਕਿ ਦੋਨਾਂ ਦੇ ਵਿਚ ਕੁਝ ਕਮੀਆਂ ਸੀ। ਉਹ ਇੰਨੇ ਕਾਮਯਾਬ ਹੋਏ ਰੇਲਵੇ ਦੇ ਸਭ ਤੋਂ ਵੱਡੇ ਠੇਕੇਦਾਰ ਬਣ ਗਏ। ਸਿਆਣੇ ਇਸੇ ਕਰਕੇ ਕਹਿੰਦੇ ਆ ਜੇ ਮੰਨ ਲਓ ਵੀ ਇੱਕ ਨੂੰ ਲਿਖਣਾ ਨਹੀਂ ਆਉਂਦਾ, ਇੱਕ ਨੂੰ ਲਿਖਣਾ ਆਉਂਦਾ ਤੇ ਇੱਕ ਨੂੰ ਸਮਝਣਾ, ਇੱਕ ਨੂੰ ਸੌਦਾ ਨਹੀਂ ਆਉਂਦਾ, ਇੱਕ ਨੂੰ ਸੌਦਾ ਆਉਂਦਾ, ਜੇ ਉਹਨੂੰ ਲਿਖਣਾ ਨਹੀਂ ਆਉਂਦਾ ਉਹ ਦੋਨੇ ਮਿਲ ਗਿਆ, ਕਮੀ ਜਿਹੜੀ ਆ ਉਹ ਪੂਰੀ ਹੋ ਗਈ। ਜਿੱਥੇ ਕੋਈ ਕਮੀ ਪੇਸ਼ੀ ਆ ਉਹ ਪੂਰੀ ਹੋ ਗਈ। ਜਿਹੜੀ ਚੀਜ਼ ਮੈਨੂੰ ਨਹੀਂ ਆਉਂਦੀ ਉਹ ਤੈਨੂੰ ਆਉਂਦੀ, ਜਿਹੜੀ ਤੈਨੂੰ ਨਹੀਂ ਆਉਂਦੀ ਮੈਨੂੰ ਆਉਂਦੀ, ਕੁਝ ਮੈਂ ਤੈਨੂੰ ਸਮਝਾਇਆ ਤੂੰ ਮੈਨੂੰ ਸਮਝਾਇਆ, ਕੁਝ ਤੂੰ ਗਿਆਨ ਲੈ ਲਿਆ ਕੁਝ ਮੈਂ ਗਿਆਨ ਲੈ ਲਿਆ। ਇਸੇ ਕਰਕੇ ਸਿਆਣੇ ਕਹਿੰਦੇ ਸਿੱਖੋ ਤੇ ਸਿਖਾਓ। ਵਿਦਿਆਰਥੀ ਅਧਿਆਪਕ, ਅਧਿਆਪਕ ਵਿਦਿਆਰਥੀ ਬਣੇ। ਤੂੰ ਮੈਂ ਤੇ ਮੈਂ ਤੂੰ, ਮੈਂ ਕਹਿਣ ਦੀ ਥਾਂ ਤੇ ਤੂੰ, ਅਸੀਂ ਇਹ ਜਾਂਚ ਜੇ ਸਿੱਖ ਲਈ ਨਾ ਤੇ ਸਫਲ ਹੋਣ ਦਾ ਢੰਗ ਆਉਣਜੂ। ਜੇ ਅਧਿਆਪਕ ਜੇ ਵਿਦਿਆਰਥੀ ਵੀ ਬਣੇ, ਸਿੱਖੇ ਵੀ, ਤੇ ਜੇ ਵਿਦਿਆਰਥੀ ਅਧਿਆਪਕ ਵੀ ਬਣੇਗਾ ਦੂਸਰਿਆਂ ਨੂੰ ਵੀ ਸਿਖਾਵੇ ਨਾਲ। ਮੰਨ ਲਓ ਵੀ ਇੱਕ ਜਾਣਾ ਪੜ੍ਹ ਰਿਹਾ, ਉਹ ਸਿੱਖ ਰਿਹਾ ਅਧਿਆਪਕ ਤੋਂ, ਤੇ ਉਹ ਜੇ ਅਧਿਆਪਕ ਚੱਲ ਗਿਆ ਤੇ ਉਹ ਨਾਲ ਦੇ ਕਹਿਣ ਭਾਈ ਮੈਨੂੰ ਸਮਝ ਨਹੀਂ ਆਇਆ, ਤੇ ਉਹ ਵਿਦਿਆਰਥੀ ਅਧਿਆਪਕ ਬਣ ਕੇ ਉਹਨੂੰ ਦੱਸ ਸਕਦਾ ਭਾਈ ਆ ਇੱਥੋਂ ਸਰ ਨੇ ਇੱਦਾਂ ਕਿਹਾ, ਸਰ ਨੇ ਇੱਦਾਂ ਕਿਹਾ, ਇੱਦਾਂ ਫਿਰ ਉਹ ਸਿਖਾ ਵੀ ਸਕਦਾ। ਚੀਜ਼ਾਂ ਜਿਹੜੀਆਂ ਅਨੁਭਵ ਤਜਰਬੇ, ਜ਼ਰੂਰੀ ਨਹੀਂ ਕੋ ਪਰਫੈਕਟ ਕਦੇ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਹੁੰਦਾ। ਹਰ ਚੀਜ਼ਾਂ ਦਾ ਗਿਆਨ ਹਰ ਇੱਕ ਨੂੰ ਕਦੇ ਹੁੰਦਾ ਨਹੀਂ। ਆਪਣੇ ਆਪਣੇ ਵਿਸ਼ੇ ਦਾ ਕੋਈ ਮਾਸਟਰ ਤਾਂ ਹੋ ਸਕਦਾ, ਸਾਰੇ ਵਿਸ਼ਿਆਂ ਦਾ ਕੋਈ ਮਾਸਟਰ ਨਹੀਂ ਹੋ ਸਕਦਾ। ਜੇ ਤੂੰ ਕਵੇਂ ਵੀ ਸਭ ਕੁਝ ਹੀ ਮੈਨੂੰ ਤੈਨੂੰ ਆਉਂਦਾ, ਨਹੀਂ। ਜ਼ਿੰਦਗੀ ਦੇ 80-90 ਸਾਲ ਜੇ ਬੰਦਾ ਜੀਂਦਾ, ਹੱਦ 100 ਲਾ ਲਾ, 100 ਸਾਲਾਂ ਦੇ ਵਿੱਚ ਹਰ ਵਿਸ਼ੇ ਚ ਉਹ ਮਹਾਰਤ ਹਾਸਲ ਕਰ ਨਹੀਂ ਸਕਦਾ ਜੀ। ਕੁਝ ਵਿਸ਼ਿਆਂ ਚ ਹਾਸਲ ਕਰ ਸਕਦਾ ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ। ਇੰਨਾ ਵਿਸ਼ਾਲ ਗਿਆਨ ਪਿਆ ਜੇ ਤੁਸੀਂ ਵੇਖ ਲਓ ਦੁਨੀਆਂ ਚ ਕਿੰਨੀਆਂ ਕਿਤਾਬਾਂ, ਮੈਂ ਸਮਝਿਆ ਇਹ ਧਰਤੀ ਦੇ ਵਿਸ਼ਾਲ ਦੀ ਹੈ, ਧਰਤੀ ਸਾਰੀ ਕਿਤਾਬਾਂ ਨਾ ਪੜ੍ਹ ਸਕਦੀ, ਤੇ ਇੰਨਾ ਗਿਆਨ ਇੱਕ ਬੰਦਾ ਆਪਣੀ ਸਾਰੀ ਉਮਰ ਚ ਕਿੱਥੋਂ ਲੈ ਲਓ। ਕਿਸੇ ਨੇ 10 ਕਿਤਾਬਾਂ ਪੜ੍ਹੀਆਂ, ਕਿਸੇ ਨੇ 20 ਪੜ੍ਹੀਆਂ, 10 ਵਾਲਾ ਆਪਣਾ ਗਿਆਨ ਦਾ ਤਜਰਬਾ ਹੁੰਦਾ ਸੀ, 20 ਵਾਲਾ ਹੁੰਦਾ ਸੀ, ਤੇ ਹੋ ਗਈਆਂ ਕਿੰਨੀਆਂ, 30 ਹੋ ਗਈਆਂ, 30 ਕਿਤਾਬਾਂ ਉਹਨੇ ਪਾਲੀਆਂ, 30 ਉਹਨੇ ਪਾਲੀਆਂ, ਸਮਾਂ ਵੀ ਬਚ ਗਿਆ, ਇੱਕ ਦੂਜੇ ਦੀ ਨਾਲਜ ਵੀ ਸ਼ੇਅਰ ਹੋ ਗਈ। ਇਸ ਕਰਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਕ ਦੂਜੇ ਨੂੰ ਅਸੀਂ ਸਮਝਦੇ ਵੀ ਭਾਵੇਂ ਰੇੜੂਆ ਚਾਹੇ ਕਿਤੇ ਵੀ ਆ, ਚਾਹੇ ਆਪਾਂ ਪਰਿਵਾਰ ਚ ਜਾਂ ਕਿਤੇ ਵੀ, ਕੁਝ ਚੀਜ਼ਾਂ ਸੁਣੋ, ਕੁਝ ਸੁਣਾਓ, ਦੋਨੋਂ ਚੀਜ਼ਾਂ ਇੱਕ ਦੂਜੇ ਦੇ ਨਾਲ ਸਾਂਝ ਪਾ ਕੇ ਰੱਖੋ, ਪਰਿਵਾਰ ਤਾਂ ਇਕੱਠੇ ਹੋ ਕੇ ਰਹਿਣੇ ਜੀ। ਚਲੋ ਪਰਿਵਾਰ ਤੇ ਜਦੋਂ ਇਕੱਠੇ ਹੋ ਕੇ ਰਹਿਣੇ, ਆਪਾਂ ਵੀ ਨਾਲ ਇਕੱਠੇ ਹੋ ਕੇ ਰਹੀਏ। ਸਰੋਤਿਆਂ ਨੇ ਕਹਿਣਾ ਵੀ ਤਾਇਆ ਜਦੋਂ ਆਉਂਦਾ ਪ੍ਰੋਗਰਾਮ ਦੇ ਵਿੱਚ, ਇਹਨਾਂ ਜਦੋਂ ਵੀਕ ਦੇ ਐਂਡ ਤੋਂ ਬਾਅਦ ਜਿਉਂ ਲੱਗਦਾ ਕਥਾ ਕੀਰਤਨ ਸੁਣਾ, ਪਰ ਇਹ ਵੀ ਜ਼ਰੂਰੀ ਹੈ। ਮੈਂ ਸਮਝਦਾ, ਮੈਂ ਅੱਗੇ ਵੀ ਗੱਲ ਕੀਤੀ ਵੀ ਜਦੋਂ ਸ਼ੁਰੂਆਤ ਹੁੰਦੀ ਨਾ ਕਿਸੇ ਹਫ਼ਤੇ ਦੀ ਰੱਬ ਦੇ ਨਾਮ ਤੋਂ ਚੰਗੀ ਸਿੱਖਿਆ ਤੋਂ ਕਰੋਗੇ ਤਾਂ ਸਾਰਾ ਹਫ਼ਤਾ ਹੀ ਤੁਹਾਡਾ ਦਿਲ ਲੱਗਾ ਰਹਿਣਾ ਕਿ ਚੰਗੀ ਸਿੱਖਿਆ, ਮੋਟੀਵੇਟ ਹੋਣਾ ਚਾਹੀਦਾ। ਆਉਂਦੇ ਸਾਰ ਹੀ ਆਪਾਂ ਜੇ ਉਹਨਾਂ ਨੂੰ ਢਾਉਂਦੀ ਕਿਲਾ ਚ ਲੈ ਜਾਈਏ, ਆਉਂਦੇ ਸਾਰ ਹੀ ਹੱਸਣਾ ਹਸਾਉਣ ਤੇ ਲੈ ਜਾਈਏ, ਤੇ ਉਹਨਾਂ ਨੂੰ ਜ਼ਿੰਦਗੀ ਚ ਕੋਈ ਤਜਰਬਾ ਅਨੁਭਵ ਸਿਖਾਈਏ ਨਾ, ਮੈਂ ਸਮਝਦਾ ਕੋਈ ਆਪਣਾ ਆਇਆਂ ਦਾ ਰੌਲਾ ਪਾਇਆਂ ਦਾ ਕੋਈ ਫਾਇਦਾ ਨਹੀਂ। ਸਭ ਤੋਂ ਚੰਗੀ ਗੱਲ ਆ ਅਸੀਂ ਗੱਲ ਵੀ ਜਿਹੜੀ ਸੁਣਨੀ ਹੈ, ਸਿਆਣਿਆਂ ਦੀ ਗੱਲ ਵੀ ਕੋਈ ਸੁਣਾਈ, ਕਿਉਂਕਿ ਸਾਡੀਆਂ ਗੱਲਾਂ ਨਹੀਂ, ਇਹ ਤਾਂ ਸਿਆਣਿਆਂ ਨੇ ਸਾਨੂੰ ਸੁਣਾਈਆਂ ਤੇ ਆਪਾਂ ਗਾਹ ਕਰ ਲੈਂਦੇ। ਲੈ ਫਿਰ ਆਪਾਂ ਹੁਣ ਸਰੋਤਿਆਂ ਦੇ ਜਿਹੜੇ ਸੁਨੇਹੇ ਵੀ ਪੜ੍ਹਨੇ ਆ, ਤੇ ਅਗਲਾ ਜਿਹੜਾ ਸੁਨੇਹਾ ਉਹ ਮੇਰਾ ਪੁੱਤ ਪੜ੍ਹਦੇ ਕਿ ਇਹਨਾਂ ਦਾ ਤਾਜੀ ਨਗਿੰਦਰ ਸਿੰਘ ਜੀ ਹੋਰਾਂ ਦਾ ਸੁਨੇਹਾ ਜਿਹੜਾ ਉਹ ਆਇਆ, ਆਪਾਂ ਉਹ ਸੁਨੇਹਾ ਵੀ ਨਗਿੰਦਰ ਸਿੰਘ ਜੀ ਹੋਰਾਂ ਦਾ ਪੜ੍ਹਨਾ ਜੀ, ਟੈਲੀਫੋਨ ਵੀ ਉਹਨਾਂ ਦਾ ਆਇਆ ਸੀ, ਮਾਫ਼ੀ ਚਾਹੁੰਦੇ ਉਹ ਚੱਕ ਨਹੀਂ ਪਾਏ। ਚਲੋ ਆਪਾਂ ਸੁਨੇਹਾ ਜਿਹੜਾ ਉਹ ਪੜ੍ਹਦੇ ਨੇ ਜੀ। ਕੀ ਕਹਿੰਦੇ ਆ, ਕਹਿੰਦੇ ਵੀ ਤਾਇਆ ਜੀ ਅੱਜ ਹਨੇਰਾ ਰਿਹਾ ਕਿਉਂ, ਕੋਈ ਗੱਲ ਨਹੀਂ, ਕੋਈ ਨੈਟ ਨਹੀਂ, ਕੋਈ ਹੋਰ ਸਭ ਬਕਵਾਸ ਹੈ ਕਹਿੰਦੇ ਜੀ। ਜੋ ਇਨਸਾਨ ਪੈਰ ਪੈਰ ਤੇ ਲਾਲਚ ਦੀ ਖਾਤਰ ਝੂਠ ਬਕੇ ਸਭ ਬਕਵਾਸ ਹੈ ਜੀ। ਜੋ ਹੱਕ ਦੀ ਕਮਾਈ ਨਹੀਂ ਖਾਂਦਾ ਸਭ ਸਤਿਆ ਨਾਸ ਹੈ ਜੀ। ਆਖਿਰਕਾਰ ਸਰਾ ਨਵਾਣਾ ਝੋਕੇ ਸਲਾਮ ਕਰਦਾ, ਜੋ ਜਪਦੇ ਨੇ ਸਦਾ ਨਾਮ ਨੂੰ ਉਹੀ ਸਲਾਉਣ ਯੋਗ ਹੈ। ਜੋ ਪੂਰਾ ਕਰਦੇ ਆ ਹਮ ਕਾਮ ਨੂੰ ਸਦਾ ਹੀ ਰਹਿੰਦੇ ਰੱਖਦੇ ਉਹ ਨਵਾਣੇ ਸਦਾ ਉਹ ਕਾਮ ਨੂੰ ਸਰਾ ਨਵਾਣਾ ਮੋਗ ਜੀ। ਕਹਿੰਦੇ ਜੇ ਮਨਦੀਪ ਸਿਨੇਹ ਨਹੀਂ ਪੜ੍ਹਦਾ ਪੜ੍ਹਾਉਂਦਾ ਤਾਂ ਪ੍ਰੋਬਲਮ ਸਮੱਸਿਆ, ਜੇ ਮਲਕੀਤ ਗਾਣੇ ਗਲਤ ਲਾਉਂਦਾ ਤਾਂ ਪ੍ਰੋਬਲਮ ਸਮੱਸਿਆ, ਚੁੱਪ ਕਰਕੇ ਹਰਮ ਰੇਡੀਓ ਵਾਲੇ ਮਾਰਦੇ ਛੁੱਟੀ ਤਾਂ ਭਾਰੀ ਸਮੱਸਿਆ, ਮਲਕੀਤ ਕਦੇ ਰੇਡੀਓ ਨਾ ਬੋਲੇ ਤੇ ਨਾ ਹੀ ਕਦੇ ਹੱਸਿਆ, ਇਹ ਸਰਾ ਨਮਾਣੇ ਤੂੰ ਕੀ ਲੈਣਾ ਇਹਨਾਂ ਚਮੇਲਿਆਂ ਤੋਂ, ਦੋ ਚਾਰ ਦਿਨ ਹੱਸ ਕੇ ਗੁਜ਼ਾਰ ਲੈ, ਜੇ ਨਹੀਂ ਪਾਡਕਾਸਟ ਤਾਂ ਡਾਊਨਲੋਡ ਠੀਕ ਕਰਦੇ ਤੇ ਇਹਨਾਂ ਤੋਂ ਪਾਸਾ ਮਾਰ ਲੈ, ਕਵਿਤਾ ਜਾਂ ਧਾਰਨਾ ਪੇਸ਼ ਕੇ ਤੂੰ ਨਮਾਣੇ ਮਹਿਫਲਾਂ ਲਾਈ ਰੱਖ, ਨਾ ਹਟਿਓ ਮੂਰਖਾ ਤੋਂ ਪਿੱਛੇ ਕਿਸੇ ਸਰੋਤਿਆਂ ਨੂੰ ਨਾਮ ਜਪਾਈ ਰੱਖ, ਜਮਾਂ ਨਾ ਪਿੱਛੇ ਹਟੀ ਨਾਮ ਜਪਾਈ ਰੱਖ। ਵਾਹਿਗੁਰੂ ਜੀ ਕੇ ਖਾਲਸਾ ਨੇ ਵਾਹਿਗੁਰੂ ਜੀ ਕੀ ਫਤਿਹ। ਛੱਡ ਖੈੜਾ ਸਮੱਸਿਆ ਦਾ, ਤੂੰ ਆਪਣੀ ਰੌਣਕ ਲਾਈ ਰੱਖ, ਜ਼ਰੂਰ ਲਾਈ ਰੱਖ ਜੀ। ਨਗਿੰਦਰ ਸਿੰਘ ਜੀ, ਤੁਹਾਡਾ ਸੁਨੇਹਾ ਜਿਹੜਾ ਉਹ ਸਾਡੇ ਲਈ ਬਹੁਤ ਹੀ ਇੱਕ ਚਮਨ ਪਰਾਹੀ ਦਾ ਕੰਮ ਕਰਦਾ। ਤੁਸੀਂ ਛੱਡਣਾ ਨਹੀਂ। ਇਹ ਛੁੱਟੀਆਂ ਦੀ ਗੱਲ ਕਰਦੇ ਹੋ, ਉਹ ਇਹ ਆ ਵੀ ਇਹਦਾ ਸਹੁਰਾ ਸਾਹਿਬ ਚੜਾਈ ਕਰ ਗਿਆ, ਉਦੋਂ ਜਾਣਾ ਪੈ ਗਿਆ, ਫਿਰ ਮੇਲਾ ਆ ਗਿਆ, ਉਹ ਮੈਂ ਮੇਲੇ 'ਚ ਚਲੇ ਗਿਆ, ਇਹ ਉਧਰ ਨੂੰ ਚਲੇ ਗਿਆ, ਥੋੜਾ ਬਹੁਤ ਇੱਦਾਂ ਹੀ ਛੁੱਟੀਆਂ ਕਦੋਂ ਹੋ ਗਈਆਂ, ਚਲੋ ਢਿੱਲ ਮੱਠ ਦੇ ਉੱਤੇ ਜਾਂ ਖੁਸ਼ੀ ਗਮੀ ਤੇ ਛੁੱਟੀ ਹੋ ਕਰਨੀ ਵੀ ਪੈ ਜਾਂਦੀ। ਸੰਦੇਸ਼ ਉਹਨਾਂ ਨੇ ਭੇਜਿਆ, ਕਹਿੰਦੇ ਹਵਾ ਕਾ ਵਾਤਾਵਰਨ ਸਾਫ਼ ਰੱਖੋ, ਪਾਣੀ ਜ਼ਰੂਰ ਬਚਾ ਕੇ ਰੱਖੋ, ਨਹੀਂ ਤਾਂ ਅੱਗੇ ਸਮਾਂ ਹਾਨੀ ਹੋ ਸਕਦਾ ਜੀ। ਪਵਨ ਗੁਰੂ ਪਾਣੀ ਪਤਾ, ਇਹ ਗੱਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖੀ ਹੈ ਜੀ। ਦਾਸ ਨਵਾਣਾ ਪਿੰਡ ਮੋਗੇ ਤੋਂ ਬਹੁਤ ਸ਼ੁਕਰੀਆ ਜੀ। ਨਗਿੰਦਰ ਸਿੰਘ ਜੀ, ਤੁਹਾਡੀ ਪਸੰਦ ਦੇ ਲਾਲ ਚੰਦ ਯਮਲੇ ਜੜ ਦੇ ਗੀਤ ਬਿਲਕੁਲ ਤਿਆਰ ਨੇ, ਆਓ ਫਿਰ ਸੁਣਨੇ।
ਆਗੀਏ ਤੂੰ ਫੁੱਲ ਬਣ ਕੇ, ਤੈਨੂੰ ਵੇਖ ਕੇ ਫੁੜਕ ਪੇ ਤਾਰੇ, ਮੁੱਖ ਤੇਰਾ ਚੰਨ ਵਰਗਾ, ਤੇਰੀ ਚੁੰਨੀ ਤੇ ਚਮਕਣ ਤਾਰੇ, ਤੇਰੇ ਵੱਲ ਵੇਖ ਕਿਕੂ ਚਾਕਦੇ ਨੇ ਸਾਰੇ ਨੀ, ਸਾਰਿਆਂ ਨੇ ਵੇਖਾਂ ਕਿਕੂ ਪੰਨ ਨੇ ਖਲਾਰੇ ਨੀ, ਵੇਖੀ ਇੱਕ ਸਪਨੀ ਸੱਪਾ ਸਾਰਿਆਂ ਕੁੰਡਲੇ ਜਜਮਾਰੇ, ਮੁੱਖ ਤੇਰਾ ਚੰਨ ਵਰਗਾ, ਤੇਰੀ ਚੁੰਨੀ ਤੇ ਚਮਕਣ ਤਾਰੇ, ਜਿਵੇਂ ਨਯਾ ਸੱਪ ਯਾਰ ਸਭ ਦਾ ਨਿਚੋੜ ਲੈ, ਚੁੱਕੇ ਜੇ ਕੋਈ ਸਿਰ ਸੋਨੋ ਫੜ ਕੇ ਮਰੋੜ ਲੈ, ਸਵਰਗ ਵਖਾ ਦੇ ਸਭ ਨੂੰ ਆਸਤੇ ਆਏ ਨੇ ਜੱਜ ਸਾਰੇ, ਮੁੱਖ ਤੇਰਾ ਚੰਨ ਵਰਗਾ, ਤੇਰੀ ਚੁੰਨੀ ਤੇ ਚਮਕਣ ਸਾਰੇ, ਰਨ ਮੰਗੇ ਤੇਰੇ ਉਹਨੂੰ ਦਿੰਦੇ ਨੇ ਬਥੇਰੇ ਨੀ, ਮੇਰੇ ਨਾਲ ਵਧੀ ਕੇ ਪਜਾਰੀ ਇੱਥੇ ਤੇਰੇ ਨੀ, ਉਹ ਮੇਰੇ ਵੱਲ ਕੋਈ ਨੀ ਚਾਹਕਦਾ, ਤੈਨੂੰ ਵੇਖ ਵੇਖ ਲੈਂਦੇ ਨੇ ਨਜ਼ਾਰੇ, ਮੁੱਖ ਤੇਰਾ ਚੰਨ ਵਰਗਾ, ਤੇਰੀ ਚੁੰਨੀ ਤੇ ਚਮਕਣ ਤਾਰੇ, ਬੰਦਾ ਮੰਗੇ ਆਟਾ ਉਹਨੂੰ ਅਰਜੇ ਤੋਂ ਵੀ ਘਾਟਾ ਨੀ, ਤੈਨੂੰ ਦੇਣ ਮੋਰਾ ਮੈਨੂੰ ਨੋਟ ਦੇਣ ਪਾਟਾ ਨੀ, ਸਵਰਗ ਵਗਾ ਦੇ ਸਭ ਨੂੰ, ਤੇਰੀ ਆਸੇ ਜਾਏ ਨੇ ਜੱਜ ਸਾਰੇ, ਮੁੱਖ ਤੇਰਾ ਚੰਨ ਵਰਗਾ, ਤੇਰੀ ਚੁੰਨੀ ਤੇ ਚਮਕਣ ਤਾਰੇ, ਆ ਗਈਏ ਤੂੰ ਫੁੱਲ ਬਣ ਕੇ, ਤੈਨੂੰ ਵੇਖ ਪੂਰਖ ਪੈ ਤਾਰੇ, ਆ ਗਈਏ ਤੂੰ ਫੁੱਲ ਬਣ ਕੇ, ਤੈਨੂੰ ਵੇਖ ਕੇ ਪੂਰਖ ਪੈ ਤਾਰੇ।
ਨਜ਼ਾਰਾ ਬੰਨਿਆ ਗੀਤ ਨੇ, ਤੁਸੀਂ ਇਹ ਦੱਸੋ ਤਾਂ ਜੀ, ਗੀਤ ਨੇ ਨਜ਼ਾਰਾ ਬੰਨਤਾ, ਇਹ ਸੁਣਿਆ ਕਿਹਦੀ ਯਾਦ ਚ, ਕਿਹਦੀ ਯਾਦ ਚ ਸੁਣਦੇ ਰਹੇ, ਸਾਰੇ ਗੀਤ ਯਾਦ ਚ ਹੋਣਾ ਚਾਹੀਦੇ, ਬੇਜਾਦੋਂ ਕੋਈ ਵਜ੍ਹਾ। ਤਾਂ ਜੀ, ਇਹ ਤੇ ਕਿਸੇ ਔਰਤ ਦੀ ਖੂਬਸੂਰਤੀ ਦੇ ਬਾਰੇ ਗੱਲਬਾਤ ਆ, ਕਿਉਂ ਔਰਤ ਦੀ ਖੂਬਸੂਰਤੀ ਦੇ ਬਾਰੇ ਗੱਲ ਕਰਨਾ ਕੋ ਗਨਾਹ ਭਾਰਤ ਦੇ ਵਿੱਚ, ਗਨਾਹ ਤੇ ਦੱਸੋ ਨਹੀਂ ਤਾਂ ਜੀ, ਗਨਾਹ ਤੇ ਕੋਈ ਨੀ, ਤਾਂ ਫੇਰ ਕਿਹੜੀ ਗੱਲ ਆ, ਰੋਸਾ ਇਹਦਾ ਨੇ ਤੁਹਾਡੇ ਮੂੰਹਾਂ ਬਦਾਈ ਉਹਦੀਆਂ ਦੋ ਦੋ ਮਾਰੀ ਦੇ ਵਿੱਚ, ਮੈਂ ਸਮਝਦਾ ਵੀ ਚੰਗੀ ਗੱਲ ਆ, ਤੇ ਬਾਕੀ ਲਓ ਬਤਾ ਜੀ, ਆਪਾਂ ਗੱਲ ਤੁਹਾਡੀ ਜਾਰੀ ਰੱਖਦੇ ਹਾਂ, ਆਪਾਂ ਸਰੋਤਿਆਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਤੋਰਨੇ ਹੋਏ ਸੁਣਦੇ ਹਾਂ ਜੀ, ਖੂਬਸੂਰਤ ਗੀਤਾਂ ਦੇ ਕਾਫਲੇ ਜਿਹੜੇ ਸਰੋਤਿਆਂ ਦੀ ਪਸੰਦ ਦੇ ਆਏ ਨੇ। ਤੇ ਮਨਦੀਪ ਦਿਆਲ ਸਾਹਿਬ ਕਹਿੰਦੇ ਨੇ, ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਆ ਜੀ, ਤੇ ਕੀ ਹਾਲ ਚਾਲ ਨੇ,
ਹਾਲ ਚਾਲ ਚੰਗਾ ਦਿਆਲ ਉਹ ਪਾਲਿਆ ਦਿਆਲ ਲਿਆ ਲਿਆਲ ਇੱਥੇ ਵੀ ਆ ਚੱਲਿਆ ਸਿਆਲ ਪਛੀ ਲੱਗਣਾ ਗਲਾ ਨੀ ਦਿਆਲ ਸੂ ਪਾਉਣ ਰਿਹਾ ਮੈਂ ਕਿਹਾ ਵੀ ਉਦਾਂ ਤੇ ਲੋਲੀ ਨੂੰ ਕੀ ਮੈਂ ਨੀ ਖਾਣੀ ਕੋਲ ਫੀਸ ਉਹ ਨਾ ਹਰੇ ਲੋਲੀ ਸੀ ਤੇ ਤਾਈ ਸੁਖਪ੍ਰੀਤ ਵੀ ਹੋਣੀ ਬਾਅਦ ਚੋ ਵੀ ਆ ਗਈ ਸੀ ਕਹਿੰਦਾ ਕੁਲਫ ਖਾਣੀ ਖਾਣੀ ਆ ਸਵਾਦ ਬੜੀ ਆ ਉਹ ਮੈਂ ਕਿਹਾ ਪਛੀ ਲੱਗ ਰਿਹਾ ਰੋਤਨੀ ਕੁਲਫ ਜਾ ਰਹੀ ਉਹਦਾ ਭੈਣੀ ਸਾਹਿਬ ਦੀ ਕੁਲਫੀ ਜਿਹਨੇ ਖਾਧੀ ਨੀ ਖਾਧੀ ਕਿਸੇ ਨੇ
ਅੱਛਾ ਉਹਨਾਂ ਦੀ ਖਾਧੀ ਤੁਸੀਂ ਉਹ ਤਾਂ ਸਵਾਦ ਵਾਲੀ ਕੁਲਫੀ ਬਣਾਉਂਦੇ
ਉਹ ਮੈਂ ਕਿਹਾ ਵੀ ਯਾਰ ਬਈ ਕਾਕਾ ਵੀ ਗਾਉਣ ਵਾਲਾ ਭੈਣੀ ਕੋਈ ਨਾ ਕਾਕਾ ਭੈਣੀ ਆ ਜੀ ਮੈਂ ਕਿਹਾ ਬਾਜ ਖਾਣੀ ਖਾਣੀ ਜੋ ਮਰਜ਼ੀ ਹੋ ਜਾਏ ਤੂੰ ਮੈਂ ਇੱਕ ਖਾਧੀ ਮੈਨੂੰ ਸਵਾਦ ਲੱਗੀ ਇੱਕ ਮੈਂ ਹੋਰ ਖਾ ਲਈ ਇੱਕ ਸੁਖਪ੍ਰੀਤ ਕਹਿੰਦੀ ਵੀ ਖਾਣੀ ਤੈਨੂੰ ਪੈਣੀ ਆ ਉਹ ਦੋ ਲੈਣੀਆਂ ਉਹ ਸੈਡ ਥੋੜਾ ਦੇਣੀਆਂ ਸੀ ਤਿੰਨ ਖਾ ਲਈਆਂ ਮਗਰੋਂ ਇਹਦੇ ਚੜ੍ਹ ਗਿਆ ਚੌਥੀ ਮੇਰਾ ਆਪ ਇੱਜ਼ਤ ਕਰਾ ਜੀ ਪੰਜਵੀਂ ਹਮਾ ਤੇਰੀ ਤਾਈ ਦੀ ਨਿਗਹਿਣ ਚੱਲਿਆ ਤੇ ਮੈਂ ਕਿਹਾ ਇੱਕ ਕਿਉਂ ਖਾਣੀਆਂ ਦੋ ਇੱਕ ਜਾਂਦੇ ਜਾਂਦੇ ਖਾ ਲਈਆਂ ਇੱਕ ਤੇਰੀ ਤਾਈ ਨੂੰ ਦੇ ਜਾਵਾਂਗੇ ਉਹ ਰਾਜ ਮੈਂ ਕਿਹਾ ਵੀ ਖੁਰ ਜਾਣੀ ਮੈਂ ਛੇਵੀਂ ਵੀ ਖਾ ਲਏ ਓਹੋ ਕੁਲਫੀਆਂ ਨੇ ਕੰਮ ਖਰਾਬ ਕੀਤਾ ਉਹ ਮੈਨੂੰ ਐਸੀਆਂ ਕੁਲਫੀਆਂ ਨੇ ਆਣ ਗਲਾ ਫੜਿਆ ਉਹ ਕਹਿੰਦੀਆਂ ਹੁਣ ਤੂੰ ਜਾਣਾ ਕਿਹੜੀ ਮਾਂ ਗੋਆ ਤੂੰ ਇੰਨੀਆਂ ਸਾਨੂੰ ਖਾਧਾ ਸਾਡਾ ਤੂੰ ਚੱਕ ਮਲਕੀਤ ਕਿੱਦਾਂ ਕਹਿੰਦਾ ਜੀ ਵੱਜਦਾ ਟੈਲੀਫੋਨ ਹੈਲੋ
ਹੈਲੋ ਸਤਿ
ਸ੍ਰੀ ਅਕਾਲ ਜੀ ਉਹ ਧੰਨ ਭਾਗ ਉਹ ਬੱਲੇ ਤੇਰੇ ਰਠੌਰ
ਰਾਜ ਭਾਈ ਕੀ ਹਾਲ ਚਾਲ ਨੇ ਮਨਦੀਪ ਭਾਜੀ
ਠੀਕ ਹੈ ਭਾਜੀ ਤੁਸੀਂ ਸੁਣਾਓ ਕਿਵੇਂ ਸੀ ਤਾਂ ਉਹ ਰਠੌਰ ਤੂੰ ਸੁਣਾ ਇਹਦਾ ਤਾਂ ਹਾਲ ਠੀਕ ਠਾਕ ਆ ਉਹ ਮੇਰਾ ਹਾਲ ਇਦਾਂ ਗਾਲੀ ਜਿਹੜਾ ਕੁਲਫੀਆਂ
ਕੁਲਫੀਆਂ ਦੇ ਕੱਲੀਆਂ ਕੱਲੇ ਖਾਣੀਆਂ ਤੁਸੀਂ ਉਹ ਵੀ ਭੈਣੇ ਵਾਲੀ ਭੈਣੀ ਵਾਲੇ ਦੀਆਂ
ਭੈਣੀ ਵਾਲੇ ਕਾਕੇ ਭੈਣੀ ਵਾਲੇ ਮੈਂ ਕਿਹਾ ਵੀ ਇਹਨਾਂ ਨੂੰ ਮੈਂ ਕਿਹਾ ਉਹ ਕੁਲਫੀ ਕੋ ਬਹੁਤ ਹੀ ਨੀ ਹੋਣੀ ਉਹ ਕਹਿੰਦੇ ਨੇ ਖਾ ਕੇ ਵੇਖੋ ਕਹਿੰਦੀਆਂ ਕੌਣ ਉਹ ਆ ਲੋਲੀ ਹੋਣੀ ਕਹਿੰਦੀਆਂ ਹੋਰ ਕਿਹੜੇ ਕਹਿਣਾ ਉਹ ਮੈਂ ਯਾਰ ਫਸ ਗਿਆ ਇੱਕੋ ਖਾ ਕੇ ਇੱਕੋ ਖਾ ਕੇ ਚਲੋ ਵੇਚ ਲੈਣ ਸੋਮਵਾਰ ਵਿਚ
ਜੀ ਦੁਕਾਨਦਾਰੀ ਥੋੜਾ ਅਗਲਾ ਬੰਦ ਕਰ ਲੂਗਾ ਉਹ ਤੇ ਹੁਣ ਗਾਹਕ ਨੂੰ ਦੇਖਣਾ ਚੀਜ਼ ਜਿਹਨੂੰ ਪਸੰਦ ਹੈ ਤੇ ਉਹਨੇ ਖਾਣੀ
ਆ ਤੇਰੀ ਗੱਲ
ਰੱਖਣਾ
ਉਹ ਰੱਖਣਾ ਦੇ ਪਛੀ ਲਗੇ ਅਸੀਂ ਜਾਂ ਹੁਣ ਜਾ ਕਿੱਧਰ ਨੂੰ ਚੱਲੀਏ ਗੱਲ ਤੇ ਵਿੱਚੋਂ ਆ ਵਾ ਹੋਰ ਕੋਈ ਗੱਲ ਨੀ ਬਹੁਤੀ ਜੇ ਤੂੰ ਸੱਚ ਦੱਸਣ ਉਹ ਅਸਲ ਦੇ ਵਿੱਚ ਜਿਹੜਾ ਡਰ ਇਸ ਗੱਲ ਦਾ ਆਉਂਦਾ ਬਈ ਉਹ ਕੰਮ ਜਿਹੜਾ ਉਹ ਖਰਾਬ ਜ਼ਿਆਦਾ ਨਾ ਹੋ ਜਾਵੇ ਥੋੜੀ ਖਾ ਲੈਂਦੇ ਤੇ ਚਲੋ ਥੋੜੀ ਖਾ ਲੈਂਦੇ ਪਰ ਜਦੋਂ ਫਿਰ
ਥੋੜੀ ਕਿੱਦਾਂ ਤੁਸੀਂ ਕਿੱਡੀਆਂ ਖਾ ਲਈਆਂ ਦੋ ਚਾਰ ਖਾ ਲਈਆਂ ਇਕੱਠੀਆਂ ਜੀ
ਖਾਧੀਆਂ ਤੇ ਚਾਰ ਪੰਜ ਖਾਤ ਸਗੋਂ ਚਾਰ ਪੰਜ ਤੋਂ ਵੀ ਜ਼ਿਆਦੀਆਂ ਲਈਆਂ
ਤੁਸੀਂ ਦੇਖ ਲੋ ਇੱਧਰ
ਛੇ ਸੱਤ ਖਾ ਲਈਆਂ
ਉਹਦਾ ਚਾਟੀ ਦਾ ਮੂੰਹ ਖੁੱਲ੍ਹਾ ਤੇ ਕੁੱਤੇ ਨੂੰ ਸ਼ਰਮ ਚਾਹੀਦੀ ਹੁੰਦੀ ਆ
ਲੈ ਹੋਰ ਨੀ ਹੋਰ ਪਾਸੇ ਵੀ ਲੈ ਤੁਰਿਆ ਗੱਲ
ਗੱਲ ਹੋਈ ਆ
ਉਹ ਪੈਸੇ ਦੇ ਕੇ ਖਾਧੀਆਂ ਭੈਣੀ ਸਾਹਿਬ ਵਾਲਾ ਕਿਹੜਾ ਸਾਡਾ ਲੱਗਦਾ ਕੋਈ ਰਿਸ਼ਤੇਦਾਰ ਜੀ ਨੇ ਕਿਹਾ ਵੀ ਚਲੋ ਮੁਫ਼ਤ ਚ ਖਾ ਲਓ ਨਾਮ ਹੋਰ ਬਦਲ ਲੈਣਾ ਸੀ ਹੁਣ ਤੇ ਕਰਤੀਆਂ
ਅਗਲੀ ਵਾਰ ਬਸੰਤ ਵਾਲੀ
ਕੋਈ ਨੀ ਹੁਣ ਮੈਂ ਘੇਰ ਲੈਣਾ ਉਹਨੂੰ ਰੇੜੀ ਉਹਨੂੰ ਕੁਲਫੀ ਲੈਣਾ ਤੇਰੀਆਂ ਮਸ਼ਹੂਰੀਆਂ ਦਿੱਤੀਆਂ ਛੇ ਸੱਤ ਹੋਰ ਦੇ ਦੇ ਦੂਸਰੀ ਕਿਹੜਾ ਉਹ ਸਕੀ ਸਕੀ ਠੀਕ ਆ ਕਹਿਣ ਲੱਗਾ ਦੂਸਰੀ ਕਿਹੜਾ ਬੰਗਾਲੀ ਉਹਨੇ ਦੂਸਰੀ ਇਹਦੀ ਤਾਂ ਸਕੀ ਲੱਗਦੀ ਆ ਸਾਡੇ ਵੱਲੋਂ ਲੋਲੀਆਂ ਨੂੰ ਲੱਗਦੀ ਕਹਿੰਦੇ ਸਾਡੇ ਵੱਲੋਂ ਦੱਸੋ ਜੀ
ਮਿਲ
ਗਏ ਮੌਜਾ ਮਾਲਾ ਇੱਕ ਦਿਨ ਤੂੰ ਡੁੱਬ ਜਾਣਾ ਮਲਕੀਤ ਮੇਰੇ ਸੋਹਣਿਆ। ਇਹ ਜਦੋਂ ਵੀ ਜਿਹੜੀ ਆਵਾਜ਼ ਸ਼ੁਰੂ ਹੁੰਦੀ ਹੈ ਹੁੰਦੀ ਉਸ ਤੋਂ ਵਾਕਿਆ ਮੌਤ ਯਾਦ ਪਹਿਲਾਂ ਦੌੜੀ ਪੈਂਦੀ, ਫਿਰ ਸੂਰਮੇ ਹੀ ਉਹਦੇ ਨੱਚਦੇ ਫਿਰ ਜਾਂਦਾ, ਇਧਰ ਮੈਦਾਨੇ ਜੰਗ ਦੇ ਵਿੱਚ ਫਿਰ ਡਰਦੇ ਨੇ ਜੀ।
ਗੱਲ ਦੂਸਰਾ ਟੌਪਿਕ ਵੀ ਵਧੀਆ ਚਲਾ ਤੁਸੀਂ ਅੱਜ, ਬਾਤ ਹੋ ਰਹੀ ਆ ਹੁਣ ਕੀ ਐਜੂਕੇਸ਼ਨ ਦੀ ਗੱਲ ਚੱਲਦੀ ਸੀਗੀ ਵੀ ਪਹਿਲੇ ਜਮਾਨੇ ਚ ਸਿਰਫ ਕੁੜੀਆਂ ਨੂੰ ਸਿਰਫ ਇੰਨਾ ਕੀ ਪੜਾਇਆ ਜਾਂਦਾ ਕਿ ਚਲੋ ਉਹਨਾਂ ਨੂੰ ਆਪਣਾ ਗੁਰਬਾਣੀ ਪੜ੍ਹਨ ਤੱਕ ਹਨਾ,
ਥੋੜਾ ਜਿਹਾ ਬਹੁਤਾ ਨਹੀਂ, ਉਹ ਵੀ ਕੋਈ ਆਪ ਚੇਸ਼ਟਾ ਕਰ ਜਾਣ ਵਿਚਾਰੀਆਂ ਕਰ ਜਾਣੇ, ਕੋਈ ਉਹਦਾ ਸਕੂਲ ਕਾਲਜਾਂ ਜਿਹੜੀਆਂ ਉਹ ਅਸਲ ਇਹ ਵੀ ਆ ਫਿਰ ਹੁਣ ਘਰ ਦਾ ਕੰਮ ਕਹਿੰਦੇ ਹੁੰਦੇ ਕਰੇ ਜਾਣੀਆਂ ਵਿਚਾਰੀਆਂ, ਤੇ ਉਹਨਾਂ ਦਾਲ ਪਾਣੀ ਰੋਟੀ ਜਿਹੜਾ ਉਹਦੇ ਤੱਕ ਹੀ ਰੱਖਿਆ ਸੀ, ਪੜ੍ਹਨ ਦਾ ਜੀ ਸਭ ਦਾ ਕਰਦਾ ਜੀ।
ਪਰ ਇਹਦੀ ਗੱਲ ਪਤਾ ਕੀ ਆ, ਜਿਹੜੀ ਪੜ੍ਹਾਈ ਦੀ ਲੋੜ ਹੈ, ਐਜੂਕੇਸ਼ਨ ਦੀ ਲੋੜ ਆਪਾਂ ਨੂੰ ਕਿਉਂ ਪਈ? ਮੈਨੂੰ ਤਾਂ ਇਹ ਲੱਗਦਾ ਕਿ ਜਦੋਂ ਜੋ ਪੁਰਾਣੇ ਬਜ਼ੁਰਗ ਸੀ ਆਪਣੇ, ਹੁਣ ਤੁਸੀਂ ਉਹ ਵੀ ਦੇਖ ਲਓ ਵੀ ਜਿਹੜੇ ਕਈ ਪਰਿਵਾਰ ਨੇ ਜਿਹੜੇ ਅੱਜ ਕੱਲ ਕੁਛ ਹਾਲ ਨੇ, ਜਿਹਨਾਂ ਦਾ ਇੱਕ ਆਇਆ ਉਹ ਮਾਂ ਪਿਓ ਦੇ ਨਾਲ ਰਹਿੰਦੇ ਆ ਹਨਾ, ਸੱਸ ਨੂੰ ਜਿਹੜੀ ਨੂੰਹ ਸਿੱਖਿਆ ਲੈ ਕੇ ਆਉਂਦੀ ਆ, ਉਹ ਆਪਣੀ ਸੱਸ ਦੇ ਨਾਲ ਸਾਂਝੇ ਪਰਿਵਾਰ ਚ ਰਹਿੰਦੇ ਆ, ਤੇ ਉਹ ਪਰਿਵਾਰ ਵੀ ਖੁਸ਼ਹਾਲ ਸੀ, ਤੇ ਜਿਵੇਂ ਕਹਿ ਲੋ ਤਰੱਕੀ ਵੀ ਜਿੱਦਾਂ ਜਿਵੇਂ ਮੁਰੱਬਿਆਂ ਦੀ ਗੱਲ ਚੱਲਦੀ ਸੀ ਉਦਣ ਜ਼ਮੀਨਾਂ ਦੀ ਗੱਲ ਚੱਲਦੀ
ਸੀ,
ਜਦੋਂ ਪਾਕਿਸਤਾਨ ਚ ਜਦੋਂ ਆਏ ਸੀ ਇੱਧਰ ਨੂੰ, ਉਹ ਤੋਂ ਪਹਿਲਾਂ ਦੀ ਵੀ ਗੱਲਾਂ ਨੇ ਜਿਹਨਾਂ ਦੇ ਇੱਧਰ ਵੀ ਮੁਰੱਬੇ ਸੀ, ਫਿਰ ਉਹ ਜਿਹੜੇ ਬਜ਼ੁਰਗ ਹੁੰਦੇ ਸੀ ਜੇ ਤੇ ਉਹਨਾਂ ਦੀ ਸਲਾਹ ਦੇ ਨਾਲ ਮਸ਼ਵਰਾ ਚੱਲੀ ਜਾ, ਉਹ ਜਿੱਦਾਂ ਬਜ਼ੁਰਗ ਕਹਿੰਦੇ ਅਕਸਰ ਲੋੜ ਜ਼ਰੂਰ ਆਪਣੇ ਨਾਲ ਟਾਈਮ ਦੇ ਨਾਲ ਚੇਂਜ ਕਰਨੀ, ਪਰ ਮੈਨੂੰ ਲੱਗਦਾ ਕਿ ਜਿਹੜਾ ਮਾਂ ਪਿਓ ਦੇ ਅੰਦਰ ਅਗਰ ਮਾਂ ਪਿਓ ਸਕਸੈਸ ਆ, ਮੰਨ ਲਓ ਅਗਰ ਤੁਹਾਡਾ ਦਾਦੇ ਦਾਦੇ ਪੜਦਾਦੇ ਨੇ ਕੋਈ ਜ਼ਮੀਨ ਨਹੀਂ ਗਵਾਈ, ਆ ਉਹ ਕਾਰੋਬਾਰ ਖੇਤੀ ਹੀ ਵਧੀਆ ਕਰ ਰਹੇ ਨੇ, ਪਿਤਾ ਜੀ ਅਗਰ ਬੱਚੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਰਾਹ ਤੇ ਪਏ ਹੋਏ ਨੇ, ਤੇ ਮੈਨੂੰ ਨੀ ਲੱਗਦਾ ਕਿ ਵੀ ਉਹਨਾਂ ਨੂੰ ਹਾਂ ਲੋੜ ਹੈ ਐਜੂਕੇਸ਼ਨ ਦੀ ਲੋੜ ਤਾਂ, ਚਲੋ ਜਿੱਦਾਂ ਹੁਣ ਆਧੁਨਿਕ ਜਿਹੜੀ ਤਕਨੀਕਾਂ ਨੇ ਉਹਨਾਂ ਦੀ ਲੋੜ ਤਾਂ ਹੈ ਹੀ ਆ, ਪਰ ਬਈ ਜਦੋਂ ਇਹ ਚੀਜ਼ਾਂ ਮਿਸ ਹੋ ਗਈਆਂ ਹਨਾ ਹੁਣ, ਉਦੋਂ ਫਿਰ ਸਿੱਖਿਆ ਦਾ ਜਿਹੜਾ ਆ ਜ਼ਿਆਦਾ ਲੋੜ ਪਈ, ਭਾਈ ਇਹਨੂੰ ਸਕੂਲ ਘੱਲੋ, ਇਹਨੂੰ ਕੋਈ ਅਕਲ ਆਵੇ, ਇਹਨੂੰ ਕੋਈ ਸਿੱਖੇ ਮਾੜਾ ਮੋਟਾ, ਪਰ ਬਾਕੀ ਤੁਸੀਂ ਆਹ ਦੇਖ ਲਓ ਵੀ ਜਿਹੜੇ ਖੁਸ਼ਹਾਲ ਪਰਿਵਾਰ ਨੇ ਜਿਹਨਾਂ ਚ ਇੱਕ ਆਇਆ, ਉਹ ਮਾਂ ਪੇ ਤੇ ਬਜ਼ੁਰਗਾਂ ਦੀ ਸਿੱਖਿਆ ਲੱਗੀ ਆ, ਬਸ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਇਹੀ ਕਰਿਆ ਵੀ ਮਿਹਨਤ ਸਭ ਤੋਂ ਵੱਡੀ ਤਾਂ ਮਿਹਨਤ ਹੀ ਹੈ ਨਾ, ਹੁਣ ਅੱਜ ਕੱਲ ਦੀ ਪੀੜੀ ਜਿਹੜਾ ਕੋਈ ਮੁਰੱਬੇ ਵੀ ਸੀ ਜਦੋਂ ਮਿਹਨਤ ਹੀ ਨੀ ਕਰ ਰਹੇ ਹੋ, ਤੇ ਮੁਰੱਬੇ ਤਾਂ ਮੁਰੱਬਿਆਂ ਦੇ ਇੱਕੋ ਜਨਰੇਸ਼ਨ ਚ, ਮੈਂ ਕਹਿੰਦਾ ਮੁਰੱਬਾ ਤਾਂ ਜੀ ਅੱਜ ਕੱਲ 10 ਸਾਲ ਚ ਹੀ ਖਤਮ ਹੋ ਜਾਂਦਾ ਜਿੰਨਾ
ਮਰਜ਼ੀ ਨਾ। ਜੇ ਐਜੂਕੇਸ਼ਨ ਦੇਖੋ ਦੋਨੋ ਤਰੀਕੇ ਦੇ ਨਾਲ ਹੋ ਜਾਂਦਾ, ਅੱਗੇ ਜੇ ਨਿਆਣੇ ਪੜ੍ਹੇ ਨੀ ਸੀ ਕੰਮ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਤੋਂ ਨੀ ਹਿੱਲੇ, ਐਜੂਕੇਸ਼ਨ ਨੇ ਕਹਿਤਾ ਵੀ ਭਾਈ ਕੰਮ ਐਸੇ ਲੱਭੋ ਜਿਹਦੇ ਚ ਹੱਥ ਹਿਲਾਉਣਾ ਨਾ ਪਵੇ, ਦਿਮਾਗ ਤੋਂ ਕੰਮ ਲਓ, ਉਹਨੇ ਦੁਨੀਆਂ ਵਿਹਲੀ ਵੀ ਬੜੀ ਕਰ ਛੱਡੀ। ਹੁਣ ਜਿਹੜੇ ਪੜ੍ਹੇ ਲਿਖੇ ਆ ਜਿਹਨੇ ਐਮਏ ਬੀਏ ਆ, ਉਹ ਕਹਿੰਦੇ ਖੇਤਾਂ ਚ ਨਹੀਂ ਬਹਿਣਾ, ਜੇ ਕੋਈ ਨੌਕਰੀ ਮਿਲੂ ਤੇ ਮਿਲੂ, ਉਹ ਫਿਰ ਉਹ ਨੌਕਰੀ ਮਿਲਦੀ ਨੀ, ਕੰਮ ਉਹ ਕਰਨਾ ਨੀ ਚਾਹੁੰਦੇ। ਇਹ ਜਿਹੜਾ ਇਹ ਵੀ ਇੱਕ ਮਾੜੀ ਗੱਲ ਹੈ, ਐਜੂਕੇਸ਼ਨ ਮਿਹਨਤ ਦੇ ਬਾਰੇ ਵੀ ਦੱਸਣੀ ਚਾਹੀਦੀ ਸੀ, ਇਹ ਨਹੀਂ ਵੀ ਚਲੋ ਜੇ ਐਜੂਕੇਟਡ ਹੋ ਗਿਆ ਪੀਪਲ ਤੇ ਉਹ ਖੇਤੀ ਦਾ ਕੰਮ ਨਹੀਂ ਕਰ ਸਕਦਾ, ਉਹ ਹੋਰ ਨਹੀਂ ਕਰ ਸਕਦਾ। ਸਿਆਣਾ ਬੰਦਾ ਉਹ ਸੋਚਦਾ ਵੀ ਠੀਕ ਆ ਪੜ੍ਹਾਈ ਜਦੋਂ ਮੇਰੇ ਕੰਮ ਆਊਗਾ ਉਹ, ਪਰ ਮੈਂ ਆਪਣਾ ਕੰਮ ਨਹੀਂ ਛੱਡਾਂ, ਮੈਂ ਵਿਹਲਾ ਨਾ ਬੈਠਣ। ਪਰ ਇੱਥੇ ਉਹ ਕਹਿੰਦੇ ਵੀ ਮਿਲੂਗਾ ਤੇ ਚੰਗਾ ਮਿਲੂ, ਮਿਲੂ ਨਹੀਂ ਤੇ ਹੋਰ ਕੋਈ ਕਰਨਾ ਹੀ ਕੰਮ ਨੀਗਾ,
ਕਰਨਾ ਹੀ ਨੀ। ਬਿਲਕੁਲ ਬਿਲਕੁਲ
ਆ ਵੀ ਮਾੜੀ ਗੱਲ
ਹੈ, ਇਹ ਤੁਹਾਡੀ ਗੱਲ ਤੋਂ ਉੱਪਰ ਤੁਹਾਨੂੰ ਸੱਚ ਹੈ ਜੀ। ਪਰ ਦੂਜੀ ਗੱਲ ਆ ਕਿ ਜਦੋਂ ਆਪਾਂ ਸਿੱਖਿਆ ਦੇ ਲੈਣੇ ਆ ਜਾਂ ਕਹਾਣੀਆਂ ਜਾਂ ਜੋ ਸਿਲੇਬਸ ਬਣਦੇ ਆਪਣੇ ਜਾਂ ਜਿਹੜੇ ਪ੍ਰੋਫੈਸਰ ਨੇ ਕਈ ਪੁਰਾਣੇ ਜਿਨ੍ਹਾਂ ਦੀਆਂ ਬੁੱਕਸ ਆਪਾਂ ਪੜ੍ਹਦੇ ਹਾਂ, ਉਹਨਾਂ ਦੀ ਜੀਵਨੀ ਵੀ ਦੇਖੀ ਆਪਾਂ, ਜੇ ਪਹਿਲੇ ਸਮੇਂ ਚ ਮੰਨ ਲਓ ਜਦੋਂ ਕੋਈ ਟਾਵਾਂ ਟਾਵਾਂ ਬੀ ਏ ਕਰਕੇ ਗਿਆਨੀ ਕਰਕੇ ਕੋਈ ਅਧਿਆਪਕ ਜਾਂ ਟੀਚਰ ਜਾਂ ਪ੍ਰੋਫੈਸਰ ਲੱਗਦੇ ਸੀ, ਉਹਨਾਂ ਦੀ ਲਾਈਫ ਹਿਸਟਰੀ ਦੇਖੋ, ਉਹਨਾਂ ਨੇ ਖੁੱਲੇ ਤੱਕ ਲੇਬਰ ਵਰਕ ਵੀ ਕੀਤਾ, ਉਹਨਾਂ ਨੇ ਆਪਣੀਆਂ ਫੀਸਾਂ ਆਪ ਭਰੀਆਂ ਨੇ, ਤੇ ਕਿਉਂਕਿ ਮਾਂ ਪੇ ਕਹਿੰਦੇ ਵੀ ਭਾਈ ਆ ਤੂੰ ਖੇਤੀ ਕਰ ਮੇਰੇ ਨਾਲ ਜਾਂ ਤੁਸੀਂ ਆਪ ਕੱਢ, ਮੇਰੇ ਕੋਲ ਫੀਸ ਨੀ ਹੈਗੀ। ਅਗਲੇ ਆ ਰਹੇ ਤੇ ਲੱਗ ਕੇ ਬਿਆਖਿਆ ਕਰਕੇ ਪੀਪਾਂ ਵੀ ਭਰੀਆਂ ਨੇ ਨਹੀਂ ਭਰ ਦਿੱਤੀਆਂ ਬਟ
ਥੋੜਾ ਜਿਹਾ ਬਾਹਰ
ਚੱਲ ਗਿਆ
ਬਾਹਰ ਵੇਖ ਲਾ ਵੀ ਜੇ ਪੰਜ ਪੰਜ ਲੱਖ ਛੇ ਛੇ ਲੱਖ ਫੀਸਾਂ ਭਰਦੇ ਆਪਦੀ ਮਿਹਨਤ ਕਰਕੇ ਉਹਦੀ ਭਰਦੇ ਘਰੋਂ ਥੋੜਾ ਮੰਗਾਉਂਦੇ ਆ ਮਤਲਬ
ਜਿਹੜੀ ਚੀਜ਼ ਮਿਸਿੰਗ ਆ ਉਹ ਹੈਗੀ ਆ ਸਿਰਫ ਮਿਹਨਤ ਤੇ ਲਗਨ
ਰਠੌਰ ਸਾਹਿਬ ਇੱਥੇ ਬੰਦਾ ਜਿੰਨਾ ਮਰਜ਼ੀ ਪੜਿਆ ਓਹਨੂੰ ਜੇ ਕੋਈ ਛੋਟਾ ਵੀ ਕੰਮ ਮਿਲ ਜਾਂਦਾ ਉਹ ਛੋਟਾ ਨੀ ਸਮਝਦਾ ਉਹ ਕਹਿੰਦਾ ਕਰੋ
ਕਰਨਾ ਹੀ ਨੀ ਤਾਇਰੀ ਕਿਸੇ ਨੇ ਦਿਹਾੜੀ ਕਰਨੀ ਨੀ
ਉਹ ਤੇ ਫਿਰ ਏਦਾਂ ਹੀ ਹੋ ਜਾਂਦਾ ਨਾ ਇੱਥੇ ਥੋੜਾ ਜਿਹਾ ਹੋਰ ਆ ਇੱਥੇ ਕਹਿੰਦੇ ਵੀ ਜੇ ਮਤਲਬ ਮੈਂ ਪੜਿਆ ਤੇ ਮੈਂ ਦਿਹਾੜੀ ਤੇ ਕਿਉਂ ਜਾਵਾਂ ਕਿਹੜੀ ਗੱਲੋਂ ਜਾਵਾਂ ਜੇ ਮੈਂ ਪੜਿਆ ਮੈਨੂੰ ਨੌਕਰੀ ਮਿਲੂ ਤਾਂ ਮੈਂ ਕਰੂ ਨਹੀਂ ਤਾਂ ਓਦਾਂ ਨੀ ਉਹ ਕਰਦਾ
ਨੌਕਰੀ ਵੀ ਤਾਜੀ ਟੌਪ ਦੀ ਮਿਲੂਗੀ ਤਾਂ ਕਰੂੰਗਾ ਓਦਾਂ ਨੀ ਮੈਂ ਕਰਨੀ
ਨੌਕਰੀ ਛੋਟੇ ਮੋਟੇ ਵੀ ਆਪਣੇ ਕੰਮ ਕੋ ਮਿਲੀ ਜਾਣ ਆਪਣੇ ਰਠੌਰ ਸਾਹਿਬ ਮੈਂ ਸਮਝਦਾ ਉਹ ਵੀ ਕੋਈ ਮਾੜੀ ਗੱਲ ਨੀ ਗੀ ਕੰਮ ਕੋਈ ਛੋਟਾ ਵੱਡਾ ਨੀ ਹੁੰਦਾ ਪਰ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਸ਼ੁਰੂਆਤ ਹੀ ਨੀ ਕਰਦੇ ਤੇ ਫਿਰ ਓਹਦਾ ਕੋਈ ਹੱਲ ਨੀ
ਸਾਰੇ ਸਰੋਤਿਆਂ ਨੂੰ ਦੱਸੋ ਦੋ ਮਹੀਨੇ ਪਹਿਲਾਂ ਨਾ ਮੈਂ ਗਿਆ ਸੀ ਔਰੇਂਜ ਇੱਥੇ ਘਰ ਦੀ ਚਾਬੀਆਂ ਕੀ ਕੀਤੀਆਂ ਜਦੋਂ ਮੈਂ ਨਿਕਲਣ ਲੱਗਾ ਨਾ ਘਰ ਇੱਕ ਇੱਕ ਚਾਬੀ ਤੇ ਸਾਡੇ ਕੋਲ ਸੀ ਇੱਕ ਇੱਕ ਚਾਬੀ ਜਿੱਦਾਂ ਗੱਡੀ ਦੀ ਤੇ ਘਰ ਦੀਆਂ ਦੋਨਾਂ ਗੱਡੀਆਂ ਚਾਬੀਆਂ ਤੇ ਉਹਦੇ ਨਾਲ ਘਰ ਦੀ ਚਾਬੀ ਸੀ ਉਹ ਕਿਤੇ ਜਿੱਦਾਂ ਸਾਹਮਣੇ ਰਸੋਈ ਚ ਰੱਖੀ ਸੀ ਤੇ ਮੈਂ ਨਾ ਕਿਹਾ ਮੈਂ ਕਿਹਾ ਯਾਰ ਜੇ ਮੰਨ ਲਓ ਆਪਾਂ ਆਉਣਾ ਨੀ ਘਰ ਤੇ ਜੇ ਕਿਸੇ ਨੇ ਦਰਵਾਜ਼ਾ ਤੋੜ ਕੇ ਕੋਈ ਬੰਦਾ ਅੰਦਰ ਆਇਆ ਤੇ ਦੇਖਿਆ ਚਾਬੀਆਂ ਸਾਹਮਣੇ ਪਈਆਂ ਗੱਡੀ ਦੀਆਂ ਗੱਡੀਆਂ ਬਾਹਰ ਖੜੀਆਂ ਵੀ ਚਲੋ ਚੱਲੀ ਆਪਾਂ ਹੁਣ ਮੈਂ ਜਦੋਂ ਅਸੀਂ ਸ਼ਨੀਵਾਰ ਘਰ ਆਏ ਆ ਵਾਪਸ ਤੇ ਉਹ ਮੈਨੂੰ ਲੱਭ ਨੀ ਰਹੀ ਚਾਬੀ ਦੋਨੇ ਚਾਬੀਆਂ ਇਕੱਠੀਆਂ ਰੱਖੀਆਂ ਔਰ ਪੰਜਾਂ ਮੈਨੂੰ ਮੈਂ ਨਾ ਕਹਿ ਵੀ ਰਿਹਾ ਆਪਣੀ ਵਾਈਫ ਨੂੰ ਮੈਂ ਕਿਹਾ ਵੀ ਆਹ ਸਾਹਮਣੇ ਪਈ ਆ ਚਾਬੀ ਵੀ ਇਹ ਸੇਫ ਨੀ ਹੈਗੀ ਇੱਥੇ ਵੀ ਆਹ ਦੇਖ ਮੈਂ ਇੱਥੇ ਰੱਖ ਰਿਹਾ ਵੀ ਕੋਈ ਸੋਚ ਨੀ ਸਕਦਾ ਵੀ ਚਾਬੀ ਇਹਦੇ ਚ ਪਈ ਹੋਏਗੀ ਰੱਖੀ ਮੈਂ ਕਿਤੇ ਡੱਬੇ ਚ ਪਾ ਕੇ ਰੱਖੀ ਆ ਕਿਚਨ ਚ ਇਹੀ ਮੈਨੂੰ ਯਾਦ ਆ ਰਹੀ ਮੈਂ ਕਿੱਥੇ ਰੱਖੀ ਕਿਚਨ ਸਾਰਾ ਕੱਲ ਦੇਖ ਲਿਆ ਤੇ
ਹੁਣ ਡੱਬਾ ਨੀ ਲੱਭਣ ਦੇ ਲੈ ਉਦੋਂ ਸੋਚਦਾ ਹੋਣਾ ਵੀ ਕਿਸੇ ਨੂੰ ਨਾ ਲਵੇ ਕਿਸੇ ਵਿੱਚ ਫਿਰ ਤੂੰ ਵੀ ਆ ਜਾਂਦਾ
ਬ੍ਰੇਕਿੰਗ ਕੀਤਾ ਉਹ ਸੋਚ ਨੀ ਲੱਗਦਾ ਵੀ ਚਾਬੀ ਇਹਦੇ ਚ ਪਈ ਹੋਣੀ ਆ ਤੇ ਹੁਣ ਉਹੀ ਗੱਲ ਹੋਈ ਜਦੋਂ ਆਉਂਦਿਆਂ ਉੱਤਲ ਮੁੱਤਲ ਹੋ ਗਿਆ ਸਮਾਨ ਸੁੱਟਿਆ ਪਹਿਲੀ ਗੱਲ ਤੇ ਜੇ ਓਦਾਂ ਦਾ ਓਦਾਂ ਘਰ ਹੁੰਦਾ ਆਉਂਦਿਆਂ ਸਮਾਨ ਨਾ ਬੱਚਿਆਂ ਨੇ ਖਲਾਰਾ ਪਾਇਆ ਹੁੰਦਾ ਜਦੋਂ ਲੱਭਣੀ ਸ਼ੁਰੂ ਕੀਤੀ ਉਹ ਹਰੇਕ ਚੀਜ਼ ਮੁੱਤਲ ਕਰਤੀ
ਨਹੀਂ ਹੁਣ ਜਿਹੜੀ ਨੌ ਸਾਡੀ ਨੂੰ ਨੀ ਪਤਾ ਕਿੱਥੇ ਰੱਖੀ ਕਿਹੜੇ ਡੱਬੇ ਚੋਂ
ਓਹਨੂੰ ਮੈਂ ਇੰਨਾ ਕਿਤੇ ਯਾਦ ਕਰਵਾ ਰਿਹਾ ਮੈਂ ਕਿਹਾ ਯਾਰ ਦੇਖ ਲਈ ਜਦੋਂ ਆਪਾਂ ਜਾ ਰਹੇ ਸੀ ਤੈਨੂੰ ਯਾਦ ਆ ਨਾ ਉਹ ਕਹਿੰਦੀ ਚਾਬੀ ਇੱਥੇ ਟੰਗੀ ਸੀ ਜਿੱਥੇ ਚਾਬੀ ਹੁੰਦੀ ਮੈਂ ਕਿਹਾ ਹਾਂ ਇੱਥੋਂ ਮੈਂ ਆਪ ਹੀ ਲਾਹ ਕੇ ਰੱਖੀ ਸੀ ਵੀ ਜਦੋਂ ਆਪਾਂ ਜਾਣਾ ਆ ਵੀ ਜੇ ਕੋਈ ਆ ਗਏ ਤੇ ਅਫਕੋਰਸ ਚਾਬੀ ਸਾਹਮਣੇ ਪਈ ਹੈ ਤਾਂ ਅਗਲੇ ਨੂੰ ਕੀ ਹੋਰ ਚਾਹੀਦਾ ਚੱਕੜੀ ਗੱਡੀ ਚੱਲ ਸਮਾਨ ਨੂੰ ਜਾਣਾ ਸਾਰਾ ਸਲਾਹ ਮੰਗਣ ਦੇ ਨਾਲ ਮੈਂ ਫੋਨ ਵੀ ਕੀਤਾ ਜਦੋਂ ਜਿੱਦਾਂ ਮੇਰਾ ਸਾਲਾ ਸੀ ਨਾਲ ਮੈਂ ਖੈਰ ਵੀ ਤੈਨੂੰ ਯਾਦ ਆ ਵੀ ਉਦੋਂ ਚਾਬੀ ਦੀ ਮੈਂ ਗੱਲ ਕਰ ਰਿਹਾ ਸੀ ਕਹਿੰਦਾ ਕਿੱਥੇ ਰੱਖੀ ਦੀ ਮਤਲਬ ਮੈਂ ਕੋਸ਼ਿਸ਼ ਕੀਤੀ ਹੈ ਰੀਕਾਲ ਕਰਨ ਦੀ ਨੈਰੋ ਡਾਊਨ ਕਰਨ ਦੀ ਸਾਰਾ ਕੁਝ
ਮੈਂ ਸਮਝਦਾ ਉਹ ਸਿਆਣਾ ਸੀ ਚੰਗਾ ਹੁੰਦਾ ਉਹ ਕਹਿੰਦਾ ਮੈਂ ਚੱਕ ਲਿਆ ਉਹਦਾ ਮੈਂ ਥੋੜੇ ਜਿਹੇ ਨਾ ਪੰਜ ਦਸ ਡਾਲਰ ਲੱਗਣੇ ਆ ਆਪਾਂ ਨੌ ਚ ਕਢਾ ਲੈਣੇ ਇੱਥੇ ਬਾਬੇ ਬਹੁਤ ਆ ਨੌ ਨੂੰ ਤੇਲ ਲਾ ਕੇ ਉਹ ਸਾਰੀ ਫੋਟੋ ਆ ਜਾਂਦੀ ਤੂੰ ਕਿੱਥੇ ਰੱਖੀ ਕਿੱਥੇ ਨਹੀਂ ਰੈਤ ਕਢਾਈ ਦੀ ਉਹਨੂੰ ਕਹਿੰਦੇ ਜੇ ਰੈਤ ਕਢਾਉਣਾ ਉਹ ਭਰਾਵਾ ਕਢਾਈਏ ਹੁਣ ਫਿਰ ਕੀ ਕਰੀਏ
ਪਤਾ ਕੀ ਚੱਕਰ ਹੋਰ ਸਮਾਨ ਕਈ ਲੱਭ ਗਿਆ ਇੱਕ ਸੋਨੇ ਦੀ ਮੁੰਡੀ ਲੱਭ ਗਈ
ਚਾਬੀਆਂ ਪਾਓ ਤੁਸੀਂ ਸਾਰੇ ਪਿੰਡ ਦੀਆਂ ਬਣਵਾ ਲਓ। ਕਿਉਂਕਿ ਮੈਨੂੰ ਤੇ ਉਹ ਵੀ ਲੱਭ ਆ ਜਿਹੜੇ ਵਹੁਟੀ ਪੈਸੇ ਲੁਕੋ ਲੁਕੋ ਰੱਖਦੀ ਸੀ ਉਹ ਲੜਾਈ ਪੈ ਗਈ ਫਿਰ ਉਹ ਚਾਬੀ ਲੁਕੋ ਲਈ ਤੇ ਸਾਰੇ ਪੜਦੇ ਖੋਲ ਮਾਰੇ ਤੂੰ ਤੇ ਤੂੰ ਹੁਣ ਇਹ ਕਹਿ ਵੀ ਤਾਇਆ ਸਾਰੇ ਪੜਦੇ ਹੀ ਨਿਕਲੇ ਆਏ ਆ ਪਰ ਚਾਬੀ ਨੀ ਨਿਕਲੀ।
ਅੱਛਾ ਚਾਬੀ ਰੱਖੀ ਕਿਸੇ ਡੱਬੇ ਚ ਪਾ ਕੇ ਆ ਕਿਚਨ ਦੇ ਵਿਚ ਸੀ ਕਿਚਨ ਦੇ ਵਿਚੋਂ ਮੈਂ ਕਿਤੇ ਰੱਖੀ ਹੈ ਯਾਰ ਮੈਨੂੰ
ਮੈਂ ਸੌਖਾ ਤਰੀਕਾ ਦੱਸ ਦੇਣਾ $5 ਦੇ ਕੇ ਕੋਈ ਬੰਦਾ ਰੱਖ ਕੇ ਕੱਲਾ ਕੱਲਾ ਡੱਬਾ ਖਲੋ ਕੇ ਵੇਖ ਲਓ
ਕੱਲ ਸਾਰਾ ਕੁਝ ਅਸੀਂ ਖੋਲਿਆ ਕੱਲ ਸਾਰਾ ਦਿਨ ਲੱਗ ਗਿਆ
ਤਾਂ ਫੇਰ ਬਸ ਹੀ ਸਫ਼ਰ
ਵੀ ਕਿੱਥੇ ਕਿੱਥੇ ਲੁਕੋ ਸਕਦੇ ਆ ਸਾਰੇ ਸਰੋਤਿਆਂ ਨੂੰ ਪੁੱਛੋ ਵੀ ਜਦੋਂ ਜੇ ਉਹਨਾਂ ਦੇ ਦਿਮਾਗ ਚ ਇਹ ਗੱਲ ਹੋਵੇ ਵੀ ਚਾਬੀ ਸਾਹਮਣੇ ਆ ਵੀ ਆਪਾਂ ਚਾਬੀ ਘਰੇ ਹੀ ਰੱਖ ਕੇ ਜਾਣੀ ਹੈ ਇਹ ਚਾਬੀ ਕਿੱਥੇ ਰੱਖ ਸਕਦੇ ਹੋਵਾਂਗੇ
ਚਾਬੀਆਂ ਨੀ ਲੱਭਦੀਆਂ ਧਾਰੀਵਾਲ ਸਾਹਿਬ ਕਹਿੰਦੇ ਧਾਰੀਵਾਲ ਸਾਹਿਬ ਕਹਿੰਦੇ ਚਾਬੀਆਂ ਨੀ ਲੱਭ ਰਹੀਆਂ ਤੇ ਘਰ ਦੇ ਲੋਕ ਬਦਲ ਲਓ ਮੈਂ ਤਾਂ ਕਹਿੰਦਾ ਘਰ ਹੀ ਬਦਲ ਲਓ
ਗੱਡੀ ਦੇ ਲੋਕ ਗੱਡੀ ਦੀਆਂ ਚਾਬੀਆਂ ਦੋਵਾਂ ਗੱਡੀਆਂ ਦੀ ਇੱਕ ਇੱਕ ਚਾਬੀ ਹੈ ਸਾਰੇ ਦੀ ਧਾਰੀਵਾਲ ਸਾਹਿਬ ਨੂੰ ਕਹੋ ਗੱਡੀ ਦੀ ਤੇ ਲੋਕ ਬਦਲਣ ਦੀ ਚਾਬੀ ਮਹਿੰਗੀ ਹੈ ਥੋੜੀ
ਉਹ ਧਾਰੀਵਾਲ ਸਾਹਿਬ ਨੇ ਹੁਣ ਕਹਿਣਾ ਗੱਡੀ ਬਦਲ ਲਓ ਕੀ ਕਰੋਗੇ ਆਹੋ ਤੁਸੀਂ ਗੱਡੀ ਨਵੀਂ ਲੈ ਲਓ
ਜਾਂ ਕਰੋ ਗੱਲ ਆਪਾਂ ਲੈਣੇ ਆ
ਨਹੀਂ ਮੈਂ ਸਲਾਹ ਤੈਨੂੰ ਦਿੰਦਾ ਜਿਹਨਾਂ ਜਾ ਕੇ ਚਾਬੀਆਂ ਨੀ ਲੱਭਦੀਆਂ ਕਿਰਾਏ ਤੇ ਗੱਡੀ ਲੈ ਲਓ ਮਹੀਨੇ ਕੁ ਲਈ ਜਦੋਂ ਲੱਭੀ ਤੇ ਕਿਸੇ ਨੂੰ
ਹੈਗੀ ਆ ਇੱਕ ਚਾਬੀ ਤਾਂ ਹੈਗੀ ਆ ਗੱਡੀ ਦੀ ਇੱਕ ਹੁਣ ਦੂਜੀ ਗੱਡੀ
ਕੋਈ ਇੱਕ ਹਲੇ ਚ ਲਾ ਲਓ ਸਾਰਿਆਂ ਨੇ ਜਾਣਾ ਇੱਕੋ ਚੀਜ਼ ਚਲੀ ਜਾਓ ਕੋਈ ਨੀ ਮਾੜੀ ਗੱਲ ਨੀ ਗੀ ਜਦ ਤੱਕ ਲੱਭ ਜਾਣੀ
ਸਾਰੀ ਨਾਲੇ ਸਾਡਾ ਖੁੱਲ ਗਿਆ ਅੱਜ ਦੁਆ ਕਰਿਓ ਵੀ ਕੇਸ ਨਾ ਵਧਣ ਕੰਮ ਕਰ
ਚਾਬੀਆਂ ਵੀ ਲਾ ਪੈਣਗੀਆਂ ਕੋਈ ਨੀ ਜੇ ਮਾਰਕੀਟ ਨੇ ਰਾਹ ਖੋਲੇ ਨਾ ਉਹ ਹਰ ਚੀਜ਼ ਲੱਭਣ ਲੱਗ ਪੈਣੀ ਮੈਂ ਕਹਿੰਦਾ ਬਾਬਾ
ਇੱਥੇ ਸਵੇਰੇ 12 ਵਜੇ ਜਿੱਦਾਂ ਖੁੱਲ ਹੋਈ ਆ ਨਾ ਭਾਜੀ 12 ਵਜੇ 1 ਮਿੰਟ ਦੀ ਅਪੋਇੰਟਮੈਂਟ ਬੁੱਕ ਕਰਾਈ ਸੀ ਲੋਕਾਂ ਨੇ ਹੇਅਰ ਸੈਲੂਨ ਤੇ ਸਿਡਨੀ ਦੇ ਵਿਚ
ਅੱਛਾ ਬਾਬਾ ਰਾਮਦੇਵ ਜੀ ਬਣ ਕੇ ਬਹਿ ਜਾਂਦੇ ਨੇ ਜੇ ਨਹੀਂ ਖੁੱਲਦਾ ਲੋਕ
ਉਹਦਾ ਵਿੱਚ ਨਾਮ ਉਹਦਾ ਤਾਂ ਜੀ ਨਾਮ ਹੀ ਲੈਣਾ ਚਾਹੀਦਾ ਉਹ ਤਾਂ ਬੰਦਿਆਂ ਉਹ ਤਾਂ ਮਤਲਬ
ਅਸਲ ਦੇ ਵਿੱਚ ਅਸੀਂ ਭਰਾਵਾ ਤੈਨੂੰ ਦੁਆ ਕਰ ਸਕਦੇ ਅਸੀਂ ਦੁਆ ਕਰਦੇ ਮਹਾਰਾਜ ਭਾਈ ਜਿਹਨਾਂ ਦਾ ਪਹਿਲਾਂ ਘਰ ਚ ਰਹਿੰਦੇ ਉਹਨਾਂ ਦਾ ਵੀ ਖਜ਼ਾਨਾ ਤੁਹਾਨੂੰ ਲੱਭ ਪਵੇ ਚਾਬੀਆਂ ਅਸੀਂ ਤੇ ਉਹ ਵੀ ਕਹਿੰਦੇ ਵੀ ਜਿਹੜੇ ਪਹਿਲਾਂ ਕੋਈ ਆਦਿ ਮਾਨਵ ਰਹਿੰਦੇ ਉਹਨਾਂ ਦੀਆਂ ਵੀ ਕੋਈ ਚੀਜ਼ਾਂ ਨਿਕਲੇ ਆਉਣ ਤਾਂ ਨਿਕਲੇ ਆਉਣ ਉਹਦੇ ਤੇ ਦੁਆ ਕਰ ਸਕਦੇ ਆ ਅਸੀਂ ਹੋਰ ਬਿਲਕੁਲ ਨੌ ਚ ਕਢਾ ਕੇ ਵੇਖ ਲੈਂਦੇ ਮਿਲ ਗਈ ਤੇ ਕਹਿੰਦੇ ਦਿਆਲ ਸਾਹਿਬ ਨੇ ਇੱਕ ਟਰਾਈ ਕੀਤੀ ਉਹ ਕਹਿੰਦਾ ਦਿਆਲ ਸਾਹਿਬ ਕਹਿੰਦੇ ਵੀ ਬਾਈ ਨੂੰ ਕਹੋ ਵੀ ਪੈਗ ਲਾ ਕੇ ਕਹਿੰਦੇ ਭੁੱਲਿਆ ਪੈਗ ਲਾ ਕੇ ਕਹਿੰਦੇ ਲੱਭਣੀ ਵਾ ਕਹਿੰਦੇ 4 ਚ ਪੈਗ ਲਾ ਕੇ ਟਰਾਈ ਕਰੋ ਲਓ ਜੀ ਇਹ ਦਿਆਲ ਸਾਹਿਬ ਨੇ
ਅੱਜ ਰਾਤ ਉਹ ਵੀ ਕਰ ਲੈਣ ਦਿਆਲ ਸਾਹਿਬ ਅੱਜ ਪਾਣੀ ਵਾਲਾ ਅੱਜ ਤੱਕ ਪਾਣੀ ਪੀ ਕੇ ਟਰਾਈ ਕਰਨਾ ਸੀ ਪਹਿਲਾਂ ਅੱਧਾ ਗਿਲਾਸ ਪਾਣੀ ਪੀ ਕੇ ਕਹਿੰਦੇ ਅੱਧੀਆਂ ਅੱਖਾਂ ਖੋਲ ਕੇ
ਦਾਰੂ ਜੇ 4 ਪੈਗ ਤੂੰ ਕਹਿਤਾ 4 ਪੈਗ ਲਾ ਕੇ ਮਗਰੋਂ ਅਗਲੇ ਨੂੰ ਘਰ ਨਾ ਲੱਭੇ ਫਿਰ ਟੈਲੀਫੋਨ ਕਰੂਗਾ ਤਾਇਆ ਹੁਣ ਮੈਨੂੰ ਘਰ ਦਾ ਵੀ ਰਾਹ ਦੱਸੋ ਉਹ ਤੈਨੂੰ ਸਮੋਹਨ ਕਿਰਿਆ ਤਾ ਹਿਪਨੋਟਿਜ਼ਮ ਦੇ ਨਾਲ ਉਹ ਪਤਾ ਲਾ ਸਕਦਾ ਮੈਂ ਤੁਹਾਨੂੰ ਭਾਜੀ ਇੱਕ ਤਰੀਕਾ ਦੱਸ ਦਿੰਦਾ ਉਹ ਈਜ਼ੀ ਰਹੂਗਾ ਤੁਸੀਂ ਨਾ ਕੀ ਕਰਨਾ ਜਿਹੜੀ ਮੈਮਰੀ ਨੂੰ ਜਿਹੜੀ ਰੀਸਟੋਰ ਕਰਨ ਦੇ ਲਈ ਤੁਸੀਂ ਨਾ ਇੱਕ ਬੈਡ ਦੇ ਉੱਤੇ ਪੈ ਕੇ ਬਿਲਕੁਲ ਲੰਮੇ ਤਾਂ ਉਹ ਲੰਮੇ ਲੰਮੇ ਸਾਹ ਨੱਕ ਥਾਣੀ ਲੈ ਕੇ ਮੂੰਹ ਥਾਣੀ ਛੱਡ ਕੇ ਨਾ 5-7 ਵਾਰੀ ਤਾਂ ਪੂਰਾ ਰਿਲੈਕਸ ਕਰ ਲੈਣੀ ਬੋਡੀ ਤਾਂ ਉਹਦੇ ਵਿੱਚ ਤੁਸੀਂ ਆਪਣੀ ਜਿਹੜੀਆਂ ਉਸ ਚੀਜ਼ ਨੂੰ ਜਦੋਂ ਤੁਸੀਂ ਵਾਰ ਵਾਰ ਨੱਕ ਥਾਣੀ ਸਾਹ ਲੈ ਕੇ ਮੂੰਹ ਥਾਣੀ ਕੱਢੋਗੇ ਤੇ ਜਿਹੜੀ ਸਾਡਾ ਆਕਸੀਜਨ ਲੈਵਲ ਆ ਉਹ ਦਿਮਾਗ ਦਾ ਕਾਫੀ ਵੱਧ ਜਾਂਦਾ ਉਹਦੇ ਵਿੱਚ ਜਿਹੜਾ ਆਕਸੀਜਨ ਲੈਵਲ ਜਦੋਂ ਵਧੂਗਾ ਨਾ ਤੇ ਬੋਡੀ ਜਿਹੜੀ ਰਿਲੈਕਸ ਆਜੂਗੀ ਤੇ ਉਹ ਸਾਰਾ ਜਿਹੜਾ ਸਰੀਰ ਦੀ ਐਨਰਜੀ ਆ ਉਹ ਦਿਮਾਗ ਯੂਜ ਕਰਨ ਲੱਗ ਜੂਗਾ ਉਹਦੇ ਨਾਲ ਤੁਸੀਂ ਦੇਖਿਓ ਕਿ ਪਿੱਛੇ ਤੁਸੀਂ ਜਾ ਕੇ ਉੱਥੋਂ ਰਿਵਾਇੰਡ ਕਰਿਓ ਕਿ ਜਦੋਂ ਅਸੀਂ ਜਾ ਰਹੇ ਹਾਂ ਕੀ ਹੋ ਰਿਹਾ ਉਹ ਸਾਰਾ ਤੁਹਾਡੇ ਅੱਖਾਂ ਦੇ ਮੂਹਰੇ ਆਉਣ ਲੱਗ ਜੂਗਾ। ਫਿਰ ਤੁਸੀਂ ਵਾਰ ਵਾਰ ਉਸ ਚੀਜ਼ ਨੂੰ ਰਿਵਾਇੰਡ ਕਰਿਓ ਤੇ ਤਾਂ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਉਹ ਤੁਹਾਨੂੰ ਮਿਲ ਜਾਏਗੀ ਕਿੱਥੇ ਪਈ। ਹੁਣ ਤੁਸੀਂ ਲਾਗੇ ਹੁੰਦੇ ਤੇ ਆਪਾਂ ਉਹ ਸੈਸ਼ਨ ਇੱਥੇ ਬੈਠ ਕੇ ਕਰ ਦਿੰਦੇ ਪਰ ਹੁਣ ਇੱਥੇ ਇੰਨੀ ਦੂਰੋਂ ਮੁਸ਼ਕਲ ਹੋ ਜਾਣਾ। ਪਰ ਤਰੀਕਾ ਇਹੀ ਹੈ ਕਿ ਤੁਸੀਂ ਰਿਲੈਕਸ ਹੋ ਕੇ ਸਾਹ ਲੰਮੇ ਭਰ ਕੇ ਤੁਸੀਂ ਉਸ ਚੀਜ਼ ਨੂੰ ਮੈਮੋਰਾਈਜ਼ ਨਹੀਂ ਕਰਨਾ, ਤੁਸੀਂ ਵਿਜ਼ਨ ਦੇਖਣਾ। ਇੱਕ ਹੁੰਦਾ ਯਾਦ ਕਰਨਾ ਮੈਂ ਕਿੱਥੇ ਰੱਖੀ ਹੂੰ, ਇੱਕ ਹੁੰਦਾ ਕਿ ਤੁਸੀਂ ਉਹਨੂੰ ਦੇਖਣਾ, ਵਿਜ਼ਨ ਕਰਨਾ ਕਿ ਮੈਂ ਇੱਥੋਂ ਜਾ ਰਿਹਾ ਉਹ ਪੂਰਾ। ਜਿੱਦਾਂ ਆਪਾਂ ਤਸਵੀਰ ਵੇਖਦੇ ਕਿਸੇ ਨੂੰ ਯਾਦ ਕਰਨੇ, ਜਿਵੇਂ ਆਪਾਂ ਉਹ ਮਤਲਬ ਪੂਰੀ ਪੂਰੀ ਫਿਲਮ ਦੇਖਣੀ ਹੈ ਜਿਵੇਂ ਹੋ ਰਿਹਾ ਸਾਰਾ, ਫਿਰ ਤੁਹਾਨੂੰ ਪੂਰਾ ਕੱਲਾ ਕੱਲਾ
ਧਿਆਨ ਲਾਣਾ।
ਹਾਂ, ਤੁਸੀਂ ਉਹਨੂੰ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਕਿ ਕਲਪਨਾ ਸ਼ਕਤੀ ਜਿਹੜੀ ਤੁਹਾਡੀ ਇਮੈਜੀਨੇਸ਼ਨ ਆ ਉਹਨੂੰ ਯੂਜ਼ ਕਰਨਾ ਕਿ ਮੈਂ ਇੱਥੋਂ ਆ ਰਿਹਾ ਵਾਂ, ਵਾਈਫ ਨੂੰ ਮੈਂ ਆਹ ਗੱਲ ਕਹੀ ਆ, ਮੈਂ ਉਸ ਤੋਂ ਬਾਅਦ ਰਸੋਈ ਦੇ ਕਿਹੜੇ ਕੋਨੇ ਚ ਜਾ ਰਿਹਾ, ਕਿਸ ਬਰਤਨ ਜਾਂ ਕਿਸ ਡੱਬੇ ਦੇ ਵਿੱਚ ਮੈਂ ਉਸ ਨੂੰ ਰੱਖ ਰਿਹਾ। ਵਾਰ ਵਾਰ ਤੁਸੀਂ ਉਹ ਟਰਾਈ ਕਰਨੀ ਹੈ ਜਦੋਂ ਤੁਸੀਂ ਜਦੋਂ ਤੁਹਾਨੂੰ ਐਗਜੈਕਟ ਫੋਟੋ, ਕਿਉਂਕਿ ਜਿਹੜਾ ਮਾਇੰਡ ਆ ਨਾ ਉਹ ਮੈਮੋਰਾਈਜ਼ ਨਹੀਂ ਕਰ ਪਾਉਂਦਾ, ਉਹ ਤਸਵੀਰਾਂ ਨੂੰ ਬੜੀ ਜਲਦੀ ਕੈਪਚਰ ਕਰ ਲੈਂਦਾ, ਸਾਡੇ ਉਹ ਸਬਕੌਂਸ਼ੀਅਸ ਦੇ ਵਿੱਚ ਉਹ ਤਸਵੀਰਾਂ ਪਈਆਂ ਹੁੰਦੀਆਂ ਨੇ। ਤੁਸੀਂ ਹੈਰਾਨ ਹੋਵੋਗੇ ਸਬਕੌਂਸ਼ੀਅਸ ਦੀ ਮੈਮਰੀ ਨੂੰ। ਬਾਈ ਚਾਂਸ ਤੁਸੀਂ ਕਿਸੇ ਗੱਡੀ ਵਾਲਾ ਕੋਈ ਮਤਲਬ ਕੁਛ ਕਰਕੇ ਚਲੇ ਗਿਆ, ਮੰਨ ਲਓ ਕੋਈ ਗਲਤੀ ਕਰਕੇ ਚਲੇ ਗਿਆ ਤੇ ਤੁਸੀਂ ਨੰਬਰ ਨੋਟ ਨਹੀਂ ਕਰ ਪਾਏ। ਹਿਪਨੋਟਿਜ਼ਮ ਦੇ ਵਿੱਚ ਇੱਥੋਂ ਤੱਕ ਵੀ ਪਾਵਰ ਹੈਗੀ ਆ ਕਿ ਬੰਦੇ ਨੂੰ ਹਿਪਨੋਟਾਈਜ਼ ਕਰਕੇ ਉਹ ਦੁਬਾਰਾ ਉਸ ਘਟਨਾ ਨੂੰ ਦਿਖਾ ਕੇ ਉਹ ਨੰਬਰ ਹਾਂ ਨੰਬਰ ਨੋਟ ਕਰਾਇਆ ਜਾ ਸਕਦਾ। ਭੁੱਲ ਜਾਂਦੇ ਆ ਤਾਂ ਅਸੀਂ ਇਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ, ਯਾਦ ਕਰਨ ਦੇ ਨਾਲ ਨਹੀਂ ਆਉਂਦਾ ਕਿਉਂਕਿ ਉਹ ਸਾਡੇ ਕੌਨਸ਼ੀਅਸ ਮਾਇੰਡ ਦੇ ਵਿੱਚੋਂ ਜਾ ਚੁੱਕੀ ਉਹ ਚੀਜ਼। ਕੌਨਸ਼ੀਅਸ ਦੇ ਵਿੱਚ ਜਿਹੜੀ ਨਹੀਂ ਰਹਿ ਗਈ ਨਾ ਉਹ ਤੁਹਾਨੂੰ ਜਲਦੀ ਲੱਭਣੀ ਨਹੀਂ, ਸਬਕੌਨਸ਼ੀਅਸ ਦੇ ਵਿੱਚ ਪਈ ਆ ਤੇ ਉਹਨੂੰ ਸਬਕੌਨਸ਼ੀਅਸ ਨੂੰ ਐਕਟੀਵੇਟ ਕਰਨ ਦੇ ਲਈ ਤੁਹਾਨੂੰ ਇਮੈਜੀਨੇਸ਼ਨ ਕ੍ਰੀਏਟ ਕਰਨੀ ਪੈਣੀ ਆ ਕਿ ਜੋ ਹੋਇਆ ਉਹਨੂੰ ਤੁਸੀਂ ਹੂਬ ਹੂ ਉਸੇ ਤਰੀਕੇ ਦੇ ਨਾਲ ਦੇਖਣਾ। ਤੁਸੀਂ ਉਹ ਟਰਾਈ ਕਰਿਓ। ਮੈਂ ਤੁਹਾਨੂੰ ਦੱਸਦਾ ਇੱਕ ਆਪਣਾ ਤਜਰਬਾ, ਜਦੋਂ ਪਟਿਆਲੇ ਸੀ ਨਾ ਤੇ ਉਹ ਜਿਹੜਾ ਸਾਡਾ ਸਟੂਡੀਓ ਦਾ ਕੰਪਿਊਟਰ ਸੀ ਉਹਨੂੰ ਪਾਸਵਰਡ ਲੱਗਾ ਸੀ ਭਾਜੀ 16-17 ਅੱਖਰਾਂ ਦਾ। ਮੈਂ ਤੁਹਾਨੂੰ ਆਪਣੀ ਤਜਰਬਾ ਦਾ 16-17 ਅੱਖਰਾਂ ਦਾ ਪਾਸਵਰਡ ਸੀ ਤੇ ਭਾਜੀ ਨੇ ਮੈਨੂੰ ਇੱਕ ਵਾਰ ਦੱਸਿਆ, ਉਹ ਇੱਕ ਵਾਰ ਦੱਸਿਆ ਤੇ ਉਹ ਮੈਨੂੰ ਮੈਂ ਉਹ ਭਰ ਦਿੱਤਾ। ਉਸ ਤੋਂ ਬਾਅਦ ਭਾਜੀ ਉਸ ਦਿਨ ਆਏ ਨਹੀਂ ਤੇ ਉਹ ਅਸੀਂ ਮੂਵੀ ਸੀ ਉਹਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਪਈਆਂ, ਮੈਂ ਕਿਹਾ ਵੀ ਉਦਾਂ ਹੀ ਪਿਆ ਕੰਪਿਊਟਰ ਤਾਂ ਭਾਜੀ ਦਾ ਆਪਣਾ ਹੀ ਸੀ। ਤੇ ਮੈਂ ਉਹ ਟਰਾਈ ਕਰਕੇ ਦੇਖੀ ਵੀ ਉਹਨੂੰ ਇਮੈਜੀਨੇਸ਼ਨ ਕਰਕੇ ਨਾ ਪੂਰਾ ਜੋ ਦੱਸ ਰਿਹਾ ਸੀ ਉਹਨੂੰ ਹੂਬ ਹੂ ਮੈਂ ਉਹ ਪੈਨ ਕਾਪੀ ਲੈ ਕੇ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ। ਭਾਜੀ ਤੁਸੀਂ ਮੰਨਣਾ ਨੀ, ਮੈਂ ਹੈਰਾਨ, ਖੁਦ ਬੜਾ ਹੈਰਾਨ ਹੋ ਗਿਆ। ਜਿਹੜਾ ਮੈਨੂੰ ਯਾਦ ਨਹੀਂ ਸੀ ਨਾ ਉਹ ਮੈਂ ਸਾਰਾ ਪਾਸਵਰਡ ਲਿਖ ਕੇ ਭਰਿਆ ਤੇ ਉਹ ਖੁੱਲ ਗਿਆ। ਮੈਂ ਬੜਾ ਹੈਰਾਨ ਹੋਇਆ ਵੀ ਵਾਕਿਆ ਹੀ ਜਿਹੜਾ ਕਿਹਾ ਜਾਂਦਾ ਨਾ ਕਿ ਇਸ ਤਰੀਕੇ ਦੇ ਨਾਲ ਹੁੰਦਾ, ਇਹ ਵਾਕਿਆ ਹੀ ਹੈ। ਥੋੜਾ ਜਿਹਾ ਐਕਸਪੀਰੀਅੰਸ ਕਰਨਾ ਪੈਂਦਾ, ਥੋੜਾ ਜਿਹਾ ਕਰਕੇ ਦੇਖਿਓ ਤੁਸੀਂ ਟਰਾਈ।
ਨਹੀਂ 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 ਡੈਫੀਨੇਟਲੀ ਭਾਜੀ ਮੈਂ ਕਰਾਂਗਾ ਟਰਾਈ, ਕਰਕੇ ਦੇਖਦੇ ਆ ਫਿਰ ਕਿਵੇਂ ਬਣਦਾ।
ਜ਼ਰੂਰੀ ਪਹਿਲਾਂ ਇਹ
ਦੱਸਦਾ ਆਪਾਂ ਨੂੰ ਤੁਸੀਂ ਹੁਣ ਕੱਲ ਨਹੀਂ ਆ, ਕਹਿ ਲਓ 2-4 ਦਿਨ ਲੱਗਣਗੇ ਮੈਨੂੰ ਲੱਗਦਾ, 2-4 ਦਿਨ
ਨਹੀਂ ਲੱਗੂਗੇ। ਪਤਾ ਕਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ, ਯਾਦ ਦੇ ਚੱਕਰ ਚ ਨਾ ਪਿਓ, ਤੁਸੀਂ ਉਸ ਫਿਲਮ ਨੂੰ ਦੇਖਿਓ ਅੱਖਾਂ ਦੇ ਵਿੱਚ। ਪਹਿਲਾਂ ਆਕਸੀਜਨ ਲੈਵਲ ਜ਼ਰੂਰ ਵਧਾਓ, ਨੱਕ ਥਾਣੀ ਸਾਹ ਲੈ ਕੇ ਮੂੰਹ ਥਾਣੀ ਛੱਡ ਕੇ ਪਹਿਲਾਂ ਰਿਲੈਕਸ ਕਰਨਾ ਬੋਡੀ ਨੂੰ ਪੂਰਾ, ਜਿਹੜਾ ਤੁਹਾਡਾ ਰੋਮ ਰੋਮ ਬਿਲਕੁਲ ਜਿਵੇਂ ਇੱਕ ਸਰੀਰ ਬਿਲਕੁਲ ਬੇਜਾਨ ਕਰ ਦੇਣਾ, ਜਿਹਦਾ ਕੱਲੇ ਬੋਡੀ ਦਾ ਮਸਲ ਪੂਰਾ ਰਿਲੈਕਸ ਹੋ ਚੁੱਕਿਆ, ਜਿਹਦੇ ਨਾਲ ਤੁਹਾਡੀ ਜਿਹੜੀ ਇਮੈਜੀਨੇਸ਼ਨ ਆ ਉਹ ਮਤਲਬ ਪੂਰੀ ਸਟਰੋਂਗ ਹੋ ਜੂ। ਤੁਸੀਂ ਦੇਖਿਓ, ਟਰਾਈ ਕਰਕੇ ਦੇਖਿਓ। ਮੈਂ ਸਮਝਦਾ ਵੀ ਹੁਣੇ ਟਰਾਈ ਕਰੋਗੇ ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ, ਤੁਹਾਨੂੰ ਖੁਦ ਤੁਸੀਂ ਆਪ ਦੱਸਣਾ ਵੀ ਹਾਂ ਇੰਨਾ ਮੈਂ ਲੱਭ ਗਿਆ ਸੀ।
ਠੀਕ ਹੈ ਜੀ, ਦੈਟਸ ਅ ਗੁੱਡ ਆਈਡੀਆ, ਮੈਂ ਕਰ ਰਿਹਾ
ਕੋਈ ਰਿਲੈਕਸਿੰਗ ਮਿਊਜ਼ਿਕ ਲਾ ਕੇ ਨਾ ਯੂਟਿਊਬ ਤੋਂ,
ਉਹਦੀ ਥੋੜੀ ਜਿਹੀ ਘੱਟ ਆਵਾਜ਼ ਕਰਕੇ ਫਿਰ ਟਰਾਈ ਕਰਿਓ, ਫਿਰ ਉਸ ਤੋਂ ਵੀ ਵਧੀਆ ਰਿਜ਼ਲਟ ਮਿਲਣਗੇ। ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਨੇ?
ਗੀਤ ਭਾਜੀ ਗੀਤ ਤੁਸੀਂ ਚਲਾਤੇ ਆ ਬੜੇ ਵਧੀਆ ਸੀ, ਮਤਲਬ ਸੰਤੁਸ਼ਟੀ ਆ ਪੂਰੀ, ਬਾਕੀ ਸਰੋਤਿਆਂ ਨੇ ਗੀਤ ਸੁਣਦੇ ਅੱਜ ਜੀ।
ਆਹ ਲਓ ਫਿਰ ਸੁਣਾਈਏ, ਬਹੁਤ ਸ਼ੁਕਰੀਆ ਜੀ ਰਠੌਰ ਸਾਹਿਬ
ਜੀ,
ਸਤਿ ਸ਼੍ਰੀ ਅਕਾਲ ਜੀ। ਤੇ ਲਓ ਜੀ ਰਠੌਰ ਸਾਹਿਬ ਜਿਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਤੇ ਦਿਆਲ ਸਾਹਿਬ ਕਹਿੰਦੇ ਨੇ ਤਾਜ ਜੀ ਦੇਗੀ ਮਿਰਚ ਕਾ ਤੜਕਾ ਹੋ ਜਾਏ, ਦੇਗੀ ਮਿਰਚ ਕਾ ਤੜਕਾ ਅੰਗ ਅੰਗ ਫੜਕਾ ਕਿਵੇਂ ਉਹ ਮੇਰੇ ਕਹੀ ਜਾਂਦੇ ਨੇ। ਲਓ ਜੀ ਹੁਣੇ ਪੁੱਛਦਾ ਲਓ ਕੀ ਗੱਲ ਆ, ਨਹੀਂ ਨਹੀਂ ਦੇਗੀ ਮਿਰਚ ਕਾ ਤੜਕਾ ਅੰਗ ਅੰਗ ਫੜਕਾ ਕਿਵੇਂ ਆ। ਕਹਿੰਦੇ ਜੀ ਇਹ ਕਹਿੰਦੇ ਕੁੜੀਆਂ ਪਲੇਨ ਚਲਾਉਂਦੀਆਂ ਨੇ, ਭਾਜੀ ਚਲਾਉਂਦੀਆਂ ਨੇ ਗੱਲ ਵੀ ਉਹਦੀ ਸੁਣ ਲਾ, ਕਹਿੰਦੇ ਚਲਾਉਂਦੀਆਂ ਨੇ ਪਲੇਨ ਉੜਦਾ ਵਾ, ਗਲਤੀ ਹੋ ਗਈ, ਪੜ੍ਹੇ ਲਿਖੇ ਤੋਂ ਕਹਿੰਦੇ ਪਲੇਨ ਤਾਂ ਉੜਦਾ ਚੱਲਦਾ ਹੀ ਨਹੀਂ, ਚੱਲ ਕੇ ਵੀ ਉੜਦਾ ਨਹੀਂ 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 ਚੱਲ ਕੇ ਉੜਦਾ ਹੋਊਗਾ ਉਹ ਵੱਖਰੀ ਗੱਲ ਆ, ਕਈ ਜਿਹੜੇ ਹੈਲੀਕਾਪਟਰ ਉਹ ਚੱਲ ਕੇ ਉੜਦੇ ਨੇ ਸਿੱਧੇ ਹੀ ਸਾਹ ਤੇ ਨਾਲੇ ਐਸੀਆਂ ਕਿਹੜੀਆਂ ਕੁੜੀਆਂ ਤੂੰ ਚਲਾਉਂਦੀਆਂ ਵੇਖੀਆਂ ਜਿਹਨਾਂ ਨੇ ਪਲੇਨ ਖਿੜਕ ਪਾ ਲਿਆ। ਵਾਹ ਦਿਆਲ ਸਾਹਿਬ ਬੜੀ ਜ਼ਿਆਦਾ ਦਿਮਾਗ ਜਿਹੜੀ ਆ ਤੁਸੀਂ ਸਹੀ ਇਸਤੇਮਾਲ ਕੀਤਾ, ਜਗ੍ਹਾ ਕਿਤੇ ਮੈਂ ਕਹੂੰਗਾ ਸ਼ੈਲ ਲਾਉਣਾ ਜੀ। ਤੇ ਲਓ ਜੀ ਫਿਰ ਅੱਜ ਅਲਫ ਲੈਲਾ ਸੁਣਾ ਦਿਓ, ਕਹਿੰਦੇ ਜੀ ਥੈਂਕ ਯੂ ਅਲਫ ਲੈਲਾ ਤੇ ਕੋਈ ਲੱਭਦੇ ਆ ਆਪਣਾ ਦਿਆਲ ਸਾਹਿਬ ਕੋਸ਼ਿਸ਼ ਕਰਦੇ ਆ, ਅੱਜ ਥੋੜਾ ਜਿਹਾ ਨਾ ਗਲ ਜਿਹੜਾ ਕੁਲਫੀਆਂ ਨੇ ਜਕੜਿਆ ਪਿਆ। ਤੇ ਸਨੀ ਬਾਜੀ ਵੀ ਤਾਇਆ ਜੀ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਵੀਰ ਜੀ, ਤਾਇਆ ਜੀ, ਟੀਟੂ ਭਾਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਸਾਰੇ ਤੁਸੀਂ? ਅਸੀਂ ਸਾਰੇ ਬਿਲਕੁਲ ਠੀਕ ਠਾਕ, ਹਰੀ ਸਾਹਿਬ ਤੁਸੀਂ ਸੁਣਾਓ ਕਿੱਦਾਂ ਸਿੱਧਾ ਹੋ ਰਹਿਣਾ? ਕਹਿੰਦੇ ਨੇ ਭਾਜੀ ਬਹੁਤ ਵਧੀਆ, ਸਨੀ ਭਾਜੀ ਬਹੁਤ ਕਾਫੀ ਟਾਈਮ ਬਾਅਦ ਤਾਇਆ ਜੀ ਅੱਜ ਮੈਸੇਜ ਕਰ ਰਹੇ ਨੇ, ਆਹੋ ਮੈਂ ਹਨੀ ਨੀ ਆਉਂਦਾ ਹਨੀ ਨੀ। ਤੇ ਸਨੀ ਸਾਹਿਬ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਬਹੁਤ ਬਹੁਤ ਧੰਨਵਾਦ। ਤੇ ਇਧਰ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਆਪਣੇ ਪਹੁੰਚੇ ਨੇ ਯੁਵਰਾਜ ਭਾਜੀ, ਉਹ ਬਲ ਹੈ ਯੁਵਰਾਜ, ਉਹ ਆ ਜਾ ਬਬਰ ਖੇਰਾ, ਕਹਿੰਦੇ ਸਤਿ ਸ਼੍ਰੀ ਅਕਾਲ ਸਭ ਨੂੰ ਜੀ, ਵਾਹਿਗੁਰੂ ਕਿਰਪਾ ਕਰਨ ਸਭ ਤੇ, ਮਹਾਰਾਜ ਸਭ ਨਾਲ ਦੀ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਡੀ ਨੀ ਸੁਣੀ ਤੇ ਯੁਵਰਾਜ ਦੀ ਸੁਣ ਲਾ। ਤੇ ਬਾਕੀ ਕਹਿੰਦੇ ਕੱਲ ਦਾ ਦਿਨ ਕਿਵੇਂ ਰਿਹਾ? ਕੱਲ ਦਾ ਦਿਨ ਇਦਾਂ ਨੰਗ ਨੂੰ ਗਿਆ ਧੱਕੇ ਮੁੱਕੀਆਂ ਖਾਂਦਿਆਂ ਦਾ ਸੋਹਣਾ ਸੀ ਦਿਨ ਨਿਕਲ ਗਿਆ। ਉਹ ਅਸਲ ਜੀ ਯੁਵਰਾਜ ਆ ਗੱਲ ਨੇ ਸਾਨੂੰ ਨਾ ਆਉਂ ਜਕੜਿਆ ਪਿਆ, ਉਦੋਂ ਲੰਗੜਾ ਡਾਕਟਰ ਬੋਲ ਸਰ ਨੇ ਫੜ ਲਿਆ, ਦਵਾਈ ਕਿੱਥੋਂ ਲੈਣੀ ਸਾਨੂੰ ਇਹ ਨੀ ਸਮਝ ਲੈਣੇ, ਬਹੁਤ ਮੁਸ਼ਕਿਲ ਕੀਤਾ ਉਹਨੂੰ, ਕੁੱਟਦੇ ਬਹੁ ਤਾਂ ਪੱਛੀ ਲੈਗੜੇ ਪੱਛੀ ਉਹਦੇ ਪੁੱਛਦਾ ਬਾਲਾ ਔਰ ਕੁੱਟਦੇ। ਕਹਿੰਦੇ ਗੀਤ ਤੁਹਾਡੀ ਮਰਜ਼ੀ ਦਾ ਜੀ? ਸਾਡੀ ਮਰਜ਼ੀ ਦਾ ਗੀਤ ਲੈ ਫਿਰ ਮਲਕੀਤ, ਅੱਜ ਫਿਰ ਮਰਜ਼ੀ ਚੱਲੂ ਤਾਂ ਕਹਿੰਦੇ ਮਰਜ਼ੀ ਕਿੱਥੇ ਚੱਲਦੀ, ਇੱਥੇ ਪਿੰਡ ਵਿੱਚ ਆਉਂਦੀ ਮਰਜ਼ੀ ਦਾ ਗੀਤ ਜੇ ਸੁਣਨਾ ਤੇ ਮੈਂ ਸੁਣਾਊਂਗਾ ਵੀ ਆਲਮ ਲਾਰ ਦਾ, ਮਲਕੀਤ ਆਲਮ ਲੋਹਾਰ ਦਾ ਗੀਤ ਸੁਣਾ ਦੇ। ਕਿਹੜਾ ਸੁਣਾਈਆ ਬਾਈ ਅਫਲਾ ਤੂੰ ਜਾਗੂ ਗੀਤ ਨਾ, ਆਲਮ ਲਾਰ ਦਾ ਸੁਣਾ ਕੇ ਅੱਗੇ ਤੋਰ ਮੇਰਾ ਬਹੁਤ ਬੋਰ ਜੀ। ਲੋ ਬਤਾ ਜੀ ਆਲਮ ਲਾਰ ਦਾ ਸੁਣਾ ਦੇ ਨੇ ਫਿਰ ਗੀਤ, ਆਹ ਲਾ ਮਲਕੀਤ ਆ ਜਿਹੜਾ ਆਲਮ ਲਾਰ ਦਾ ਤਵਾ ਨੰਬਰ 5 ਤੇ ਗਾਣੇ ਨੰਬਰ 3 ਇਹ ਗੀਤ ਲਾ ਕੇ ਕਿਰਾ ਮੇਰਾ ਬਹੁਤ ਖੜਕ ਪਿਆ ਕਿ ਅੰਡਾ ਲਾਰ ਸਰ ਦਾ ਕੋਈ ਤੇ ਲਾਤਾ ਹੀ ਗਾਣਾ ਨੰਬਰ 3 ਇਹ ਲਾਤਾ ਸੀ, ਇਹ ਨੀ ਉਹ ਮੇਰਾ ਪੋਤਾ, ਇਹ ਨੀ ਇਹ ਨੀ ਇਹ ਨੀ ਇਹ ਨੀ ਮੇਰਾ ਪੋਤਾ, ਉਹ ਹੋਰ ਕੋਈ ਸੁਣਾ ਮੇਰਾ ਪੋਤਾ, ਇਹ ਦੋ ਦਿਨ ਆਪਾਂ ਸੁਣਿਆ ਵਧੀਆ ਜੇ ਗੀਤ ਲਾ ਕੇ ਫਿਰ ਆ ਜਾ
ਤੇਰੇ ਘਰ ਵੀ ਫੇਰਾ ਤੂੰ ਪਾ ਜਾ ਹਬੀਬਾ, ਸਾਡੇ ਘਰ ਵੀ ਫੇਰਾ ਤੂੰ ਪਾ ਜਾ ਹਬੀਬਾ।
ਅਸਨ ਉਮਤੀ ਬਖਸ਼ਵਾਜਾ ਹਬੀਬਾ ਅਸਨ ਉਮਤੀ ਬਖਸ਼ਵਾਜਾ ਹਬੀਬਾ ਆਜਾ ਤੂੰ ਅਰਸ਼ਾਂ ਤੇ ਆਜਾ ਹਬੀਬਾ ਆਜਾ ਤੂੰ ਅਰਸ਼ਾਂ ਤੇ ਆਜਾ ਹਬੀਬਾ ਮੇਰੇ ਘਰ ਵੀ ਫੇਰਾ ਤੂੰ ਪਾਜਾ ਹਬੀਬਾ ਸਾਡੇ ਘਰ ਵੀ ਫੇਰਾ ਤੂੰ ਪਾਜਾ ਹਬੀਬਾ ਆਜਾ ਮੈਂ ਸੱਚ ਕੇ ਤੂੰ ਆਜਾ ਹਬੀਬਾ ਆਜਾ ਮੈਂ ਸੱਚ ਕੇ ਤੂੰ ਆਜਾ
खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ओ भतीज करे आजो ताया जी लंघे आओ ਉਹ ਭਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ ਬਾਈ ਵਾਹ ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ PSD ਰੈਨੋਵੇਸ਼ਨ ਮੈਲਬੋਰਨ
ਉਹ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਵੇ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चलते हैं
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो HK Kids
जो की डील करदे ने स्टाइलिश ज्वेलरी विच भी फॉर एनी ओकेजन वधेरी ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
HK Kids
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score Lakshya IELTS PTE Coaching Institute 28 Chatter Road Reservoir Victoria
Aa rahe hain hausle buland Diljit Dosanjh Sonam Bajwa and Shehnaz Gill Hausla rakh
Mainu pyar kita si inne mere naal aa kita
Eh main pyar hi kita ji
Diljit Dosanjh and Diljit Dosanjh presents a unique pleasing romantic comedy Hausla rakh
Bye daddy
Distribution by White Hill Studios 15 October ton tuhadi nazdeeki cinema ghara vich hausla rakh
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane the Education the Shopping Hub the Bilkul Vich. For more information call 617-3106-5394.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਸਿਵੇਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਐਨ ਕਰਨਾ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਲੈ ਰਹੇ ਹੋ ਜੀ ਖੂਬਸੂਰਤ ਗੀਤਾਂ ਦਾ ਸੋਹਣੇ ਸੋਹਣੇ ਸੁਨੇਹੇ ਜਿਹੜੇ ਸਾਨੂੰ ਮਿਲ ਰਹੇ ਨੇ ਉਹਨਾਂ ਦੇ ਵਿੱਚੋਂ ਅੱਗੇ ਆਪਾਂ ਵਾਹਨੇ ਹੋਏ ਤਾਂ ਜੀ ਸੁਣਾਉਣੇ ਆ ਅਗਲੇ ਸਰੋਤਿਆਂ ਦੀਆਂ ਫਰਮਾਇਸ਼ਾਂ ਦੇ ਗੀਤ ਗੀਤ ਫਿਰ ਸੁਣਾਵਾਂਗੇ ਜਿਹੜੀਆਂ ਪਹਿਲੀਆਂ ਫਰਮਾਇਸ਼ਾਂ ਤਾਂ ਪੜ੍ਹ ਦਿਓ ਮਿਲ ਗਈ ਦਿਓ ਏ ਉੱਠ ਕੇ ਬਹਿ ਮੇਰਾ ਬੋਤ ਉੱਠ ਕੇ ਬਹਿ ਲਓ ਜੀ ਅੱਗੇ ਤਾਂ ਜੀ ਸਰੋਤੇ ਜਿਹੜੇ ਪਹੁੰਚੇ ਨੇ ਆਪਣੇ ਗੱਲਬਾਤ ਜਿਹੜੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਸਾਂਝ ਪਾਉਣੇ ਆ ਜੱਸੀ ਗਰੇਵਾਲ ਸਾਹਿਬ ਆਪਾਂ ਨੂੰ ਸੁਣਦੇ ਪਏ ਕਹਿੰਦੇ ਸਤਿ ਸ੍ਰੀ ਅਕਾਲ ਤਾਂ ਜੀ ਉਹ ਵਾਲਾ ਜੱਸੀ ਮਲਕੀ ਤੇ ਜਾਂਦਾ ਸਵੇਰ ਦਾ ਹੱਸੀ ਪਤਾ ਨੀ ਕਦੋਂ ਕਹਿੰਦੇ ਜੀ ਕਹਿੰਦੇ ਅੱਜ ਗਾਣਾ ਸੁਣਾ ਦਿਓ ਜੀ ਜੂਨ ਫਕਰਾਂ ਦੀ ਫਕਰ ਫਕੀਰ ਜਿਹੜੇ ਆ ਉਹ ਤੇ ਰੱਬ ਦੀ ਰਜਾ ਜੀ ਲੈਣ ਵਾਲੇ ਆਪਣੇ ਗਰੇਵਾਲ ਸਾਹਿਬ ਜੀ ਤਾਂ ਗੁਰਪ੍ਰੀਤ ਚੱਠੇ ਦਾ ਚੱਠਾ ਵੀ ਚੱਠੇ ਵੀ ਗਾਉਂਦੇ ਮੈਂ ਸਮਝਦਾ ਕੋਈ ਐਸਾ ਹੈ ਨੀ ਜਿਹਨੇ ਗਾਇਆ ਨੀ, ਆਲੂ ਵਾਲੀਆਂ ਦੇ ਵਿੱਚੋਂ ਮੈਂ ਕੋਕਾ ਲਗਾਇਆ ਗਾਉਣ ਵਾਲਾ ਨਹੀਂ ਵੇਖਿਆ। ਹਾਲਾਂਕਿ ਸਾਡੇ ਸਮੇਂ ਚ ਆਲੂ ਵਾਲੀ ਸਰਦਾਰ ਬੜੇ ਔਹਰੇ ਵੱਜਦੇ। ਕਹਿੰਦੇ ਜੀ ਮੈਂ ਲਿੰਕ ਵੀ ਭੇਜ ਰਿਹਾ ਜੀ, ਜ਼ਰੂਰ ਸੁਣਾਵਾਂਗੇ। ਕੁਝ ਲਾਈਨਾਂ ਤਾਂ ਜੀ ਨਾਲ ਮਿਲਦੀਆਂ ਗੀਤੇ ਲਿਖੀਆਂ ਨੇ ਉਹਨਾਂ ਨੇ ਭੇਜੀਆਂ ਨੇ। ਕਹਿੰਦੇ ਫਕਰਾਂ ਦੀ ਫਕੀਰੀ ਪਰਖੇ, ਫਰਕਣਾ ਪੈਂਦਾ ਇਹਨਾਂ ਨੂੰ ਕਦਰ ਵਕਤ ਦੀ, ਨਜ਼ਰ ਜਗਤ ਦੀ, ਬਸ ਕਰ ਲੈਂਦਾ ਇਹਨਾਂ ਨੂੰ ਪੂਰਾ ਕਰਾਰਾ, ਹੱਸ ਕੇ ਹੁੰਦਾ ਮਸਤ। ਵਾਹ ਬਹੁਤ ਸੋਹਣਾ ਜਿਹੜਾ ਉਹ ਨਜ਼ਮ, ਇਹਦਾ ਤਾਂ ਨਜ਼ਮ ਵਿੱਚ ਅਧੂਰੀ ਛੱਡਦੀ ਜਰਿਆ ਸਾਹਿਬ। ਜਿੱਥੋਂ ਨਜ਼ਮ ਸ਼ੁਰੂ ਹੁੰਦੀ ਸੀ ਉੱਥੇ ਤੁਸੀਂ ਮਕਾ ਤੀ, ਇੱਥੋਂ ਤਾਂ ਗੱਲ ਗਾਂ ਬਣਨੀ ਸੀ ਤੁਸੀਂ ਪਹਿਲਾਂ ਮਕਾਈ ਛੱਡੀ। ਚਲੋ ਗਾਂ ਪੂਰੀ ਕਰ ਛੱਡਿਓ ਤੇ ਸੁਣਾਵਾਂਗੇ ਤੁਹਾਨੂੰ ਗੀਤ। ਆਹ ਕਿਹੜਾ ਯਫੀ ਪਾ ਕੇ ਬੈਠਾ ਵਾਜੇ ਨੂੰ ਤਾ ਜੀ, ਇਹ ਗੁਰਪ੍ਰੀਤ ਚੱਠਾ ਜੀ ਨੇ ਗਾਇਆ। ਅੱਛਾ ਠੀਕ ਆ ਬਾਈ, ਕਵਰ ਚ ਲਵਾਂ ਪੈ ਗਿਆ। ਚਲੋ ਸੁਣ ਕੇ ਪਤਾ ਲੱਗੂਗਾ ਬਾਈ। ਤੇ ਲਓ ਜੀ ਅੱਗੇ ਤੇਜਿੰਦਰਪਾਲ ਭਾਜੀ ਵੀ ਸਤਿ ਸ਼੍ਰੀ ਅਕਾਲ ਬੋਲਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਭਾਰਤ ਸ਼੍ਰੀ ਅਕਾਲ। ਤੇਜਿੰਦਰਪਾਲ ਕੀ ਹਾਲ ਚਾਲ, ਹੋਰ ਸੁਣਾਓ ਤੇਜਿੰਦਰਪਾਲ ਜੀ ਕੀ ਹਾਲ ਚਾਲ ਆ। ਸਿੱਧਾ ਓਰੇਡਾ, ਉਹ ਦਿਨ ਦੀਆਂ ਡਿਊਟੀਆਂ ਰਾਤ ਨੂੰ, ਰਾਤ ਦੀਆਂ ਡਿਊਟੀਆਂ ਦਿਨ ਨੂੰ ਕਰੀ ਤੁਰੇ ਮਹਿਲਾ ਦਾ, ਰਾਤ ਸੌਣ ਲਈ ਤੇ ਦਿਨ ਕੰਮ ਲਈ। ਤੁਸੀਂ ਕੰਮ ਉਲਟਾ ਕਰ ਦਿੰਦਿਆ ਵੀ ਰਾਤ ਕੰਮ ਲਈ ਤੇ ਦਿਨ ਸੌਣ ਲਈ। ਪਰ ਪ੍ਰਦੇਸ਼ ਉਹਨੂੰ ਕਹਿੰਦੇ ਆ ਆਪਣੇ ਪਾਲ ਸਾਹਿਬ ਦੀ ਜਿੰਦਰ, ਦੇਸ਼ ਹੋਇਆ ਪ੍ਰਦੇਸ਼ ਨਹੀਂ ਅੜੀਓ, ਇਹ ਵੀ ਆਪਣਾ ਦੇਸ਼ ਨਹੀਂ ਅੜੀਓ, ਉਹ ਵੀ ਦੇਸ਼ ਆਪਣਾ ਹੀ ਆ, ਇਹ ਵੀ ਦੇਸ਼ ਆਪਣਾ ਹੀ ਆ। ਜਿਹੜਾ ਰੋਟੀ ਦਿੰਦਾ ਰਿਜ਼ਕ ਦਿੰਦਾ ਦੇਸ਼, ਉਹ ਵੀ ਬਗਾਨਾ ਨਹੀਂ। ਤੇ ਜਿਹੜੇ ਦੇਸ਼ ਦੇ ਵਿੱਚੋਂ ਆਪਾਂ ਪੈਦਾ ਹੋਏ ਆ, ਦੇਸ਼ ਉਹ ਵੀ ਕਦੇ ਬਗਾਨਾ ਨਹੀਂ ਹੁੰਦਾ। ਤੇ ਗੀਤ ਉਹ ਸੁਣਨਾ ਚਾਹੁੰਦੇ ਨੇ ਮੌਤ ਦੀ ਕਲੀ ਤੇ ਕਰਨੈਲ ਸਿੰਘ ਪਾਰਸ ਦੀ ਲਿਖੀ ਹੋਈ ਹੈ, ਤੇ ਦੋਵਾਂ ਭਰਾਵਾਂ ਨੇ ਕਹਿੰਦੇ ਇਹਨੂੰ ਗਾਇਆ, ਹਰਭਜਨ ਮਾਨ ਨੇ ਤੇ ਗੁਰਸੇਵ ਕੁਮਾਰ ਨੂੰ। ਕਰਨੈਲ ਤੋਂ ਪਾਰਸ ਨੇ ਜਿਹੜੇ ਕਹਿੰਦੇ ਹੋ ਦੋਵੇਂ ਜਿਹੜੇ ਮਾਨ ਭਰਾ, ਹਰਭਜਨ ਸਿੰਘ ਮਾਨ ਤੇ ਗੁਰਸੇਵ ਸਿੰਘ ਮਾਨ, ਇਹ ਨਜ਼ਾਰਾ ਬੰਨੀ ਤੁਰੋ ਜੀ। ਆਹ ਗੀਤ ਕਹਿੰਦੇ ਸੁਣਾਓ ਜੀ, ਕਿਰਪਾ ਕਰਕੇ ਜ਼ਰੂਰ ਭਾਜੀ, ਜ਼ਰੂਰ ਸੁਣਾਵਾਂਗੇ ਜੀ, ਬਹੁਤ ਸ਼ੁਕਰੀਆ ਤੁਹਾਡਾ। ਅੰਮ੍ਰਿਤਪਾਲ ਭਾਜੀ ਹੋਰੀ ਵੀ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ ਠੀਕ ਆ? ਉਹ ਸਿਹਤਾਂ ਤਾਂ ਏਦਾਂ ਠੀਕ ਠਾਕ ਹੀ ਆ, ਠੀਓ ਠੋਪਾ ਅੰਮ੍ਰਿਤਪਾਲ ਚਲੀ ਜਾਂਦਾ, ਦਵਾਈ ਲੈਣੀ ਸੀ ਡਾਕਟਰ ਸਾਡਾ ਉਹਨਾਂ ਨੇ ਫੜ ਕੇ ਤੇ ਪੁਲਿਸ ਵਾਲੇ ਲੰਮੇ ਪਾਇਆ ਹਾ, ਉਹ ਛਤਰ ਫੇਰਦੇ ਕਹਿੰਦੇ ਜਿਹਨੇ ਨਹੀਂ ਕਿਸੇ ਨੇ ਫੇਰਿਆ। ਮੈਂ ਕਿਹਾ ਵੀ ਡਾਕਟਰ ਨੂੰ, ਮੈਂ ਕਿਹਾ ਵੀ ਜੇ ਤੂੰ ਆਪਣੀਆਂ ਕਮੇਟੀਆਂ ਕਮੁਟੀਆਂ ਪਾਉਣੀਆਂ ਕੋਈ ਲੱਖ ਖੰਡ ਤੱਕ ਪਾ ਲਾ, ਪੰਜ ਪੰਜ ਛੇ ਛੇ ਲੱਖ ਤੱਕ ਦੀਆਂ ਕਮੇਟੀਆਂ, ਉਹ ਤਾਂ ਬੜਿਆ ਸੀ ਟਾਟਾ ਬਿਰਲਾ, ਹਲੇ ਫੜ ਕੇ ਬੰਨ ਲਿਆ, ਹੁਣ ਪੈਸੇ ਦੇਣ ਮਰੀ ਦਿੰਦਾ ਨੀ। ਆਪਦੇ ਜਦੋਂ ਬੜਾ ਸਿਆਣਾ ਬਣਿਆ, ਟਰਾਲੇ ਪਾ ਲੈ ਲੋਕਾਂ ਕੇ ਪੈਸਿਆਂ ਦੇ ਨਾਲ। ਮੈਂ ਕਹਿੰਦਾ ਜੱਟ ਵੇਖੀ ਕਹਿੰਦਾ ਹੁਣ ਬੁੱਕਦਾ, ਮੈਂ ਕਿਹਾ ਵੀ ਕਿੱਦਾਂ? ਆਹਦਾ ਜਿਹੜਾ ਛੇ ਛੇ ਲੱਖ ਰੁਪਈਏ ਟਰਾਲੇ ਪਾ ਲਾਇਆ, ਟਰਾਲਿਆਂ ਦਾ ਜਿਹੜਾ ਪੈਸਾ ਆਇਆ ਉਹ ਆਪਾਂ ਲੋਕਾਂ ਦੇ ਕਿਸ਼ਤਾਂ ਮੁੜ ਗਈਆਂ। ਮੈਂ ਕਿਹਾ ਵੀ ਛੇ ਦੀ ਹੁਣ ਤੇਰੇ ਵਾਜੇ ਵੱਜਣ ਵਾਲੇ ਆ, ਟਰੱਕ ਦੇ ਤਾਂ ਨਹੀਂ ਪੋਂਪੋ ਵੱਜਣੇ ਤੇਰੇ ਉਹਨਾਂ ਨੇੜੇ ਵੀ ਆ। ਉਹੋ ਗੱਲ ਹੋਈ ਮੈਨੂੰ ਕਹਿੰਦਾ ਉਹਦੀ ਘਰ ਦੀ, ਕਹਿੰਦੀ ਅਸੀਂ ਤਾਇਆ ਤੂੰ ਏਦਾਂ ਕਿਹਾ ਸੀ। ਮੈਂ ਕਿਹਾ ਵੀ ਮੈਂ ਕਿਹਾ ਸੀ ਵੇਖ ਕੇ ਆ ਕੇ, ਮੈਂ ਕੋਈ ਨਿੰਬਾ ਥੋੜੀ, ਮੇਰੀ ਜਵਾਨ ਹੀ ਕਰੀ ਆ। ਮੈਂ ਇਸ ਕਰਕੇ ਕਿਹਾ ਸੀ ਗੁਰਦੂਤਾ ਵੇਖ ਕੇ, ਉਹ ਮੈਂ ਕਿਹਾ ਜਿਹੜਾ ਹੱਥ ਛੱਡ ਕੇ ਸਾਈਕਲ ਚਲਾਉਂਦਾ, ਜੇ ਉਹਨੂੰ ਕੋਈ ਕਹਿ ਦੇ ਸਿਆਣਾ, ਉਹ ਤੂੰ ਡਿੱਗੇਗਾ, ਤੂੰ ਡਿੱਪ ਪਵੇ, ਤੂੰ ਕਵੇ ਵੀ ਸਿਆਣੇ ਦੀ ਮਤਲਬ ਜ਼ੁਬਾਨ ਹੀ ਕਾਲੀ ਆ, ਤੇ ਫਿਰ ਤੂੰ ਮੂਰਖ ਹੋਊਗਾ। ਕਿਉਂਕਿ ਸਿਆਣੇ ਨੇ ਵੇਖ ਲਿਆ ਜਿਹੜਾ ਹੱਥੀ ਛੱਡੀ ਫਿਰਦਾ ਉਹ ਡਿੱਗੂਗਾ, ਤਾਂ ਹੈ ਹੱਥ ਤਾਂ ਫੜ ਕੇ ਸਟੀਅਰਿੰਗ ਫੜ ਕੇ ਜੇ ਕੋਈ ਸਾਈਕਲ ਚਲਾਵੇ, ਫਿਰ ਕੋਈ ਕਹਿ ਦੇ ਤਾਂ ਫਿਰ ਪਾਓ ਮਾੜੀ ਗੱਲ ਆ। ਕਿਉਂਕਿ ਹਾਲਾਤ ਬੰਦੇ ਦੱਸਦੇ ਵੀ ਇਹ ਕਿੱਧਰ ਨੂੰ ਜਾਊ ਜੀ। ਤੇ ਕਹਿੰਦੇ ਜੀ ਸ਼ੈਪਟਨ ਤੋਂ ਬੋਲ ਰਿਹਾ ਅੰਮ੍ਰਿਤਪਾਲ ਭਾਜੀ, ਕਹਿੰਦੇ ਤਾ ਜੀ ਕੁਲਦੀਪ ਮਾਨਕ ਦਾ ਚਾਦਰ ਗੀਤ ਸੁਣਾ ਦਿਓ। ਮੋਰ ਪਿਆ ਮੈਂ ਤੇ ਆਪ ਅੰਮ੍ਰਿਤਪਾਲ ਸੁਣਾ ਦੇਣਾ ਸੀ ਗੀਤ, ਪਰ ਸੱਚ ਪੁੱਛੀ ਵੀ ਅੱਜ ਤਬੀਅਤ ਜਿਹੜੀ ਆ ਉਹ ਬਹੁਤ ਠੀਕ ਨਹੀਂ, ਤੇ ਗੀਤ ਸੁਣਾਇਆ ਜਾਣਾ ਨਹੀਂ। ਉਹਦਾ ਕੁਲਦੀਪ ਮਾਨਕ ਦੀ ਆਵਾਜ਼ ਚ ਸੁਣਾ ਦਾ, ਉਹਨਾਂ ਰਿਕਾਰਡ ਜਿਹੜਾ ਕੀਤਾ ਉਹ ਅਫਲਾ ਤੂੰ ਕੀਤਾ ਜੀ। प्रेम भाजी ताया जी इटली वाले भी पहुंचे ने कहते सत श्री अकाल ताया जी किथे घुम आए घुम आए ताया जी सैटरडे ताई दे नाल किथे घुम आए शनिवार घुमन गया सी किते ना जी किते नु घुमन गया घुमन नु सही ख्याल मार बागा बड़ा ਕਾਸ਼ਪੁਰ ਦੇ ਚਾਰੇ ਪਾਸੇ ਮੈਂ ਤੇ ਲੋਲੀ ਘੁੰਮਿਆ ਇਹ ਦੇਖਣ ਲਈ ਵੀ ਮਨਰੇਗਾ ਦੇ ਜਿਹੜੇ ਨਰੇਗਾ ਦੀ ਟੀਮ ਆ ਕਿੱਥੋਂ ਸ਼ੁਰੂਆਤ ਕਰੇ ਕਿਉਂਕਿ ਚਾਰੇ ਪਾਸੇ ਘਾਹ ਬੜਾ ਹੋ ਗਿਆ ਮੀਂਹ ਪਿੱਛੇ ਤੇ ਪੈ ਪੋ ਤੇ ਹੁਣ ਨਰੇਗਾ ਦੀ ਟੀਮ ਦੇ ਵਿੱਚ ਜਿਹੜਾ ਉਹ ਕਾਰਜ ਜਿਹੜੇ ਕੰਮ ਹੋਣੇ ਆ ਉਹ ਹਿਸਾਬ ਨਾਲ ਕੰਮ ਚੱਲੂਗਾ ਹੋਰ ਤਾਂ ਕੋਈ ਕੰਮ ਨੀ ਮੈਨੂੰ ਲੱਗਦਾ ਵੀ ਅਸੀਂ ਜੇ ਘੁੰਮਿਆ ਤਾਂ ਪਿੰਡ ਦੀ ਜਿਹੜੀ ਆ ਉਹ ਆਲੇ ਦੁਆਲੇ ਵੀ ਘੁੰਮੇ ਜ਼ਰੂਰ ਹੋਰ ਤਾਂ ਨਹੀਂ ਕਿਸੇ ਘੁੰਮੇ ਤੇ ਕਹਿੰਦੇ ਜੀ ਲਾਹੌਰੀਏ ਫਿਲਮ ਦੇ ਵਿੱਚੋਂ ਲਿਆ ਗਿਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਅੱਖਰ ਗੀਤ ਉਹ ਸੁਣਨਾ ਚਾਹੁੰਦੇ ਨੇ ਮੈਂ ਜੀ ਅੱਖਰ ਤੁਹਾਨੂੰ ਲਿਖ ਕੇ ਨਾ ਦੇ ਦਿਓ ਸੁਣਾ ਦਿਓ ਕਹਿੰਦੇ ਕੋਈ ਕਹਾਣੀ ਜਾਂ ਕਿੱਸਾ ਸੁਣਾ ਦਿਓ ਜੇ ਹਾਲੇ ਤੱਕ ਨਹੀਂ ਸੁਣਾਈ ਤੇ ਨਹੀਂ ਸੁਣਾਈ ਦੇਣੇ ਸੁਣਾ ਦੇਣੇ ਉਹਦਾ ਥੋੜ੍ਹਾ ਜਿਹਾ ਚਿਰ ਰੋਕੇ ਭਾਜੀ ਨਾ ਜਾਣੇ ਕਿਉਂ ਐਡਸ ਤੋਂ ਬਾਅਦ ਤੁਹਾਡੀ ਆਵਾਜ਼ ਬਹੁਤ ਦੱਬੀ ਦੱਬੀ ਜੀ ਆਉਂਦੀ ਆ ਹਰ ਵਾਰੀ ਦੱਬੀ ਦੱਬੀ ਆਉਂਦੀ ਆ ਜ਼ਿਆਦਾ ਭਾਜੀ ਕੋਈ ਪ੍ਰੋਬਲਮ ਹੋਵੇ ਵੇਖ ਲੈਂਦੇ ਆਪਾਂ ਮੈਂ ਕੀ ਇਹਨਾਂ ਦਾ ਇੱਦਾਂ ਦਾ ਹੋਣਾ ਮੈਂ ਕਦੇ ਇੱਕ ਆਵਾਜ਼ ਵੀ ਇਹਨਾਂ ਦੀ ਇੱਦਾਂ ਦੀ ਆ ਮੈਂ ਕਹਿੰਦਾ ਵੀ ਕੁਛ ਹੋਊਗਾ ਅਤੇ ਬਾਕੀ ਸੁਖਪ੍ਰੀਤ ਆਈ ਨੂੰ ਪਤਾ ਤੁਹਾਡੀ ਸਿਹਤ ਠੀਕ ਨਹੀਂ ਸੁਖਪ੍ਰੀਤ ਕਿਹੜਾ ਵੀ ਉਸੇ ਪੀ ਜੀ ਆਈ 'ਚ ਡਾਕਟਰ ਰਹੀ ਆ ਹੋਰ ਖਰੇ ਕੀ ਹੁੰਦਾ ਐਨ ਮੈਂ ਈ ਐਨ ਐਨ ਮੈਂ ਕੀ ਹੁੰਦਾ ਐਨ ਮੈਂ ਨੈਸ਼ਨਲ ਪਰਮਨੈਂਟ ਮੈਨੂੰ ਇੰਨਾ ਪਤਾ ਵੀ ਨੱਕ ਤੇ ਕੰਨ ਤੇ ਗਲੇ ਐਨ ਮਹੀਨੇ ਨੋਜ ਲੈ ਆ ਗਿਆ ਯਾਦ ਐਨ ਮਹੀਨੇ ਨੋਜ ਤੇ ਕੋਈ ਡਾਕਟਰ ਆ ਤਿੰਨਾਂ ਦਾ ਨੱਕ ਕੰਨ ਤੇ ਗਲੇ ਦਾ ਉਹ ਕਹਿੰਦਾ ਵੀ ਨੱਕ ਸਣੀ ਦੀ ਜਿਹੜੇ ਪ੍ਰਦੂਸ਼ਣ ਜਾਂਦਾ ਉਹ ਗਲੇ ਨੀ ਜਾਂਦਾ ਕੰਨ ਸਣੀ ਦੀ ਪ੍ਰਦੂਸ਼ਣ ਜਾਂਦਾ ਗਲੇ ਨੀ ਜਾਂਦਾ ਗਲਾ ਜਿਹੜਾ ਉਹ ਮੁੱਖ ਦੁਆਰ ਹੈ ਜਿਵੇਂ ਆਪਾਂ ਚਲੀਏ ਮੁਹੱਬਤ ਨਗਰ ਦੀ ਨਾਲੀ ਤੇ ਪ੍ਰੀਤ ਨਗਰ ਦੀ ਨਾਲੀ ਜਿਹੜੀ ਆ ਉਹ ਇੱਧਰ ਦੀ ਉਹ ਲੰਘਦੀ ਇੱਧਰ ਦੀ ਪਿੰਡ ਦੀ ਵੀਹ ਦੇ ਵਿੱਚੋਂ ਜਾ ਕੇ ਜੁੜ ਕੇ ਤਾਂ ਫਿਰ ਉਹ ਨਿਕਲ ਜਾਂਦੀ ਉੱਧਰ ਹਾਂਜੀ ਪਰਮਜੀਤ ਭਾਜੀ ਵੀ ਜਾਣਦੇ ਕਹਿੰਦੇ ਈ ਐਨ ਟੀ ਦਾ ਮਤਲਬ ਈਅਰ ਨੋਜ਼ ਥਰੋਟ ਹਾਂ ਆਹੋ ਮੈਂ ਵੀ ਇਹ ਕਹਿੰਦਾ ਯਾਰ ਮੈਂ ਕਿਹੜਾ ਗੂਗਲ ਗਿਆ ਤੇ ਬਾਕੀ ਗੱਲ ਤਾਂ ਤਾਇਆ ਜੀ ਤੁਹਾਡੀ ਸਹੀ ਆ ਕਿ ਇਹ ਹੈ ਡਾਕਟਰ ਇੱਕ ਹੀ ਸਪੈਸ਼ਲਿਸਟ ਹੁੰਦੇ ਨੇ ਕਿਉਂਕਿ ਲਗਭਗ ਇਹ ਇੰਟਰਕਨੈਕਟਡ ਹੀ ਹੁੰਦੇ ਨੇ ਜਿਹੜੇ ਪਾਰਟਸ ਦੇ ਸਰੀਰ ਦੇ ਉਹਦਾ ਸਾਰਾ ਸਰੀਰ ਇੱਕ ਦੂਜੇ ਨਾਲ ਜੁੜਿਆ ਲੱਤਾਂ ਕਿਹੜੀਆਂ ਵੀ ਉੱਥੇ ਫੁੱਟ ਫੁੱਟ ਦੂਰ ਲਾਈਆਂ ਰੱਬ ਨੇ ਜਾਂ ਧੌਣ ਕਿਹੜਾ ਥੋੜ੍ਹੀ ਜਿਹੀ ਵੱਢ ਕੇ ਉੱਚੀ ਕਰਕੇ ਲਵਾਈ ਆ ਜਾਂ ਬਾਹਾਂ ਕਿਹੜਾ ਲਮਕਦੀਆਂ ਲਵਾਈਆਂ ਜਾਂ ਗੋਡੇ ਕਿਹੜਾ ਲਿਥੇ ਆ ਇੱਦਾਂ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਆ ਕਨੈਕਟਡ ਇੰਟਰਦਾ ਉਹ ਮੇਰੀ ਗੱਲ ਨੀ ਪੂਰੀ ਧਿਆਨ ਨਾਲ ਸੁਣਦਾ ਤੈਨੂੰ ਮੈਂ ਕਹਿੰਦਾ ਵੀ ਜੇ ਆਹ ਐਲਰਜੀ ਹੁੰਦੀ ਜਿਹੜੀ ਕਿ ਆਮ ਤੌਰ ਤੇ ਆਹ ਇਹਨਾਂ ਦਿਨਾਂ ਦੇ ਵੀ ਹੁੰਦੀ ਨਸਾਂ ਸਣੀ ਜਿਹੜੇ ਆ ਉਹ ਕੋਈ ਜਿਹੜੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨਸਾਂ ਸਣੀ ਗਲ ਨੂੰ ਉਹਨਾਂ ਦਾ ਭੁਗਤਾਨ ਭੁਗਤਣਾ ਪੈਂਦਾ ਕਹਿੰਦੇ ਤੇ ਮੈਂ ਬਦਨਾਮ ਕੀਤਾ ਕਹਿੰਦਾ ਵੀ ਕੋਈ ਬਿਮਾਰੀ ਹੁੰਦੀ ਕਿਸੇ ਸੌ ਚੋਂ ਇੱਕ ਨੂੰ ਆ ਉਹ ਵੀ ਉਹਨੂੰ ਜਿਹੜੇ ਸਫ਼ਰ ਸੁਫ਼ਰ ਵਾਹਵੇ ਪੈ ਗਿਆ ਹੁਣ ਮੇਰੀ ਕੀ ਕਰਕੇ ਤੇ ਉਹ ਕਹਿੰਦਾ ਪੜਦਾ ਛਾਂ ਛਾਂ ਕਰਦਾ ਲੈ ਕੰਨਾਂ ਦੇ ਪੜਦੇ ਤੋਂ ਮੈਨੂੰ ਯਾਦ ਆ ਗਿਆ ਦੂਸਰਾ ਐਲੀ ਮਾਂਗੜਾ ਐਲੀ ਮਾਂਗੜਾ ਅਰੇ ਉਹਨੇ ਨਾ ਟੈਲੀਫੋਨ ਕਰਤਾ ਹੋਵੇ ਐਲੀ ਮਾਂਗੜ ਨੇ ਹੈਲੋ
ਐਲੀ ਮਾਂਗੜਾ ਤਾਂ ਹੀ ਫੋਨ ਕਰਤਾ
ਉਹ ਲੈ ਇਹ ਤਾਂ ਸਾਡਾ ਦੀਪਾ ਮੈਂ ਨਾ ਹੁਣੇ ਯਾਦ ਕੀਤੀ ਉਹ ਐਲੀ ਮਾਂਗੜ ਦੀ ਗੱਲ ਯਾਦ ਆ ਗਈ ਦੀਪੇ ਉਹ ਕਹਿੰਦਾ ਮਾਰ ਮਾਰ ਥਾਪੜੇ ਮੇਰੇ ਅੱਖਾਂ ਚੋਂ ਸੋਨੋ ਹਟਾ ਤਾ ਪੁਲਿਸ ਵਾਲਿਆਂ ਨੇ ਉਹਨੇ ਕੇਸ ਫਾਇਲ ਕੀਤਾ ਪਰ ਪੁੱਛ ਪੜਤਾ ਨਹੀਂ ਕੋਈ ਤੇ ਤੂੰ ਲੈਣ ਕੀ ਆਇਆ ਸੀ
ਤਾਈਓ
ਲੈਣ ਕੀ ਆਇਆ
ਉਹਦੇ ਨਾਲ ਦੇ ਉਹ ਵੀ ਲੱਭੇ ਬਾਅਦ ਚ ਰੰਦਾਵਾ ਬ੍ਰਦਰ
ਰੰਦਾਵਾ ਬ੍ਰਦਰ ਤੇ ਆਏ ਇੱਥੇ ਸਾਡੇ ਤਾਂ ਹਲੇ ਪਰਸੋਂ ਚੋਂ ਤੇ ਸ਼ੰਝ ਸੀ ਉਹ ਵਿੱਚ ਆਏ ਉਹ ਮੈਂ ਥੋੜਾ ਲੇਟ ਹੋ ਗਿਆ ਨਹੀਂ ਮੈਂ ਪੁੱਛਣਾ ਸੀ ਉਹ ਮੈਂ ਸਗੋਂ ਉਹਨਾਂ ਨੂੰ ਭਰਾਵਾ ਮੈਨੂੰ ਉਹਨਾਂ ਨੇ ਮੇਰੇ ਦੁਆਲੇ ਹੋਈ ਚੱਲੇ ਉਹ ਕਹਿੰਦੇ ਵੀ ਮੈਂ ਕਿਹਾ ਕਲਾਕਾਰ ਕਿਹੜੇ ਲੱਗੇ ਆ, ਵੇਖੇ ਜਿਹੜਾ ਆ ਉਹਨਾਂ ਬਤਾਇਆ ਇਹ ਉਹ ਭਰਾ ਵਾ ਦੂਸਰੇ ਜਿਹੜੇ ਇਹਨਾਂ ਨੂੰ ਕੀ ਕਹਿੰਦੇ ਆ, ਕੀ ਸੀ ਉਹਨਾਂ ਦਾ ਨਾਂ?
ਰੰਧਾਵਾ
ਬ੍ਰਦਰਸ। ਉਹ ਮੈਂ ਕਿਹਾ ਵੀ ਫੈਲੀ ਮੰਗ ਚ ਵੀ ਸੱਦ ਲੈਣਾ ਸੀ, ਕਾਣੀ ਮੰਗ ਆ ਕਿਉਂਕਿ ਉਹ ਰੋਟੀਆਂ ਤਾਂ ਸਾਰੇ ਖਾਈ ਜਾਂਦੇ, ਐਲੀ ਮੰਗਟ ਕਿਹੜਾ ਵੀ ਉਹ ਰੋਜੇ ਰੱਖਦਾ, ਉਹ ਵੀ ਖਾਂਦਾ ਹੀ ਆ ਮੋਟਾ ਵੀ ਖਾਂਦਾ, ਐਲੀ ਮੰਗਟ ਭੰਗ ਖਾਂਦਾ, ਭੰਗ ਵਾਲੇ ਬੰਦੇ ਨੂੰ ਭੁੱਖ ਲੱਗਦੀ ਬਹੁਤ ਮੈਨੂੰ ਪਤਾ।
ਐਲੀ ਮੰਗਟ ਕਹਿੰਦੇ ਮੈਂ ਅੱਗੇ ਤੋਂ ਨੀ ਲੜਦਾ ਰਹਿੰਦਾ, ਕਹਿੰਦਾ ਜੁੱਤੀ ਉਹ ਬੜੀ ਮੇਰੇ ਵੀ।
ਉਹ ਕਹਿੰਦਾ ਮੈਂ ਆਪਣੀ ਜਨਾਨੀ ਤੋਂ ਮਾਫ਼ੀ ਮੰਗ ਲਿਆ ਕਰਨੀ ਜੇ ਲੜਿਆ ਕਰੂਗੀ, ਮੈਨੂੰ ਐਸਾ ਦਿਮਾਗ ਲਿਆਦਾ ਨਾ। ਕਹਿੰਦਾ ਮੈਨੂੰ ਗੱਲ ਕਰਾਂ, ਕਹਿੰਦਾ ਤਾਇਆ ਹਲੇ ਬੱਕਰਾ ਵੀ ਬੰਦਾ ਹਿਸਾਬ ਕਿਤਾਬ ਨਾਲ ਚਟਕਾਉਂਦੇ ਆ ਵੀ ਇਹਦੇ ਕਿਤੇ ਸੱਟ ਨਾ ਲੱਗ ਜਾ। ਕਹਿੰਦਾ ਉਹ ਧੋਣ, ਕਹਿੰਦਾ ਗੋਡਿਆਂ ਵਿੱਚ ਧੋਣ ਦੇ ਲੈਂਦੇ ਆ, ਤੇ ਫਿਰ ਉਹ ਕਹਿੰਦਾ ਵੀ ਕੁੱਟਣ ਵਾਲੀਆਂ ਜਗ੍ਹਾਵਾਂ ਉਹਨਾਂ ਨੂੰ ਬਥੇਰੀਆਂ ਲਾ ਪਈਆਂ, ਫਿਰ ਉਹ ਤੌੜ ਤੌੜ ਕਿਲੋ ਸਿੱਟਦੇ ਆ, ਧੋਣ ਕੱਜਦੇ ਨੇ ਤਬਲਾ ਸੁਣੀ ਜਾਣਾ।
ਚੱਕਰ
ਇਹ ਆ ਵੀ ਉੱਥੋਂ ਵੀ ਭੰਗ ਪੀ ਆਇਆ ਕੋਈ, ਇੱਥੋਂ ਵਾਲਿਆਂ ਨੇ ਪਿਆ ਸੀ ਰਹੀ ਨੇ, ਉੱਥੇ ਜਾ ਕੇ ਮਿਲੀ ਨੇ ਜਾਂ ਪਿਆ
ਲੈਂਦੇ।
ਉਹਨੇ ਕਿਹਾ ਸੀ ਇਹ ਗੱਲ, ਇਹਨਾਂ ਨੇ ਮੰਨੀ ਨੀ। ਉਹ ਕਹਿੰਦਾ ਵੀ ਮੇਰੀ ਪੀਤੀ ਪੀਤੀ ਜਿੰਨਾ ਮਰਜ਼ੀ ਛਿਤਰਾ ਲੋ, ਲਿਥੀ ਜਿੰਨਾ ਹੱਥ ਲਾਓ। ਉਹ ਕਹਿੰਦਾ ਫਿਰ ਰੋ ਜੋ, ਹਲੇ ਛਿਤਰਾਉਣਾ ਹੀ ਨੀ, ਛਿਤਰਾਉਣਾ ਹੀ ਲਿਥੀ ਆ। ਨਾ ਉਹ ਵੀ ਨੀ ਆਉਂਦਾ, ਤੇ ਹੁਣ ਰੰਧਾਵਾ ਹੋਰੇ ਵੀ ਮੂਰਤੀ ਝੱਗ ਵਾਂਗੂ ਬਹਿ ਗਿਆ, ਹੁਣ ਉਹਨਾਂ ਦਾ ਵੀ ਕੋਈ ਸਟੇਟਮੈਂਟ ਦਿਖੇ ਇਹਨਾਂ ਨੂੰ ਅੱਜ ਤੱਕ। ਜਦੋਂ ਮੈਂ ਇੱਥੇ ਭਾਈ ਤੁਸੀਂ ਸਿੱਧੂ ਮੂਸੇਵਾਲਾ ਵੀ ਸੱਦੋ, ਨਹੀਂ ਤੇ ਕਾਣੀ ਵੰਡ ਕਰ ਦੇ। ਸਿੱਧੂ ਮੈਂ ਦੇਖੋ ਰੱਬ ਨੇ ਜੋੜੀਆਂ ਬਣਾ ਕੇ ਭੇਜੀਆਂ, ਕੋਈ ਪਤੀ ਪਤਨੀ ਦੀਆਂ, ਕੋਈ ਏਦਾਂ ਕਲਾਕਾਰਾਂ ਦੀਆਂ ਵੀ ਬਣੀਆਂ ਹੀ ਆ।
ਚਲੋ ਸਾਹਿਬ ਕੀ ਹਾਲ ਹੈ ਜੀ?
ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਕਿਵੇਂ? ਸਿਹਤਾਂ ਠੀਕ ਠਾਕ ਨੇ? ਆਪਣੇ ਦੀਪਕ ਭਾਜੀ ਕਿੱਦਾਂ? ਦੀਪਾ ਵੀ ਠੀਕ,
ਬਹੁਤ ਵਧੀਆ, ਬਹੁਤ ਵਧੀਆ
ਲੈਂਦਾ ਇੱਧਰ।
ਹਾਂਜੀ ਠੀਕ ਹੈ ਜੀ,
ਕੈਪਟਨ ਜੀ ਕੇ ਦੀਪਾ ਮੌਜਾ
ਬਿਲਕੁਲ ਤੁਸੀਂ ਡੈਲਗ ਮਾਰ ਦਿੰਦੇ। ਮੌਜ ਬਾਰਾ 9-2-11
ਮੌਜ ਬਹਾਰਾ ਤੇ ਗੁਜ਼ਾਰਾ 9-2-12 ਕਿੱਥੇ ਆ? ਨੌ ਦੋ ਦੇ ਨਾਲੇ 11 ਹੁੰਦੇ, ਤੂੰ 12 ਬਣਾਈਆਂ ਨਾ।
ਨਹੀਂ
ਮਜ਼ਾਕ ਨੀ, ਮੈਂ ਸਮਝਦਾ ਮਲਕੀਤ ਤਾਰਾ ਤੇਰਾ ਹਿਸਾਬ ਆ ਲੈਣੇ, ਮਤਲਬ ਲੈਣੇ 12 ਤੇ ਮੋੜਨੇ 11। ਤੁਸੀਂ ਰੱਖ ਲਿਆ ਪੂਰੇ ਕਿਹੜੇ ਬਰੇ ਤੇ ਨੇਪਾਲੀ?
ਹਾਂਜੀ
ਆ ਜੇ ਬੈਠਾ ਇਸੇ ਉਹ ਕਾਕਾ ਉਹਨਾਂ ਗੱਲ ਕਰ ਦੀਪੇ ਤੇਰੇ ਨਦੀਆਂ ਕੱਢਦਾ ਜਿੱਦਾਂ ਗਧੀ ਹਿਣਕਦੀ ਹੁੰਦੀ ਏਦਾਂ ਕਰਦਾ ਮਲਕੀਤ ਦੀਪੇ ਦੇ ਪੈਰੀ ਯਾਰ ਡੈਗ ਸੋਹਣਿਆ
ਉਹਨੇ
ਪੈਰੀਆਂ ਸਲਾਉਣ ਨੂੰ ਨੀ ਕਹਿੰਦਾ ਫੜ ਕੇ, ਮੈਂ ਕਿਹਾ ਸੈਟਲਾ ਤੇਰੀ ਬੇਇੱਜ਼ਤੀ ਕਰਦਾ। ਬ੍ਰਦਰਾਂ ਦੀ ਲਾਲਾ ਭਰਾਵਾ ਦੋਵੇਂ ਭਰਾ ਇੱਦਾਂ ਲੜਦੇ ਜਿੱਦਾਂ ਕੁੱਕੜ ਲੜਦੇ ਹੁੰਦੇ। ਉਹ ਕਹਿੰਦਾ ਮੈਂ ਇਹਨੂੰ ਘਰ ਚ ਹਿੱਸਾ ਦੇਣਾ ਨਹੀਂ। ਅੱਛਾ ਫੈਸਲਾ ਤੂੰ ਕਰ, ਚਲੋ ਘੜੀ ਦੀ ਘੜੀ ਸਾਨੂੰ ਬਾਦਸ਼ਾਹ ਸਾਹਿਬ ਹੀ ਸਮਝ ਲਿਆ
ਫੈਸਲਾ ਕਰ ਦੇਣਾ। ਮੈਂ 5 ਮਿੰਟ ਵਾਲਾ ਕਰਨਾ, ਤੁਸੀਂ ਚਾਹ ਚੂਹੀ ਪੀਣੀ ਹੁੰਦੀ ਸਭ
ਅਸੀਂ ਸਮਝਦੇ ਤੂੰ ਜ਼ਿੰਦਗੀ ਚ ਸਹੀ ਫੈਸਲੇ ਕੀਤੇ ਸੀ ਤਾਂ ਤੈਨੂੰ ਪੁੱਛਣਾ ਤੂੰ ਆਪਣੇ ਆਪ ਨੂੰ ਇਹਦੇ ਸਰ ਤੇ ਰੱਖ ਕੇ ਵੇਖ ਹੁਣ ਜੀ ਕਰਦਾ ਜ਼ਿੰਦਗੀ ਜੀਣ ਨੂੰ ਕਹਿੰਦਾ ਨਹੀਂ ਜੇ ਤੂੰ ਇਹਦੇ ਸਾਹ ਤੇ ਰੱਖ ਕੇ ਵੇਖ ਲਿਆ ਤੇਰਾ ਕੰਮ ਨੂੰ ਚੇਤੀ ਨੀ ਕਰਨਾ ਤੂੰ ਇਹ ਫਿਕਰਾਂ ਚ ਬਹਿਣਾ ਹੋ ਮੈਂ ਕਿਹਦੇ ਮੂਹਾਂ ਤੇ ਕਿਹਦਾ ਇਹਦਾ ਜਿਹੜਾ ਬਾਪ ਤੇ ਮਾਂ ਰਹਿ ਨੇਪਾਲ ਚ ਵੱਡੇ ਭਰਾ ਨੂੰ ਵੱਡੇ ਭਰਾ ਨੇ ਜਿਵੇਂ ਘਰ ਸਾਹਿਬ ਆਪਦੇ ਨਾਲ ਦਿਖਾ ਲਿਆ ਇਹ ਆਇਆ ਹੋਇਆ ਮਲਕੀਤ ਕਦੋਂ ਕਹਿੰਦਾ ਜੰਮਣ ਤੋਂ ਵੀ ਪਹਿਲਾਂ ਲੈਣਾ ਪਹੁੰਚਿਆ ਮੈਂ ਕਿਹਾ ਏਦਾਂ ਨੂੰ ਕਦੇ ਹੋ ਨੀ ਸਕਦਾ ਗੱਲਾਂ ਹੀ ਵਧਾ ਜਿਹੜਾ ਕੇ ਦੱਸਦਾ ਖੇਤਰਾਂ ਨੂੰ ਤੇਰਾ ਜੀ ਕਰਦਾ ਉਹ ਕਹਿੰਦਾ ਮੈਂ ਗਿਆਰਵੀਂ ਜਮਾਤ ਜਦੋਂ ਪੜ੍ਹਦਾ ਜੀ ਇਹ ਪਹਿਲਾਂ ਲੱਗਾ ਉੱਥੇ ਜਿਹੜੇ ਆਹ ਬਣਾਉਂਦੇ ਆ ਕੀ ਬਣਾਉਂਦੇ ਮਲਕੀਤ ਰੱਸੇ ਜਿਹੜੇ ਬਣਾਉਂਦੇ ਆ ਫਾਹਾ ਲੈਣ ਆਪਣਾ ਡੰਗਰਾਂ ਦੇ ਪਾਉਣ ਨੂੰ ਉਹ ਰੱਸਿਆਂ ਦੇ ਵਿੱਚ ਬਣਾਉਂਦਾ ਰਿਹਾ ਹਾਂ ਉਹਨਾਂ ਇਹਨੂੰ ਰੱਖ ਛੱਡਿਆ ਉਹ ਕਹਿੰਦੇ ਵੀ ਮੱਝ ਦੇ ਜਿੰਨਾ ਮੇਚ ਆਉਂਦਾ ਤੇਰੀ ਧੌਣ ਬਰਾਬਰ ਆ ਇਹਦੇ ਨਾਲ ਲਾ ਲਾ ਕੇ ਵੇਖਦੇ ਸੀ ਤੇ ਫੁਗਣਾ ਦਿੰਦੇ ਸੀ ਜਿੱਥੇ ਜਿੱਥੇ ਕੱਟੇ ਤੇ ਮੇਚ ਆਉਣੀਆਂ ਉਹ ਫਿਰ ਇਹਨਾਂ ਨੇ ਹਟਾ ਦਿੱਤਾ ਇਹ ਲਿਸਾ ਹੋ ਗਿਆ ਪੈਸੇ ਪੂਜੇ ਦੇ ਲੈਣੇ ਸੀ ਉਹ ਕਹਿੰਦਾ ਤੇਰੇ ਮੇਜ਼ ਦੇ ਰਸੇ ਬਣਾਈ ਜਾਂਦੇ ਆ ਉਹ ਗਾਂ ਕੁੱਤਿਆਂ ਦੇ ਮੇਜ਼ ਆਉਂਦੇ ਆ ਕੱਟਿਆਂ ਦੇ ਮੇਜ਼ ਨਹੀਂ ਆਉਂਦੇ ਉਹਨਾਂ ਹਟਾ ਦਿੱਤਾ ਫਿਰ ਇਹ ਲੱਗਾ ਜਿਹੜੀਆਂ ਕੀ ਆ ਜਿਹੜੀਆਂ ਹੁੰਦੀਆਂ ਗੇਬਟੀਆਂ ਜਾਂ ਕੀ ਹੁੰਦੀਆਂ ਦਾੜੀਆਂ ਦੂੜੀਆਂ ਜਾਂ ਉਹ ਹਾਂ ਜਿਲੇ ਟਾਲੀਆਂ ਆ ਫਿਰ ਉਹਦੇ ਲੱਗਾ ਉਹਦੇ ਲੱਗਾ ਰਿਹਾ ਤੇ ਕੱਚਾ ਚੱਕ ਕੇ ਇਹ ਬਲੇਟ ਉੱਥੋਂ ਜੇਬ ਚ ਦੋ ਚਾਰ ਲੈ ਆਉਣਾ ਦੁਕਾਨਾਂ ਨੇ ਵੇਚ ਆਉਣੇ ਉਹਨਾਂ ਫੇਰ ਫੜਿਆ ਗਿਆ ਉਹ ਕਹਿੰਦਾ ਵੀ ਸਾਡੇ ਵਿਕਦੇ ਕਾਹਦਾ ਨੀ ਪਤਾ ਹੋਣ ਲੱਗਾ ਸਾਰੇ ਜ਼ਿਲ੍ਹੇ ਚ ਸਪਲਾਈ ਕਰੀ ਜਾਂਦਾ ਜੇਬਾਂ ਚੋਂ ਵੀ ਆ ਗਿਆ ਉਥੋਂ ਫਿਰ ਇਹਨਾਂ ਨੇ ਕੱਢਿਆ ਫੇਰ ਇਹ ਲੱਗਾ ਕਿਹਦੇ ਲੱਗਾ ਮਤਲਬ ਕਿ ਰੰਗ ਵਾਲੇ ਦੇ ਲੈ ਫਿਰ ਰੰਗ ਵਾਲੇ ਦੇ ਲੱਗਾ ਫਿਰ ਰੰਗ ਵੇਚਣ ਲੱਗ ਪਿਆ ਕੰਪਨੀ ਵਾਲਿਆਂ ਦਾ ਉਹ ਰੰਗ ਵਿਕੇ ਨਾ ਬਗੈਰ ਕੰਪਨੀ ਵਾਲਿਆਂ ਦਾ ਵਿਕਿਆ ਬੜਾ ਇਹਨੇ ਉਦੋਂ ਵੀ ਦੋ ਨੰਬਰ ਦਾ ਹਿੱਸਾ ਕੱਢ ਕੇ ਦੇ ਗਿਆ ਹੁਣ ਫਿਰ ਸਾਡੇ ਕੋਲ ਆ ਗਿਆ ਸਾਡੇ ਵੀ ਛੇਤੀ ਹੁਣ ਭਾਂਡੇ ਵਗਾ ਦੋ ਲੱਗਦਾ ਮੈਂ ਤੇ ਆਪ ਹੁਣ ਪੈਸੇ ਕਿਸੇ ਤੋਂ ਬਣ ਬੈਠਾ 20,000 ਰੁਪਈਆ ਜਦੋਂ ਇਹਦੇ ਨਾਲ ਲੱਗਾ ਹੁਣ ਮੇਰੇ ਤੋਂ ਵੀ ਨੀ ਦਿੱਤਾ ਜਾਂਦਾ ਦਿੱਤਾ ਜਾਂਦਾ
ਗੱਲ ਤਾਂ ਇਹ ਵੀ ਏਦਾਂ ਵੀ ਇਹਦਾ ਨਾ ਹਿਸਾਬ ਕਿਤਾਬ ਲਾਦਾ ਸਾਰਾ ਗਲਤ ਆ ਇਹਦਾ ਦੇਣ ਲੈਣ ਜਿਹੜਾ ਹੈਗਾ ਆ ਜਾਂ ਇਹ ਜ਼ਿਆਦਾ ਪੜ੍ਹਿਆ ਲਿਖਿਆ ਆ ਤੇ ਜਾਂ ਇਹਦੀ ਕਿਸਮ ਮਾੜੀ ਆ
ਜਾਂ ਇਹ ਉਹੀ ਨੀ ਪੜ੍ਹਿਆ ਇੱਦਾਂ ਗਾ
ਆਹੋ ਫਿਰ ਤਾਂ ਜੀ ਗੱਲ ਤਾਂ ਇਹੀ ਆ ਵੀ ਪੈਸੇ ਫੜ ਲੈਂਦਾ ਦਿੰਦਾ ਹੈ ਨੀ ਕੰਮ ਕੁੰਮ ਕਰਦਾ ਬੰਦਾ ਇੱਥੇ ਰੇਡੀਓ ਤੇ ਬਸ ਇਹਨੂੰ ਤਨਖਾਹ ਕਿੰਨੀ ਮਿਲਦੀ ਇੱਥੇ
ਇੱਥੇ 17,000 ਲੈਂਦਾ ਤਨਖਾਹ ਤਨਖਾਹ ਸਾਨੂੰ ਕੰਮ ਵਾਲੀ ਨੂੰ ਪੈਸੇ ਦਿੱਤੇ ਹੁਣ ਉਹ ਤੋਂ ਲੈ ਕੇ ਬਹਿ ਗਿਆ ਹੁਣ ਫਿਰ ਇਹਦੀ ਘਰ ਦੀ ਉਹਦਾ ਵੇਖ ਲਾ ਹਿਸਾਬ ਮੈਂ ਤੈਨੂੰ ਦੱਸਦਾ ਤੂੰ ਕਹਿਣਾ ਖਰਾ ਤਾ ਝੂਠ ਬੋਲੀ ਜਾਂਦਾ ਉਹ ਕਹਿੰਦੇ ਮੈਂ ਆਪਣਾ ਬਿਊਟੀ ਪਾਰਲਰ ਦਾ ਕਰਨਾ ਕੋਰਸ ਆ ਜਿਹੜਾ ਕੀ ਯਾਰ ਮੂੰਹ ਸਿਰ ਜਿਹਾ ਬੰਦੇ ਦਾ ਬਦਲ ਦਿੰਦੇ ਆ ਬੰਦੇ ਨੂੰ
ਬਿਊਟੀਸ਼ੀਅਨ
ਦਾ ਆਪਦੀ ਨੀ ਜਨਾਨੀ ਸੈਣੀ ਜਾਂਦੀ ਇਹ ਕਿਹੜੀ ਆ ਗਿਆ ਜੀ ਨਾਲ ਫਿਰ ਮੈਂ ਉਹਨੂੰ ਪਤਾ ਲੱਗਦਾ ਵੀ ਭਾਗਾਂ ਜਦੋਂ ਕਹਿੰਦੀ ਨਾ ਜੋ ਲਾਹ ਭਾਗਾ ਸੀ ਫਿਰ ਉਹਦਾ ਲੱਗਦਾ ਤੇ ਭਾਗਾਂ ਵੀ ਸਾਡੀ ਆ ਉਹ ਕਹਿੰਦੀ ਮੈਂ ਕਰਨਾ ਉਹਦਾ ਕਰਾਇਆ ਗੱਲ ਕੀਤੀ ਕਹਿੰਦੇ 20,000 ਰੁਪਏ ਦੀ ਗੱਲ ਕੀਤੀ ਉਹ ਕਹਿੰਦੇ ਤੁਹਾਨੂੰ ਭਰਵਾਟੇ ਵੀ ਆਪਣੇ ਸਿਖਾ ਦਾਂਗੇ ਹੋਰ ਵੀ ਨਿਕਲ ਸੁਖਾ ਦਾ 70,000 ਚ ਗੱਲ ਪਹੁੰਚ ਗਈ ਜਿੱਦਣ 70,000 ਇਕੱਠਾ ਕਰਕੇ ਦੇਣਾ ਹੈ ਉਹ 1,20,000 ਦੀ ਬਣਾਈ ਫਿਰੇ ਉਹ ਕਹਿੰਦੇ ਮੈਂ ਆਹ ਵੀ ਸਿੱਖਣਾ ਉਹ ਵੀ ਸਿੱਖਣਾ ਤੇ ਮੈਂ ਕਿਹਾ ਕੱਲ ਨੂੰ ਇਹ ਨਾ ਜਹਾਜ਼ ਚਲਾਉਣਾ ਕਹੇ ਮੈਂ ਸਿੱਖਣਾ ਪਰਸੋਂ ਕਹੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਰਸੋਂ ਨੂੰ ਕਹੂੰ ਮੈਂ ਇੰਡੀਅਨ ਉਹਦੇ ਚ ਲੰਘਣਾ ਫਲਾਣੇ ਚ ਇਹਨਾਂ 1,20,000 ਰੁਪਈਏ ਦਾ ਬਹੁਤੀ ਨੂੰ ਸਿਖਾ ਦਿੱਤਾ ਦੂਸਰਾ ਜਿਹੜਾ ਤੂੰ ਕਹਿੰਦਾ ਮੂੰਹ ਸਿਰ ਸਵਾਰਨਾ ਪੁਰਾਣੇ ਇਹਦੇ ਵਿੱਚ ਪੁਰਾਣੇ ਨੇ ਮੂੰਹ ਤੇ ਇੱਦਾਂ ਲੈਣਾ ਜਿੱਦਾਂ GT ਰੋਡ 'ਚ ਉਹ ਜਾਣ ਨਹੀਂ ਹੁੰਦੀਆਂ ਸੜਕਾਂ ਮੈਂ ਕਿਹਾ ਇਹਦੇ 'ਚ ਵੀ ਥੋੜ੍ਹਾ ਜਿਹਾ ਟੀਨ ਭਰ ਦਿਓ ਅਤੇ ਉੱਤੇ ਜਿਹੜੀ ਉਹ ਪੁੱਟੀ ਨਹੀਂ ਲਾਉਂਦੇ ਹੁੰਦੇ ਪੁੱਟੀ ਜਿਹੜੀਆਂ ਕੰਧਾਂ ਦੇ ਜਿਹੜਾ ਰੰਗ ਕਰਦੇ ਪੁੱਟੀ ਲਾ ਕੇ ਤੇ ਫਿਰ ਰੰਗ ਕਰਦੇ ਮੈਂ ਪੁੱਟੀ ਭਰ ਦਿਓ ਪਰ ਟੀਨ ਨਹੀਂ ਭਰਨਾ ਤੇ ਹੋਰ ਨਹੀਂ ਤਾਂ ਬਿਰਲਾ ਪੱਟੀ ਆ ਲੈ ਉਹ ਤੇਰੀ ਗੱਲ ਸੀ ਬਿਊਟੀ ਪਾਰਲਰ ਗੁੱਟ ਬੰਨ ਕੇ ਰੱਖੋ ਸਾਨੂੰ ਕੁਛ ਲੱਭੇ ਨਾ ਤੇ ਅਸੀਂ ਨਾ ਰਾਹ ਦੇ ਵਿੱਚੋਂ ਕਿਸੇ ਦਾ ਲੀੜਾ ਲਾੜਾ ਸੀਗਾ ਕੋਈ ਪਤਾ ਨੀ ਕਿਸੇ ਦੀ ਪੈਂਟ ਸੀ ਕੋਈ ਕਮੀਜ਼ ਸੀ ਸਲਵਾਰ ਸੀ ਰੱਬ ਜਾਣਦਾ ਅਸੀਂ ਕਿਹੜਾ ਦੇਖੀ ਅਸੀਂ ਪਾੜ ਕੇ ਤੇ ਇੱਦਾਂ ਦੇ ਗਲ ਚ ਪਾ ਕੇ ਤੇ ਮਾਂ ਬੰਨ ਲਈ ਸੀ ਚੱਲ ਜਦ ਤੱਕ ਉਹ ਨੀ ਲਾਉਂਦੇ ਇਹਦਾ ਪਲੈਸਟਰ ਜਾਂ ਇਹ ਲੈ ਉਹ ਕਹਿੰਦਾ ਇੱਥੋਂ ਤੁਰ ਕੇ ਚੜ ਜਾਓ ਆਟੋ ਕਿਲਰ ਨਾਲ ਤੁਰ ਕੇ ਚੜ ਗਿਆ ਮੈਂ ਪਿੱਛੇ ਨੂੰ ਵੇਖਿਆ ਤਾਂ 5-7 ਸੌ ਰੁਪਇਆ ਗਿਣੀ ਆ ਮੈਂ ਕਿਹਾ ਕਹਿੰਦਾ ਦਈ ਗਿਆ ਲੋਕ ਕਹਿੰਦੇ ਖਰਾ ਮੰਗਦਾ ਨਾ ਮੈਂ ਕਿਹਾ ਆ ਦੇ ਹੁਣ ਆ ਜਾ ਤੇ ਮੈਨੂੰ ਪਤਾ ਕਹਿੰਦਾ ਤਾਇਆ ਮੈਂ ਉਪਰੋਂ ਦੀ ਵੜ ਕੇ ਆਉਣਾ ਤੇ ਤੂੰ ਉਹਨਾਂ ਤੱਕ ਜਦ ਤੱਕ ਨਾ ਲਿਖਾ ਵੜ ਕੇ ਮੈਂ ਕਿਹਾ 25 ਲੱਖ ਜਿੰਨੀ ਤੇਰੀ ਦਿਹਾੜੀ ਪੈਂਦੀ ਤੂੰ ਤੋਂ ਨੀ ਏਦਾਂ ਗੇੜਾ ਕੱਢ ਕੇ ਲੈ ਆ
ਜੀ ਇਹਨੂੰ ਮੈਂ ਇੱਕ ਸਲਾਹ ਦਊਂਗਾ ਸ਼ਾਮ ਨੂੰ ਨਾ ਮੋਮੋ ਲਾ ਲਿਆ ਕਰੇ ਨੇਪਾਲੀਆਂ ਦੇ ਮੋਮੋ ਬਹੁਤ ਮਸ਼ਹੂਰ ਆ
ਮੋਮੋ ਭਾਜੀ ਉਹ ਵੀ ਲਾਉਂਦਾ ਰਿਹਾ ਕਿਹੜਾ
ਉਹਨਾ ਮਿਲਕੇ ਦੇ ਨਾਲ ਲਾਗੇ ਲਾ ਲਵੇ ਅੱਡਾ
ਉਹ ਬਗੂ ਲੂਣ ਵਾਲੇ ਭਾਂਡੇ ਲੈਣਾ 25-35 ਸੌ ਰੁਪਈਏ ਦਾ ਉਹ ਜਿਹੜਾ ਸਿਲਵਰ ਜਿਹਾ ਦੇ ਉਹ ਭਾਂਡੇ ਲੈਣਾ ਜਿਹਨਾਂ ਦੇ ਛੇਕ ਹੁੰਦੇ ਤੈਨੂੰ ਪਤਾ ਹੀ ਆ 3500 ਰੁਪਈਏ ਦੇ ਭਾਂਡੇ ਲੈ ਲੈ ਤੇ ਜਿਹਦੇ ਤੋਂ ਭਾਂਡੇ ਲੈ ਉਹ ਕਹਿੰਦਾ ਇੱਥੇ ਵਿਕਣੇ ਤੇਰੇ ਬਹੁਤ ਆ ਆਬਾਦੀ ਗਿਣ ਲਈ ਇੱਥੇ ਇੰਨੇ ਘਰ ਆ ਇੰਨੇ ਫਲਾਣੇ ਵਾਲੇ ਇੰਨੇ ਉਹਨੇ ਵਾਲੇ ਤੈਨੂੰ ਇੰਨਾ ਗਾਹਕ ਪੈਣਾ ਉਹ ਆਪ ਹੀ ਬਣਾਉਂਦਾ ਸੀ ਇਹਨੂੰ ਕੱਚਾ ਮਟੀਰੀਅਲ ਲੈਣਾ ਸੀ ਪੱਕਾ ਕਰਨਾ ਸੀ ਬਸ ਤੇ ਇਹ ਪੱਕਾ ਕਰਕੇ ਬੈਠਾ ਰਿਹਾ ਤੇ ਕੋਈ ਉਹ ਖਾਣ ਹੀ ਨਾ ਆਇਆ ਅੱਜ ਪੱਕਾ ਕਰ ਦੋ ਪੱਕਾ ਕਰ ਸਾਰੀ ਦਿਹਾੜੀ ਆਪ ਹੀ ਖਾਂਦਾ ਰਿਹਾ ਉੱਥੇ ਬੈਠਾ ਕੋਈ ਜਨਾਨੀ ਵੀ ਰਹਿ ਜਾਂਦਾ ਗਾ ਇਹ ਕਹਿੰਦਾ ਮੈਂ ਕੰਮ ਛੱਡਣਾ ਮੇਰਾ ਚੱਲਿਆ ਨੀ ਜਨਾਨੀ ਕਹਿੰਦੀ ਹੁਣ ਮੈਂ ਛੱਡਣ ਦੇਣਾ ਨੀ ਹੁਣ ਸਗੋਂ ਸਾਡਾ ਕੰਮ ਤੁਰਿਆ ਤੇ ਖਾਣ ਪੀਣ ਨੀ ਸਾਨੂੰ ਕਹੋ ਮੈਂ ਤੂੰ ਚੱਲਿਆ ਇਹ ਫਿਰ ਉੱਥੇ ਉਹਨੇ ਇਹਨੇ ਉਹ ਵੀ ਕੰਮ ਛੱਡ ਦਿੱਤਾ ਤੇ 3500 ਦੇ ਭਾਂਡੇ ਲੈ 350 ਰੁਪਏ ਦੇ ਵਿੱਚ ਮਗਰੋਂ
ਕਿਸਮਤ ਨਾ ਖਰਾਬ ਆ ਇਹਦੇ ਨਾ ਬੂਥੇ ਵਿੱਚ ਨਾ ਇਹ ਬਾਬੇ ਰਖਾਓ ਇਹਦੇ ਮੁਕੱਦਰ ਕੀ ਚੱਲਣ ਦਿਆ ਔਖਾ ਕੰਮ ਦਾ
ਨਹੀਂ ਇੱਕ ਪੰਡਿਤ ਉਹਨੂੰ ਵਿਖਾਇਆ ਉਹ ਕਹਿੰਦਾ ਵੀ ਤਾਇਆ ਇਹਦੀਆਂ ਤਕਰੀਰਾਂ ਦੱਸਦੀਆਂ ਜੇ ਤੁਸੀਂ ਭੇਜਿਆ ਦਿੱਲੀ ਨੂੰ ਇਹ ਆਸਾਮ ਤੋਂ ਨਿਕਲਣਾ ਜੇ ਤੁਸੀਂ ਇਹਨੂੰ ਕੰਨਿਆਕੁਮਾਰੀ ਭੇਜਿਆ ਇਹ ਜੰਮੂ ਆਉਣਾ ਜੰਮੂ ਤੋਂ ਤੁਰਿਆ ਆਉਣਾ ਤੇ ਮੈਂ ਕਿਹਾ ਵੀ ਫੇਰ ਤੇ ਇੱਦਾਂ ਬੜਾ ਮੁਸ਼ਕਿਲ ਕਹਿੰਦਾ ਜੇ ਗੁਜਰਾਤ ਭੇਜਿਆ ਤਾਂ ਆਸਾਮ ਜਾਊਗਾ ਕੰਨਿਆਕੁਮਾਰੀ ਭੇਜਿਆ ਜੰਮੂ ਜਾਊਗਾ ਜੇ ਕਹਿੰਦਾ ਅੰਮ੍ਰਿਤਸਰ ਨੂੰ ਤੁਸੀਂ ਭੇਜਿਆ ਅੰਮ੍ਰਿਤਸਰ ਜਾਇਆ ਤੇ ਇਹਨੇ ਲਾਹੌਰ ਤੋਂ ਤੁਰਿਆ ਆਉਣਾ ਮੈਂ ਕਿਹਾ ਫੇਰ ਇਹ ਔਖਾ
ਚਲੋ ਤਾਂ ਜੀ ਇਹਦੇ ਹਾਲਾਤਾਂ ਆਪਾਂ ਛੱਡ ਦਿੰਦੇ ਆਪਾਂ ਗੱਲ ਕਰਦੇ ਗਾਣੇ ਦੀ
ਗਾਣੇ ਦੀ ਹੁਣ ਆਕ ਗਿਆ ਹੀ ਛੇਤੀ
ਪ੍ਰੋਗਰਾਮ ਮੇਰੇ ਤੇ ਸਾਰਾ ਚੱਲ ਜਾਣਾ ਵਿਚਾਰੇ ਉੱਤੇ ਚੱਲ ਪੈਣਾ ਤੇ ਫਿਰ ਬਾਕੀ ਸਰੋਤੇ ਵੀ ਵੇਟ ਕਰਦੇ ਨੇ ਗੱਲ ਕਰਨ
ਮੈਂ ਸਮਝਦਾ ਵੀ ਨੇਪਾਲ ਤੋਂ ਨਾ ਬਾਰਡਰ ਬੰਦ ਹੋ ਜਾਵੇ ਤੇ ਇੱਦਾਂ ਦੀਆਂ ਚੀਜ਼ਾਂ ਹੁਣ ਹਟ
ਜਾਣਗੀਆਂ
ਇਹਨਾਂ ਨੇ ਬਣਾ ਲਿਆ ਵਾ ਗ੍ਰੀਨ ਕਾਰਡ ਬਹੁਤ ਲੰਡਨ ਚ ਭੇਜੇ ਆ ਉਹ ਦੂਸਰਾ ਆਧਾਰ ਕਾਰਡ ਸੱਚ
ਆਧਾਰ ਕਾਰਡ
ਆ ਗ੍ਰੀਨ ਕਾਰਡ ਤਾਂ ਅਮਰੀਕਾ ਨੇ ਨੀ ਬਣਨਾ ਤੇਰਾ ਇੱਥੋਂ ਬੈਠੇ ਬਣ ਗਿਆ ਆਧਾਰ ਕਾਰਡ ਬਣਾ ਲਿਆ
ਨੇਪਾਲ
ਦੀ ਤੇ ਕੁਛ ਦਿਖਾਉਣ ਦੀ ਲੋੜ ਹੀ ਨੀ ਨੱਕ ਵੇਖ ਕੇ ਦੱਸ ਦਿੰਦੇ ਤੂੰ ਸਾਡੇ ਲੰਘਿਆ ਇਧਰੋਂ ਵਿਖਾਉਣਾ ਪੈਂਦਾ ਆਧਾਰ ਕਾਰਡ
ਨੱਕ ਤੇ ਅੱਖਾਂ ਦੇ ਕੇ ਦੱਸ ਦਿੰਦੇ
ਨੱਕ ਵੇਖ ਕੇ ਨਾ ਉਹ ਨੱਕ ਚ ਤਾਂ ਡੰਡ ਬੈਠਕਾ ਮਾਰਦਾ ਹੁੰਦਾ, ਇੱਦਾਂ ਦਾ ਕੀਤਾ ਹੋਇਆ ਇਹਦਾ ਮਾਰ ਮਾਈ ਖੇਤਰ ਮੁੱਕੇ ਮਾਰ ਦੀ ਨਾ ਦੁਨੀਆਂ ਸੁਧੀ ਲਿਆ ਕੇ ਮੁੱਕੇ ਮਾਰ ਦੀ
ਨੇਪਾਲੀ
ਨੀ ਮੈਂ ਤੈਨੂੰ ਕਦੋਂ ਦਾ ਕਹਿਣ ਡਿਆ ਵੀ ਪਿਛਲੇ ਜਨਮ ਦੇ ਵਿਚ ਕੋਈ ਇੱਥੇ ਰਹਿੰਦਾ ਰਿਹਾ
ਕਿੰਨੇ ਕੁ ਜਨਮ ਲੈ
ਲੈਣੇ ਬਹੁਤ ਜਨਮ ਲੈ ਇਹਦਾ ਹੁਣ ਦਾ ਕਿਤੇ ਇਹਦਾ ਸਦੀਆਂ ਹੋ ਗਈਆਂ ਇਹ ਤੇ ਉਹ ਅਕਬਰ ਵੇਲੇ ਦਾ ਵੀ ਮਤਲਬ ਅਕਬਰ ਵੇਲੇ ਦਾ ਹੀ ਹੋਏ ਅੱਜ ਦੀਪਾ ਭਾਜੀ ਗੀਤ ਕਿਹੜਾ ਸੁਣਾਈਏ ਤੁਹਾਨੂੰ ਫਿਰ
ਅੱਜ ਚਲੋ ਸਾਹਿਬ ਗਾਣਾ ਸੁਣਾ ਦੋ ਕਿਸ਼ੋਰ ਸਾਹਿਬ ਦਾ ਕਿਆ ਜਿਹੀ ਪਿਆਰ ਹੈ ਕਿਆ ਜਿਹੀ ਪਿਆਰ ਹੈ ਇਹ ਸੁਣਾਤਾ ਜੀ ਇਹ ਢਿੱਲੇ ਸਾਹਿਬ ਬਹੁਤ ਵਧੀਆ ਗਾਣਾ ਕਿਸ਼ੋਰ ਸਾਹਿਬ ਦਾ ਲੱਤਾ ਦਾ
ਆਪੇ ਸਵਾਲ ਤੇ ਆਪੇ ਜਵਾਬ ਕਿਸੇ ਹੋਰ ਨੂੰ ਕਹਿਣ ਦਾ ਵੀ ਹਾਂ ਇਹੀ ਪਿਆਰ ਹੈ ਕੋਈ ਹੋਰ ਪਿੱਛੋਂ ਬੋਲਦੀ ਨਾ ਤੇ ਫੇਰ ਸਾਨੂੰ ਚੰਗਾ ਲੱਗਦਾ ਹਾਂ ਤੂੰ ਏਦਾਂ ਕਹਿ ਤੇ ਤੂੰ ਕਹਿ ਕਿਆ ਇਹੀ ਪਿਆਰ ਹੈ ਤੇ ਪਿੱਛੇ ਨਿੱਕੀ ਕਹੇ ਹਾਂ ਇਹੀ ਪਿਆਰ ਹੈ ਫੇਰ ਬਣ ਗਈ ਗੱਲ ਸੁਭਾਅ ਫਨ ਕਰਦੇ ਫਸੇ ਹੋਏ ਆ ਇੱਥੇ ਮਲਕੀਤ ਦੇ ਲਿਖੇ ਗਏ ਆ ਇਹ ਕਦੇ ਕਿਸੇ ਤੋਂ ਪੈਸੇ ਫੜੇ ਜਾਂਦੇ ਉਹ ਕਹਿੰਦੇ ਤੇਰੇ ਸਿਆਣੇ ਪੈਣੇ ਕੋਈ ਤੇਰੇ ਮੂੰਹ ਨੂੰ ਛੱਡੀ ਜਾਂਦੇ ਮੈਂ ਕਿਹਾ ਮੇਰੇ ਮੂੰਹ ਨੂੰ ਨਾ ਛੱਡੋ ਤੁਸੀਂ ਮੈਂ ਮੂੰਹ ਲਗਵਾ ਲੈਣਾ ਕੁੱਟੋ ਤੁਸੀਂ ਜਾਣਾ ਕੁੱਟੋ ਉਹ ਗੱਲ
ਤਾਂ ਜੀ ਫੇਰ ਪੰਗਾ ਹੋਏ ਰਹਿਣਾ ਵੀ ਜਿਹੜਾ ਜਵਾਈ ਸੀ ਇਹਨੇ ਉਹ ਕੀ ਤਮਾਕੂ ਨਿਕਲ ਗਿਆ ਮੂੰਹ ਚੋਂ ਉਹਨੇ ਚੰਗਾ ਫੈਂਟਾ ਲਾਇਆ
ਯਾਰ ਉਹ ਮਾਰਿਆ ਜਵਾਈ ਭਾਈ ਵਿਚਾਰੇ ਦਾ ਸਾਰਾ ਪਰਦਾ ਹੀ ਕੱਢ ਕੇ ਉਹ ਮਾਰਿਆ ਅਸਲ ਦੇ ਵਿੱਚ ਥੱਪੜ ਉਹਨਾਂ ਨੇ ਇਹਦੇ ਮੂੰਹ ਤੇ ਮਾਰਿਆ ਨੀ ਤੇ ਸਰਾਣਾ ਇਹਦੇ ਮੂੰਹ ਨਿਕਲ ਆਉਣਾ ਸੀ ਪਤਾ ਨੀ ਸੀ ਲੱਗਣਾ ਕਿਹਦੇ ਮੂੰਹ ਚੋਂ ਡਿੱਗਾ ਇਹ ਵੀ ਲਾਉਂਦਾ ਉਹ ਮੈਂ ਨਾ ਇੱਥੇ ਨਾ ਮੈਂ ਤੈਨੂੰ ਦੱਸਦਾ ਖੁਰੇ ਚ ਗਿਆ ਜੇ ਮੂਤਨ ਵਾਲੀ ਨੀ ਜਿਹੜੀ ਉਹ ਕੀ ਉਹਨੂੰ ਕਹਿੰਦੇ ਆ ਕਬਲਾ ਜਾ ਜਿਹੜਾ ਯਾਰ ਮੋਹਰੇ ਹੁੰਦਾ ਉਹ ਕੀ ਹੁੰਦਾ ਜਿਹੜਾ ਭਾਂਡਾ ਜਾ ਮੋਹਰੇ ਲੱਗਾ
ਹੁੰਦਾ
ਹੋਇਆ ਹਾਂ ਯਾਰ ਜਿੱਦਾਂ ਕਿਸੇ ਦੇ ਹੱਥ ਬੁੱਕ ਕੀਤੇ ਹੁੰਦੇ ਏਦਾਂ ਦਾ ਨੀ ਹੁੰਦਾ ਉਹ ਬਣਾਇਆ ਇਹ ਚ ਥੇਰੇ ਪਿਸ਼ਾਬ ਭਰ ਜਾਂਦਾ ਉਹ ਬਾਬਾ ਨਾਲੀ ਜੀ ਲਾ ਕੇ ਕੀ ਉਹਨੂੰ ਕਹਿੰਦੇ ਉਹੀ ਤਾਇਆ ਜੀ ਉਹ ਸਮਝ ਗਿਆ ਭਾਜੀ ਨਹੀਂ
ਸਮਝ
ਯਾਰ ਜੇ ਛੋਟੇ ਛੋਟੇ ਸ਼ੇਕ ਹੁੰਦੇ ਆ ਜੇ ਚੋ ਆ ਟੋਫੀਆਂ ਜਾਂ ਸਿੱਟੀਆਂ ਹੁੰਦੀਆਂ ਕੀ ਹੁੰਦਾ ਉਹ
ਟੋਫੀਆਂ
ਪਰ ਮੈਲ ਹੁੰਦੀ ਆਹੋ ਆਹੋ ਤੇ ਉਹਦੇ ਵਿਚ ਪੈ ਸਰਾਣੇ ਜਾ ਮੈਂ ਕਿਹਾ ਫਰਨੈਲ ਪੈਗਨਾ ਹੀ ਆਉਣ ਲੱਗ ਪਈ ਆ ਤੇ ਮੈਂ ਪਹਿਲਾਂ ਨੀ ਮੈਨੂੰ ਪਤਾ ਜਨਤਾ ਜੀ ਇਹਦੀ ਗੱਲ ਕਰਨਾ ਤੈਨ ਤੇ ਅਸੀਂ ਪਿਸ਼ਾਬ ਕਰਨਾ ਅਸੀਂ ਕਿਹੜਾ ਉਸੇ ਪੈਸੇ ਲੈ ਕੇ ਬੰਦੇ ਨੂੰ ਮੂਤਣ ਭੇਜਦੇ ਅਸੀਂ ਤਿੰਨੇ ਤੇ ਜਾਣੇ ਆ ਚੌਥਾ ਸਾਡਾ ਇੱਥੇ ਆਉਂਦਾ ਕਿਹੜਾ
ਸਾਰਾ ਯਾਰ ਤਾਂ ਲੈਂਦਾ ਇਹ ਸਾਰਾ ਯਾਰ ਮੂਤਣ ਦਾ ਇੱਥੇ ਲੈਂਦਾ ਗਾਣੇ ਗੁਣੇ ਤੋਂ ਦਾਦਾ ਦਾਦਾ ਢਿੱਲੋਂ ਸਾਹਿਬ ਲਾਈ ਜਾਂਦਾ
ਉਹਨੇ ਨੀ ਜਾਂਦਾ ਤੇ ਬਾਅਦ ਚ ਮੈਂ ਇਹਨੂੰ ਕਹਿੰਦਾ ਹੁੰਦਾ ਮੈਂ ਜਿਹੜਾ ਪਹਿਲਾਂ ਘਰ ਆ ਉਹ ਤਿੰਨ ਘੰਟੇ ਦੇ ਥੋੜੀ ਜਿਹੀ ਰੱਖੋ ਆਪਣੀ ਜਿਹੜੀ ਤਿੰਨ ਘੰਟੇ ਤੋਂ ਪਹਿਲਾਂ ਮੈਂ ਕਿਸੇ ਨੂੰ ਤੁਰਨਾ ਹੀ ਤੋਂ ਦਿੰਦਾ ਹੀ ਨਹੀਂ ਉਹ ਮੇਰੇ ਤੋਂ ਜਿਆਦਾ ਮੈਂ ਜਿੰਨੀ ਚਾਹ ਪੀ ਜਾਣਾ ਸਭ ਤੋਂ ਜਿਆਦਾ ਪਿਸ਼ਾਬ ਮਨਵਾਉਣਾ ਚਾਹੀਦਾ ਆਉਂਦਾ ਹੀ ਨੀ ਮੈਨੂੰ ਕਾਨੂੰਨ ਹੀ ਜੀ ਕਾਨੂੰਨ ਤਾਂ ਅਸੀਂ ਸਾਊਦੀ ਅਰਬ ਵਾਲੇ ਰੱਖੇ ਆ ਇੱਥੇ ਰੇੜੂਏ ਦੇ ਸਾਊਦੀ ਅਰਬ ਮਲਕੀਤ ਲਾ ਵੇ ਗੀਤ ਸੁਣਿਆ ਗੀਤ ਨਾ ਕੋਈ ਰਹਿ ਜਾ ਮੇਰਾ ਪੁੱਤ ਤੇ ਬਾਕੀ ਵੀ ਜਿਹੜੇ ਗੀਤ ਰਹਿੰਦੇ ਉਹ ਸੋਹਣਿਆ ਸੁਣਾ ਦਿਓ ਕੋਈ ਵੀ ਗੀਤ ਜਿਹੜਾ ਉਹ ਰਹਿ ਨਹੀਂ ਹੈ ਲੋ ਫਤਿਹ ਜੀ ਅਗਲੇ ਜਿਹੜੇ ਗੀਤਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਉਹ ਆਪਾਂ ਸੁਣਾਉਂਦੇ ਹਾਂ ਸਰੋਤਿਆਂ ਦੀਆਂ ਤੇ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਉਹ ਆਪਾਂ ਅਗਲੇ ਅੱਗੇ ਜਿਹੜੇ ਉਹ ਸੁਣਾਉਂਦੇ ਆ। ਮੌਤ ਦੀ ਕਲੀ ਜਿਹੜੀ ਆ ਉਹਨਾਂ ਨੇ ਸੁਣਨਾ ਚਾਹਿਆ ਤੇਜਿੰਦਰਪਾਲ ਭਾਜੀ ਨੇ, ਆਓ ਫਿਰ। ਯਾਰ ਇਹ ਮੌਤ ਦੀ ਕਲੀ ਮਿਲ ਗਈ, ਤੂੰ ਬੜੇ ਧਿਆਨ ਨਾਲ ਸੁਣ, ਤੇਰੇ ਬੜੇ ਫਾਇਦੇ ਆਉਣ ਵਾਲੀ ਹੈ। ਜਿਹੜੀ ਮੌਤ ਕੇਂਦਰੀ ਨੇ ਮਾਰ ਲਿਆ ਸਾਰੀ ਦੁਨੀਆਂ ਨੂੰ, ਉਹ ਮੌਤ ਸੁਣਿਆ ਤੈਨੂੰ ਵੀ ਇੱਕ ਦਿਨ ਉਹਨੂੰ, ਬੰਦੇ ਨੂੰ ਮੌਤ ਭੁੱਲੀ ਹੈ, ਇਹਦਾ ਕਰਕੇ ਉਹ ਪਾਪ ਕਰਦਾ ਫਿਰਦਾ, ਹੋਰ ਨੀ ਕੋਈ ਜਗ੍ਹਾ। ਜੀ ਖੂਬਸੂਰਤ ਗੀਤ ਤੁਸੀਂ ਇਸ ਵੇਲੇ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੇ ਨਾਲ ਨਾਲ ਸਾਥ ਦੇ ਰਹੇ ਸੀ ਗੁਰਸੇਵਕ ਮਾਨ। ਲਓ ਫਿਤਾ ਜੀ ਅਗਲੇ ਗੀਤ ਦੀ ਜਿਹੜੀ ਆ ਫਰਮਾਇਸ਼ ਸਾਡੇ ਤੱਕ ਭੇਜੀ ਆ ਜੀ ਉਹ ਆਪਾਂ ਅਗਲੇ ਗੀਤ ਨੂੰ ਸੁਣਨੇ ਆ ਜੀ। ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ ਹੈ ਜੀ ਚਾਦਰ। ਕੁਲਦੀਪ ਮਾਣਕ ਦਾ ਆਵਾਜ਼ ਦੇ ਰਹੇ ਮਾਣਕ ਦਾ ਗੀਤ ਜਿਹੜਾ ਚਾਦਰ ਮੈਂ ਸਮਝਦਾ ਉਹਦੇ ਗੀਤ ਕੋਈ ਹੋਰ ਹੈ ਹੀ ਨਹੀਂ। ਮਾਣਕ ਦਾ ਮਿਲ ਗਈ ਤੇ ਚਾਦਰ ਗੀਤ ਲਾਓ ਸੁਣਿਆ ਸੁਣ ਕੇ ਦਾ ਆਨੰਦ।
ਲਾਹੀ 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 ਲਾਹ ਪ੍ਰੀਤ ਨਗਰ ਅੜਿਓ ਉਸ ਦਾ ਸਿਰਨਾਵਾ
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया For more information, send us message on info@harmanradio.com.
आ रहे ने हौसले बुलंद दिलजीत दोसांझ सोनम बाजवा एंड शहनाज गिल हौसला रख
मैनू प्यार किता सी इन्ने मेरे नाल आ किता
ए मैं प्यार ही किता जी
Diljit Dhind and Diljit Dosanjh present a unique, pleasing, romantic comedy, Hausla Rakhte.
Bye, Daddy!
Daddy, Daddy, kya tu Daddy ko walana kaise din? Tenu kinni yaar kya bar veera kana kare Daddy kana?
Aunda janda akhi dena marve zalma.
Distribution by White Hill Studios. 15 October ton tuhadi nazdeeki cinema karan vich Hausla Rakhte.
लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे
ओ आ गया तुहाडा ताया ऑस्ट्रेलिया दे ब्रिस्बेन चो ओ आजो ताया जी वेलकम
ताया आज रात साडे कोल ही रहना पऊ थोनू
ओ मैं आ ता गया मैं ता नींद इंडिया आले गद्दे ते आउंदी आ इथो किथो मिलू इंडिया आले गद्दे लो ताया आपा ले आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटोआं चादरां साइकिल चूल्हे दातियां रंबे कई सब कुछ एथो मिलू ताया जी ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਓਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ ਓ ਭਤੀਜ ਘਰੇ
ਆਜੋ ਤਾਇਆ ਜੀ ਲੰਘ ਆਓ
ਓ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410.
रोटी हजम नहीं हुंदी। वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी कि सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो गरेवाल goldengrain.com.au या फोन करो 0428895564।
अपने करियर नू नवीआं ऊंचाइयां देण दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। अज ही ज्वाइन करो ग्रिफिन कॉलेज, L1 30 हर्षल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
शर्मा जी आज बड़े खुश लग रहे हो, की गल है?
हां जी कपूर साहब, गल ही खुशी दी है। लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया।
अच्छा एक गल तां दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए तां पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने, ते नाल ही ए मेरा सेल्फ मैनेज सुपर एनुएशन फंड भी देखदे ने।
कल मैं सरदार हरजीत सिंह जी नूं मिलिया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसी तरह दी टैक्स, अकाउंटिंग, सेल्फ मैनेज, सुपर फंड और बिजनेस एडवाइस लई कॉन्टेक्ट करो सरदार गुरसरन सिंह कंडोला ते उनां दी टीम नूं। वधेरी जानकारी लई कॉल करो अकाउंटेंट स्मार्ट 03-995-9436 या तुसी विजिट कर सकदे हो www.accountantsmart.com.au।
रोग जा पुत, जेड़े पंजाबी च लिखना चाहुंदे उनां नूं ताया लिखाऊगा। लव अकाउंटेंट स्मार्ट दा नंबर जे पंजाबी च लिखना तां लिखो फिर 0399-95-94-36। ते जे किसे ने ईमेल करनी आ, ईमेल भी कर सकदा info@accountantsmart.com.au ते।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
जी प्यारियो, एक बार फिर तो बहुत जी आया नो जी हरमन रेडियो ऑस्ट्रेलिया ते हरमन स्टूडियो प्रोग्राम दे विच। ते तुसी भी जे प्रोग्राम दे विच शामिल होना चाहुंदे हो, ता कोई गीत सुनना चाहुंदे हो जां कोई गलबात सांझी करना चाहुंदे हो, ता request@harmanradio.com ते ईमेल कर सकदे हो जां फिर टेलीग्राम ते हरमन रेडियो लिख के सर्च करके भी सुनेहा जेड़ा प्रोग्राम दे विच भेजिया जा सकदा। ता लो पिता जी, अगे आपां श्रोतियां दे नाल जिहड़ियां सांझा पाउंदे आ प्रोग्राम दे विच। टेलीफोन सुनेहा जेड़ा ताया जी अगले अगे आया अपना प्रोग्राम दे विच बलजीत रियाज साहब, कहिंदे सति श्री अकाल ताया जी। सति श्री अकाल, ओ बले रियाज साहब, ओ बल्ले रियाज साहब, रियाज साहब मैं आप ही अपने उत्तरी भारत दसनीक गुरदासपुर जी कहने ताया जी सारे प्रोग्राम जो तुसी चाह दी चुस्की लाने रहने, चाह ठंडी नहीं होंगी इन्ने टाइम? ना ना ना, चाह दम यार की ठंडी हो गया भरावा। उधर रियाज साहब उधर नवी जेडी केतली सने चाह दी कुछ हो गया के लै गया, हूं दोबारा जेडी मेले तो जेडी मैं केतली लियांदी आ ਜਦੋਂ ਪਾਈ ਦੀ ਆ ਬੂਤੇ ਜੋਗੀ ਪਾ ਕੇ ਤੇ ਫਿਰ ਮਗਰੋਂ ਭਰ ਲਈ ਦੀ ਜੀ। ਤੇ ਲਓ ਪਿਤਾ ਜੀ ਇਧਰ ਪ੍ਰੋਗਰਾਮ ਦੇ ਵਿਚ ਅੱਜ ਕਾਫੀ ਟਾਈਮ ਬਾਅਦ ਜਨਾਗਲ ਸਾਹਿਬ ਵੀ ਪਹੁੰਚੇ ਹੋਏ ਨੇ। ਸ਼ਿਵ ਜਨਾਗਲ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਸਤਿ ਸ਼੍ਰੀ ਅਕਾਲ ਦੀਪੇ ਭਾਜੀ ਤੇ ਟੀਟੂ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਜ਼ਰੂਰੀ ਨਹੀਂ ਕਿ ਹਰ ਕੋਈ ਤਾਜ ਮਹਿਲ ਹੀ ਬਣਾਵੇ, ਨਹੀਂ ਨਹੀਂ ਜ਼ਰੂਰੀ ਇੱਥੇ ਕਿਤੇ ਤਾਜ ਮਹਿਲ ਤਾਂ ਬਣਦਾ ਹੀ ਬੰਦੇ ਦੀ ਚੜ੍ਹਾਈ ਤੋਂ ਬਾਅਦ ਆ। ਤੇ ਘਰਵਾਲੀ ਨਾਲ ਮੇਥੀ ਤੋੜਨਾ, ਮਟਰ ਛਿਲਣਾ ਤੇ ਸਾਗ ਘੋਟਣਾ ਵੀ ਇੱਕ ਮੁਹੱਬਤ। ਲੈ ਮਿਲ ਗਈ, ਤੂੰ ਰੋਂਦਾ ਨਹੀਂ ਨਾ ਤਾਂ ਮੇਰੀ ਨਹੀਂ ਗੱਲ ਹੁੰਦੀ। ਲੈ ਜਨਾਗਲ ਸਾਹਿਬ ਨੂੰ ਹੁਣ ਇਹ ਦੁਆ ਦੇ ਵੀ ਤੂੰ ਭਾਈ ਸਾਡੇ ਵੀ ਕਿਤੇ ਗੱਲ ਕੀਤੀ ਹੈ। ਹੋਰ ਕਹਿੰਦੇ ਚਰਨਜੀਤ ਚੰਨੀ ਦੇ ਬੇਟੇ ਦੇ ਵਿਆਹ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਸ਼ੁਭਕਾਮਨਾਵਾਂ ਤੇ ਹੈ ਭਾਜੀ, ਸਾਨੂੰ ਸੱਦਿਆ ਹੀ ਉਹਨਾਂ ਕੋਈ, ਰੱਬ ਕਰੇ ਉਹ ਵੀ ਕਹਿੰਦੇ ਅਥਾਹ ਉਮਰ ਆਪਣੀ ਨਵੀਂ ਬਣੀ ਘਰਵਾਲੀ ਨਾਲ ਮੇਥੀ ਤੋੜੇ, ਮਟਰ ਛਿੱਲੇ ਤੇ ਸਾਗ ਕੋਟੇ। ਨਹੀਂ ਨਹੀਂ ਨਹੀਂ, ਏਦਾਂ ਕਦੇ ਹੋ ਨਹੀਂ ਸਕਦਾ। ਜਿਹੜੇ ਮਟਰ ਤਾਂ ਸਾਗ ਤੇ ਮੇਥੀ ਆਪਣੇ ਵਰਗੇ ਬੰਦੇ ਜਨਾਗਲ ਸਾਹਿਬ ਤੋੜਦੇ, ਮਤਲਬ ਸਾਗ ਘੋੜਦੇ ਘੋੜਦੇ ਰਹਿ ਜਾਂਦੇ ਦੁਨੀਆਂ ਦੇ ਉੱਤੇ। ਪਰ ਇਹ ਜਿਹੜੇ ਆ ਚੰਨੀ ਹੁਰੀ ਆ, ਚੰਨੀ ਹੁਰਾਂ ਦੇ ਤਕਦੀਰਾਂ ਮੁਕਦਰਾਂ ਪਾਉਣ, ਉਹਨਾਂ ਦੀ ਮਿਹਨਤ ਆ, ਉਹਨਾਂ ਦੀ ਤਕਦੀਰ ਲਾ ਲਓ, ਉਹ ਕੱਲੀ ਮਿਹਨਤ ਨਾਲ ਵੀ ਕੁਛ ਨਹੀਂ ਹੋ ਸਕਦਾ। ਤਕਦੀਰ ਮੁਕਦਰ ਦੇ ਵਿੱਚ ਵੀ ਰਾਜ ਭਾਗ ਲਿਖਿਆ ਹੋਵੇ ਤਾਂ ਮਿਲਦਾ ਉਹਦਾ ਨੇ। ਕਹਿੰਦੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਚੰਗੇ ਕਦਮ ਦੀ ਤਾਰੀਫ਼ ਕਰਨੀ ਬਣਨੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੁਆਰਾ ਆਪਣੇ ਸਪੁੱਤਰ ਦੇ ਆਨੰਦਕਾਰ ਸਮੇਂ ਸਤਿਕਾਰਯੋਗ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਤੋਂ ਅਰਦਾਸ ਕਰਵਾਉਣੀ ਤੇ ਪੰਗਤਾਂ ਦੇ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕਣਾ, ਇਸ ਗੱਲ ਦੀ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਵਧਾਈ ਦਿੰਦੇ ਹਾਂ ਜੀ। ਚੰਗੀ ਗੱਲ ਆ, ਬਹੁਤ ਹੀ ਸੋਹਣੀ ਗੱਲ ਆ। ਮੈਂ ਸਮਝਦਾ ਵੀ ਇਸ ਤੋਂ ਵਧੀਆ ਕੋਈ ਹੋਰ ਉਦਾਹਰਨ ਹੋ ਨਹੀਂ ਸਕਦੀ। ਇੱਕ ਚੰਗੀ ਮਿਸਾਲ ਜਿਹੜੀ ਉਹਨਾਂ ਨੇ ਕਾਇਮ ਕੀਤੀ, ਸੋਹਣੀ ਗੱਲ ਕੀਤੀ। ਵਾਕਈ ਜਿਹੜੀ ਚੰਗੀ ਗੱਲ ਹੋ ਰਹੀ ਉਹਦੀ ਤਾਰੀਫ ਵੀ ਕਰਨੀ ਚਾਹੀਦੀ। ਉੱਥੇ ਧੰਨਵਾਦ ਕਰਦੇ ਹਾਂ ਕਿ ਵਿਆਹਾਂ ਦੇ ਵਿੱਚ ਚੰਗੀ ਰੋਟੀ ਦੇ ਹਰ ਫੈਸ਼ਨ ਬਾਅਦ ਦੇ ਚਾਅ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਸਾਡੇ ਸਮਾਜ ਦੁਆਰਾ ਕਰੋੜਾਂ ਅਰਬਾਂ ਰੁਪਈਆ ਬਰਬਾਦ ਕੀਤਾ ਜਾਂਦਾ। ਹਾਂ, ਇਹ ਉਦਾਹਰਣਾ ਜ਼ਰੂਰ। ਜੇਕਰ ਸੂਬੇ ਦਾ ਮੁਖੀ ਇਸ ਤਰ੍ਹਾਂ ਦੀ ਪਹਿਲ ਕਰਦਾ ਤਾਂ ਇਹ ਸਾਦਗੀ ਜਿੱਥੇ ਇੱਕ ਸੁਨੇਹਾ ਦੇਵੇਗੀ ਉੱਥੇ ਬਹੁਤ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗੀ। ਜੇਕਰ ਵਿਆਹ ਵਿੱਚ ਵੀ ਪੰਗਤਾਂ ਵਿੱਚ ਬੈਠ ਕੇ ਸੂਬੇ ਦਾ ਮੁੱਖ ਮੰਤਰੀ ਤੇ ਉਸਦਾ ਪਰਿਵਾਰ ਲੰਗਰ ਛਕ ਸਕਦਾ ਛਕ ਸਕਦਾ ਤੇ ਆਮ ਆਦਮੀ ਕਿਉਂ ਨਹੀਂ? ਆਮ ਆਦਮੀ ਨੂੰ ਤੜਫ ਲੱਗੀ ਵੀ ਨਾਲ ਦੇ ਨੇ ਪੈਰ ਸਮੋਕਰਾ, ਤੇ ਆਮ ਇਨਸਾਨ ਫੋਕੀ ਤੌਰ ਬਣਾਉਣ ਲਈ ਕਿਉਂ ਜਰਿਆ ਸਾਨੂੰ ਸਮਝਣ ਦੀ ਲੋੜ ਹੈ ਜੀ। ਤੇ ਦੁਨੀਆਂ ਨੇ ਯਾੜਾ ਦੇਖੋ, ਜੇ ਤੁਸੀਂ ਮਹਿਲ ਚ ਵਿਆਹ ਕਰ ਲਓ, ਜਨਾਨੀ ਤੇ ਉਹੀ ਹੋਣੀ ਆ, ਤੂੰ ਕੋਈ ਸ਼ਹਿਜਾਦੀ ਦੇ ਨਾਲ ਕਿਸੇ ਨੇ ਤੋਰ ਨਹੀਂ ਦੇਣੀ, ਤੇ ਮੁੰਡਾ ਵੀ ਉਹੀ ਰਹਿਣਾ, ਬਹੁਤ ਸਲਤਨਤ ਦਾ ਮੁਖੀ ਦੇ ਨਾਲ ਆ ਨਹੀਂ ਜਾਣਾ, ਮੁੰਡਾ ਕੁੜੀ ਉਹੀ ਰਹਿਣੇ, ਪਰਿਵਾਰ ਵੀ ਉਹੀ ਰਹਿਣੇ, ਤੇ ਉਹ ਮਹੀਆਂ ਮਹੀਆਂ ਖਾਣਿਆਂ ਨਾਲ ਪਰਨਾ ਤੇ ਟੈਡੀ ਆ, ਭਾਵੇਂ ਰੋਟੀ ਖਾ ਕੇ ਭਰ ਲਓ, ਭਾਵੇਂ ਪਕੌੜੇ ਨਾ ਭਰ ਲਓ, ਭਾਵੇਂ ਕਿਸੇ ਚੀਜ਼ ਨਾ ਭਰ ਲਓ, ਅੰਤ ਜਦੋਂ ਢਿੱਡ ਭਰ ਜਾਂਦਾ ਫਿਰ ਬੰਦਾ ਟਿੱਕ ਕੇ ਬਹਿ ਜਾਂਦਾ। ਪਰ ਮਤਲਬ ਇਹ ਆ ਵੀ ਢਿੱਡ ਤੇ ਭਰ ਜਾਂਦਾ, ਨੀਂਦ ਨਹੀਂ ਨਾ ਭਰਦੀ। ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ ਵੀ ਸਾਨੂੰ ਪਹਿਲ ਕਰਨੀ ਜਿਹੜੀ ਉਹ ਕਰਨੀ ਚਾਹੀਦੀ। ਦੁਨੀਆਂ ਜਿਹੜੀ ਆ ਦੇਖੋ, ਇੱਕ ਨਾ ਸਮੇਂ ਕਹਿੰਦੇ ਹੁੰਦੇ ਜ਼ਰੂਰਤ ਕਾਰ ਦੀ ਮਾਂ, ਪਹਿਲਾਂ ਜ਼ਰੂਰਤ ਪਈ ਵੀ ਘਰਾਂ ਦੇ ਵੀ ਥਾਂ ਥੋੜ੍ਹਾ ਸੀ, ਪੈਲਸਾਂ ਦੀ ਜ਼ਰੂਰਤ ਪੈ ਗਈ, ਪੈਲਸ ਬਣ ਗਏ। ਪਰ ਬਾਅਦ ਚ ਪਤਾ ਲੱਗਾ ਵੀ ਜਿੱਥੇ ਉਹ ਕਰਾਇਆ ਜਿੰਨਾ ਉਹ ਪੈਲਸ ਲੈ ਲੈਂਦੇ ਉਨੇ ਚ ਤਾਂ ਸਧਾਰਨ ਅੱਗੇ ਵਿਆਹ ਹੀ ਹੋ ਜਾਂਦੇ। ਠੀਕ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਗਈਆਂ, ਹੁਣ ਫਿਰ ਘਰਾਂ ਨੂੰ ਦੁਨੀਆਂ ਆ ਗਈ। ਅਗਲਾ ਕਹਿੰਦਾ ਜਿੰਨਾ ਮੈਂ ਕਰਾਇਆ ਪੈਸੇ ਦਾ ਦੇਣਾ ਆਪਣਾ ਕੋ ਕਿੱਲਾ ਖੰਡ ਵਿਹਲਾ ਕਰਕੇ ਤੇ ਉੱਥੇ ਤੰਬੂ ਤੋਂ ਲਾਮਾ ਲਾ ਕੇ ਕਨਾਤਾਂ ਲਾ ਕੇ ਤੇ ਪੈਲਸ ਨਾਲੋਂ ਵਧੀਆ ਜਿਹੜਾ ਮੈਂ ਬਣਾ ਸਕਦਾ ਉਹ 40-50 ਹਜ਼ਾਰ ਰੁਪਇਆ ਪੈਲਸ ਦਾ ਬਾਜੂ, ਉਹ 40-50 ਹਜ਼ਾਰ ਰੁਪਇਆ ਬੰਦਾ ਆਪਣੇ ਹੋਰ ਕਿਤੇ ਲਾ ਦੇਗਾ। ਪਰ ਮੈਂ ਸਮਝਦਾ ਵੀ ਇੰਨਾ ਖਰਚਾ ਜਿਹੜਾ ਹੋਣਾ ਕਿਹੜੀ ਗੱਲ ਨਹੀਂ, ਲੱਖ ਖੰਡ ਦੇ ਵਿੱਚ ਵਿੱਚ ਵਿਆਹ ਹੋ ਜਾਵੇ ਤਾਂ ਬਹੁਤ ਵਧੀਆ, ਜੇ ਖਰਚਾ ਲੱਖ ਤੋਂ ਉੱਪਰ ਆ ਮੈਂ ਸਮਝਦਾ ਵੀ ਨਜਾਇਜ਼ ਹੀ। ਸਹੀ ਗੱਲ, ਲੱਖ ਕੋਈ ਥੋੜਾ ਨਹੀਂ ਹੁੰਦਾ, ਟੱਬਰ ਸਾਰੇ ਨੂੰ ਦੁਨੀਆਂ ਨੂੰ ਪਕੌੜੇ ਖਵਾਉਣੇ ਤੇ ਦੁਨੀਆਂ ਤਾਂ ਰੱਜਣੀ ਨਹੀਂ। ਕਹਿੰਦੇ ਮੀਟ ਮੁਰਗੇ ਤੋਂ ਡੇਢ ਦੇ 2-2 ਲੱਖ ਦੀ ਤੇ ਸ਼ਰਾਬ ਹੀ ਪੀ ਜਾਂਦੀ ਦੁਨੀਆਂ, ਉੱਥੇ ਕਿਸੇ ਨੂੰ ਕੋਈ ਖੁਸ਼ ਕਰ ਲਊ। ਮੂੰਹ ਦੁਨੀਆਂ ਦਾ ਫੜਨਾ ਇਹਨਾਂ ਦਾ ਸਭ ਬਹੁਤ ਔਖਾ ਹੈ ਤੇ ਸਮਝ ਹੋਊਗੀ ਤਾਂ ਜੀ। ਤੇ ਨਰਿੰਦਰ ਜੋਲ ਸਾਹਿਬ ਤਾਇਆ ਜੀ ਸੁਣਦੇ ਪਏ ਨੇ ਕਿਹਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਆਤਿ ਸ਼੍ਰੀ ਅਕਾਲ ਬੱਲਿਆ ਜੋਲ ਸਾਹਿਬ ਜੋਲ 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 ਜੀ ਕਰਦਾ ਖਾਣ ਨੂੰ ਮਿਠਾਈ ਜੋਲ ਆ ਜਾਓ ਜੀ ਕਹਿੰਦੇ ਗੀਤ ਲਾ ਦੋ ਜੀ ਕੇਦੀਪ ਤੇ ਜਗਮੋਹਨ ਕੌਰ ਦਾ ਕੋਈ ਮੈਂ ਕਿਹਾ ਜੀ ਸੁਣਾਵਾਂਗੇ ਸੁਣਾਵਾਂਗੇ ਬਾਈ ਜ਼ਰੂਰ ਤੇ ਅੰਮ੍ਰਿਤਪਾਲ ਭਾਜੀ ਤਾਇਆ ਜੀ ਅੱਜ ਸੁਣਦੇ ਪਏ ਨੇ ਨਾਲ ਤੇ ਪ੍ਰੂਨਿੰਗ ਮੈਨੂੰ ਲੱਗਦਾ ਕਿ ਗ੍ਰਾਫਟਿੰਗ ਕਰ ਰਹੇ ਨੇ ਭਾਜੀ ਮੈਂ ਤੇ ਆਪ ਇਹ ਸਿੱਖਣੀ ਸੀ ਕਾਫੀ ਮਤਲਬ ਮਿਹਨਤ ਤੋਂ ਬਾਅਦ ਆਪਣੀ ਤੇ ਆਪ ਗ੍ਰਾਫਟਿੰਗ ਜਿਹੜੀ ਸਕਸੈਸਫੁਲ ਹੋਈ ਹੈ ਤਾਂ ਉਹਨਾਂ ਨੇ ਮੈਨੂੰ ਲੱਗਦਾ ਬਾਰ ਗ੍ਰਾਫਟਿੰਗ ਇਹਨੂੰ ਕਹਿੰਦੇ ਨੇ ਉਹਨਾਂ ਨੇ ਉਹ ਤਕਨੀਕ ਦੀ ਵਰਤੋਂ ਕਰਕੇ ਜਿਹੜੀ ਆ ਉਹ ਜਿਹੜੀ ਗ੍ਰਾਫਟਿੰਗ ਕੀਤੀ ਪਈ ਹੈ ਬਹੁਤ ਹੀ ਵਧੀਆ ਜਿਹੜੀ ਆ ਪੇਸਟ ਲਾਉਂਦੇ ਨੇ ਭਾਜੀ ਇਹਨੂੰ ਪੇਸਟ ਨੂੰ ਕਹਿੰਦੇ ਮੈਂ ਤੇ ਇੱਧਰ ਇੰਡੀਆ ਤੋਂ ਲੱਭਦਾ ਰਿਹਾ ਮੈਨੂੰ ਨਹੀਂ ਮਿਲੀ ਕਿਹੜੀ ਪੇਸਟ ਤਾਂ ਜੀ ਆ ਗ੍ਰਾਫਟਿੰਗ ਕਰਨ ਤੋਂ ਬਾਅਦ ਨਾ ਉਹ ਤੇ ਪੇਸਟ ਕੋਈ ਲਾਉਂਦੇ ਨੇ ਆਹ ਜਿਹੜਾ ਇੱਕ ਤਾਂ ਟੇਪ ਲਵੇੜ ਦਿੰਦੇ ਨੇ ਟੇਪ ਤੋਂ ਬਾਅਦ ਆਹ ਪੇਸਟ ਹੁੰਦੀ ਹੈ ਇੱਕ ਇਹ ਲੱਕੜ ਨੂੰ ਸੁੱਕਣ ਨਹੀਂ ਦਿੰਦੀ ਇਹਦੇ ਨਾਲ ਗ੍ਰਾਫਟਿੰਗ ਚੱਲ ਪੈਂਦੀ ਹੈ ਜਲਦੀ ਹੁਣ ਇੱਥੇ ਆਪਣੇ ਇੰਡੀਆ 'ਚ ਮਿਲਦੀ ਬਹੁਤ ਘੱਟ ਆ ਦੇਖੋ ਤੁਸੀਂ ਇਹਨਾਂ ਨੇ ਬਹੁਤ ਸੋਹਣੀ ਤਕਨੀਕ ਦੇ ਨਾਲ ਗ੍ਰਾਫਟਿੰਗ ਕੀਤੀ ਭਾਜੀ ਥੈਂਕ ਯੂ ਆਪਣਾ ਆਈਡੀਆ ਸ਼ੇਅਰ ਕਰਨ ਦੇ ਲਈ ਤਾਂ ਥੋੜ੍ਹੀ ਜਿਹਾ ਦੱਸਿਓ ਜਿਹੜੀ ਆ ਜਿਹੜੀ ਆ ਪੇਸਟ ਲਾਉਂਦੇ ਆ ਇਹ ਕਿਹੜੀ ਆ ਪਲਮ ਦੀ ਗ੍ਰਾਫਟਿੰਗ ਹੋ ਰਹੀ ਹੈ ਮੈਂ ਵੀ ਇਹਨੂੰ ਦੇਖਾਂਗਾ ਇੰਡੀਆ ਤੋਂ ਜੇ ਮਿਲ ਜਾਵੇ ਤੇ ਪੇਸਟ ਦਾ ਤੁਸੀਂ ਨਾਮ ਦੱਸਿਓ ਮੈਂ ਜ਼ਰੂਰ ਟਰਾਈ ਕਰਾਂਗਾ ਇੱਥੇ ਐਮਾਜ਼ੋਨ ਤੋਂ ਵੀ ਮਿਲ ਜਾਵੇ ਬਾਕੀ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੇਤਾ ਕਿਵੇਂ ਨੇ ਸ਼ੈਪਟਨ ਤੋਂ ਬੋਲ ਰਿਹਾ ਅੰਮ੍ਰਿਤਪਾਲ ਜੀ ਉਹ ਸੇਤਾ ਇੱਦਾਂ ਹੀ ਅੰਮ੍ਰਿਤਪਾਲ ਬਾਲੀਆਂ ਕੁਲਫੀਆਂ ਨੇ ਸਾਨੂੰ ਉਹ ਲਕੋ ਲਿਆ ਥੋੜੀ ਬਹੁਤੀ ਕੁਲਫੀ ਖਾ ਲੈਂਦੇ ਤਾਂ ਖਾ ਲੈਂਦੇ ਖਾ ਵੀ ਬਹੁਤ ਹੀ ਲਈ ਇਹਨੇ ਤਾਂ ਜੀ ਕੁਲਦੀਪ ਮਾਨਕ ਦਾ ਚਾਦਰ ਗੀਤ ਸੁਣਾ ਦਿਓ ਜੀ ਤੇ ਇਹ ਆਪਾਂ ਚਾਦਰ ਗੀਤ ਸੁਣਾ ਹੀ ਦਿੱਤਾ ਉਸ ਤੋਂ ਪਹਿਲਾਂ ਹੀ ਪਹਿਲਾਂ ਸੁਣਾ ਦਿੱਤਾ ਉਹ ਵਾਹ 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 ਕਈ ਵਾਰ ਤਾਂ ਆਪਾਂ ਫਰਮਾਇਸ਼ ਤੋਂ ਪਹਿਲਾਂ ਸੁਣਾ ਦੇਣੇ ਤੇ ਮਲਕੀਤ ਭਾਜੀ ਤੇ ਮੈਂ ਕਿਹਾ ਸੀਗਾ ਵੀ ਤੁਸੀਂ ਚਾਦਰ ਗੀਤ ਕੱਢ ਕੇ ਰੱਖ ਜੋ ਉਸ ਤੋਂ ਆਪਾਂ ਗੱਲ ਕੀਤੀ ਸੀ ਤੇ ਉਹਨਾਂ ਨੇ ਪਹਿਲਾਂ ਹੀ ਸੁਣਾ ਦਿੱਤਾ ਲੈ ਉਹਨਾਂ ਤੋਂ ਭਾਜੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਗੀਤ ਦੀ ਫਰਮਾਇਸ਼ ਗੀਤ ਆਉਣ ਤੋਂ ਪਹਿਲਾਂ ਸੁਣਾ ਦਿੱਤੀ ਆ ਤੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਲਓ ਜੀ ਇਹ ਗੀਤ ਅੰਮ੍ਰਿਤਪਾਲ ਭਾਜੀ ਹੋਰਾਂ ਨੇ ਪਹਿਲਾਂ ਹੀ ਸੁਣ ਲਿਆ ਬਾਕੀ ਆਪਾਂ ਅਗਲੇ ਗੀਤ ਜਿਹੜੇ ਆ ਉਹ ਸੁਣਾਂਗੇ ਜ਼ਰੂਰ ਸੁੱਖ ਬਰਾੜ ਸਾਹਿਬ ਵੀ ਤਾਜੀ ਸੁਣਦੇ ਪਏ ਨੇ ਤਾਂ ਉਹਨਾਂ ਨੇ ਸੁਨੇਹਾ ਭੇਜਿਆ ਕੋਈ ਮੈਸੇਜ ਨਹੀਂ ਭੇਜਿਆ ਕੱਲਾ ਸੁਨੇਹਾ ਹੀ ਭੇਜਿਆ ਕੱਲੀ ਈਮੇਲ ਆਈ ਉਹਦੇ ਵਿੱਚ ਕੁਛ ਨਹੀਂ ਲਿਖਿਆ ਮੈਂ ਕਹਿੰਦਾ ਉਹਦੇ ਜੇਬ 'ਚ ਪੈ ਦੀ ਆਪੇ ਹੀ ਚਲੇ ਗਏ ਹੁਣ ਈਮੇਲ ਉਹ ਬਰਾੜ ਸਾਹਿਬ ਕਿਆ ਕਰੇ ਉਹ ਟੈਲੀਫੋਨ ਏਦਾਂ ਸਾਰਿਆਂ ਨੂੰ ਭੇਜ ਦੇ ਰਿਹਾ ਕਿਸੇ ਨੇ ਜਵਾਬ ਵੀ ਦੇ ਦੇਣਾ ਤੁਹਾਨੂੰ ਤੇ ਲਓ ਜੀ ਸਵਰਨ ਭਾਜੀ ਵੀ ਇਸ ਵੇਲੇ ਤਾਇਆ ਜੀ ਮੋਗੇ ਤੋਂ ਆਪਾਂ ਨੂੰ ਸੁਣਦੇ ਪਏ ਨੇ ਪਿੰਡ ਦੌਲੇਵਾਲ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸ਼੍ਰੀ ਅਕਾਲ ਓ ਬੱਲੇ ਸਵਰਨ ਸਿੰਘ ਜੀ ਆ ਜਾਓ ਬਾਬਾ ਜੀ ਆ ਜਾਓ ਅੰਨ ਪਾਗ ਕਹਿੰਦੇ ਜੀ ਗੀਤ ਮਿਲ ਗਏ ਪਿੰਡ ਦੇ ਮੋੜ ਤੇ ਬੱਬੂ ਮਾਨ ਦੀ ਆਵਾਜ਼ ਚ ਸੁਣਨਾ ਚਾਹੁੰਦੇ ਨੇ ਅੱਛਾ ਮਿਲ ਗਏ ਤੇ ਫਤਿਹ ਬੁਲਾ ਕੇ ਦੁਕਾਨ ਨਾਲ ਚਲੀਏ ਬੇਨਤੀ ਹੈ ਕਿ ਭਾਜੀ ਸਾਨੂੰ ਐਪ ਦੇ ਵਿੱਚੋਂ ਨੰਬਰ ਨਹੀਂ ਮਿਲਿਆ ਕਾਲ ਵਾਲਾ ਇੰਡੀਆ ਦਾ ਤੁਸੀਂ ਭੇਜ ਦਿਓ ਜੀ ਮੈਂ ਭਾਜੀ ਇੱਕ ਵਾਰੀ ਨੈਟ ਤੇ ਦੇਖ ਕੇ ਨਾ ਤੁਹਾਨੂੰ ਨੰਬਰ ਉਹ ਭੇਜ ਦਿੰਦਾ ਤੁਸੀਂ ਟਰਾਈ ਕਰ ਲਿਓ ਜੀ ਤਾਂ ਜ਼ਰੂਰ ਸੁਣਾ ਨੰਬਰ ਮੈਂ ਤੁਹਾਨੂੰ ਹੁਣੇ ਭੇਜ ਦਿੰਦਾ ਇੱਕ ਵਾਰੀ ਵੈਬਸਾਈਟ ਤੋਂ ਦੇਖ ਕੇ ਨਾ ਉਹ ਐਪ ਤੇ ਨਹੀਂ ਮਿਲਣਾ ਭਾਜੀ ਮੇ ਬੀ ਵੈਬਸਾਈਟ ਤੇ ਹੈਗਾ ਵਾ harmanradio.com ਤੇ ਉਹ ਮੈਂ ਦੇਖਦਾ ਜੀ ਇੱਕ ਵਾਰੀ ਤੇ ਲਓ ਪਤਾ ਜੀ ਪ੍ਰੇਮ ਭਾਜੀ ਦੀ ਪਸੰਦ ਦਾ ਗੀਤ ਜਿਹੜਾ ਉਹ ਕਾਫੀ ਪੈਂਡਿੰਗ ਪਿਆ ਵਾ ਤੇ ਆਓ ਫਿਰ ਇਹ ਗੀਤ ਆਪਾਂ ਸੁਣਨੇ ਆ ਜੀ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਭਾਜੀ ਹੋਰਾਂ ਨੂੰ ਤੁਸੀਂ ਯਾਦ ਕੀਤਾ ਆ ਗਏ ਯਾਦ ਮੈਂ ਹਜੇ ਕਰ ਨਹੀਂ ਲੱਗਾ ਸੀ ਅੱਜ ਤੇ ਯਾਦ ਕਰਨ ਤੋਂ ਵੀ ਪਹਿਲਾਂ ਆ ਗਿਆ ਵਾਹ 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 ਇਹਨੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਟੀਟੂ ਭਾਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਇਆ ਜੀ ਵਾਹ ਸ਼੍ਰੀ ਅਕਾਲ ਆ ਵੀ ਅੱਜ ਤੇ ਫੁੱਕਪ੍ਰੀਤ ਸਾਡੇ ਨਾਲ ਮੂਹਰੇ ਹੋ ਗਿਆ ਮੈਂ ਯਾਦ ਲੱਗਾ ਇਹੀ ਕਰਨਾ ਯਾਦ ਕਰਨ ਤੋਂ ਪਹਿਲਾਂ ਆ ਗਿਆ ਮੈਂ ਸਮਝਦਾ ਵੀ ਦੋ ਵੱਡਾ ਅਡਵਾਂਸ ਟੈਕਨੋਲੋਜੀ ਕੋਈ ਹੋਰ ਹੋ ਨਹੀਂ ਸਕਦੀ ਸੱਜ ਕੇ ਹੀ ਜਵਾਨਾਂ ਜਿਹੜਾ ਤੂੰ ਇੰਨਾ ਪ੍ਰੇਮ ਕਰਨਾ ਤੇ ਭਾਵੇਂ ਕਿ ਕੋਈ ਫਰਮਾਇਸ਼ ਵੀ ਨਹੀਂ ਆਪਣੀ ਸੁਣਦਾ ਫਿਰ ਵੀ ਉਹ ਆਪਾਂ ਨੂੰ ਸੁਨੇਹਾ ਜਿਹੜਾ ਉਹ ਭੇਜਦਾ ਜ਼ਰੂਰ ਇਸ ਤੋਂ ਵੱਡੀ ਮੈਂ ਸਮਝਦਾ ਵੀ ਹੋਰ ਪਿਆਰ ਸਤਿਕਾਰ ਹੋਰ ਹੋ ਸਕਦਾ ਨਹੀਂ ਸਹੀ ਗੱਲ ਹੈ ਜੀ ਲਓ ਫਿਰ ਆਪਾਂ ਅੱਗੇ ਤਾਇਆ ਜੀ ਗੀਤ ਦੀ ਜਿਹੜੀ ਫਰਮਾਇਸ਼ ਆ ਉਹ ਆਪਾਂ ਪ੍ਰੇਮ ਭਾਜੀ ਦੀ ਪਸੰਦ ਦਾ ਗੀਤ ਵੀ ਸੁਣਾਉਣਾ ਤੇ ਨਾਲ ਦੀ ਨਾਲ ਆਪਾਂ ਨੂੰ ਜਿਹੜੀ ਫਰਮਾਇਸ਼ ਆਈ ਹੈ ਜੱਸੀ ਗਰੇਵਾਲ ਭਾਜੀ ਦੀ ਪਸੰਦ ਦਾ ਗੀਤ ਉਹ ਵੀ ਆਪਾਂ ਸੁਣਾਉਣਾ ਪਹਿਲਾਂ ਕਿਹਦੀ ਫਰਮਾਇਸ਼ ਆਈ? ਪਹਿਲਾਂ ਤਾਂ ਜੀ ਜੱਸੀ ਗਰੇਵਾਲ ਭਾਅ ਜੀ ਦੀ ਪਸੰਦ ਆ ਜਿਹੜਾ ਗੀਤ ਦੀ ਫਰਮਾਇਸ਼ ਆਈ ਆ, ਆਓ ਫਿਰ ਜੂਨ ਫਕੀਰਾਂ ਦੀ ਗੀਤ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਪ੍ਰੇਮ ਭਾਅ ਜੀ ਦੀ ਪਸੰਦ ਦਾ ਗੀਤ ਉਹ ਵੀ ਆਪਾਂ ਸੁਣਾਵਾਂਗੇ, ਲਾਹੌਰੀ ਫਿਲਮ ਦੇ ਵਿੱਚੋਂ ਲਿਆ ਗਿਆ ਅਖਰ ਗੀਤ।
ਤੁਸੀਂ ਪੱਕੀਆਂ ਤੰਦਾਂ ਵਾਲੇ ਹੋ, ਅਸੀਂ ਕੱਚੀਆਂ ਛੱਤਾਂ ਵਾਲੇ ਆ। ਤੁਸੀਂ ਪੱਕੀਆਂ ਤੰਦਾਂ ਵਾਲੇ ਹੋ, ਅਸੀਂ ਕੱਚੀਆਂ ਛੱਤਾਂ ਵਾਲੇ ਆ। ਤੁਹਾਡੀ ਸੋਚ ਹੈ ਅੰਬਰਾਂ ਜਈ, ਅਸੀਂ ਨਿੱਕੀਆਂ ਮੱਤਾਂ ਵਾਲੇ ਆ। ਕਦੇ ਨੀ ਬੁਝੇ ਵੇਖੀ ਨਾ ਮੈਂ ਲਾਂ ਤੇ ਛੱਪਰਾਂ ਦੀ, ਕਦੇ ਬਹਿ ਕੇ ਦੱਸਾਂਗੇ
ਬੈਠਾਂਗੇ ਫਿਰ ਬੈਠ। ਲਫ਼ਜ਼ਾਂ ਵਿੱਚ ਕਹਾਣੀ ਜਿਹੜੇ ਜੜਾਂ ਤੋਂ ਸੁੱਕ ਜਾਂਦੇ ਕੀ ਹਰਾ ਕਰੂ ਦੱਸ ਪਾਣੀ ਕਿੰਜ ਬੋਲ ਕੇ ਦੱਸ ਦੇਵਾਂ ਤੈਨੂੰ ਲਫ਼ਜ਼ਾਂ ਵਿੱਚ ਕਹਾਣੀ ਬਣਾ
ਬਹੁਤ ਸੋਹਣਾ ਗੀਤ ਜੀ ਗੁੱਪੀ ਚੱਠਾ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਗੀਤ ਗਰੇਵਾਲ ਸਾਹਿਬ ਨੇ ਸੁਣਨਾ ਚਾਹਿਆ ਇਸੇ ਗੀਤ ਦੀ ਜਿਹੜੀ ਆ ਉਹ ਇਸੇ ਗੀਤ ਨੂੰ ਪਸੰਦ ਕੀਤਾ ਖਾਸ ਤੌਰ ਤੇ ਜਨਾਂਗਲ ਸਾਹਿਬ ਨੇ ਕਿਹਾ ਕਿ ਗੀਤ ਬਹੁਤ ਸੋਹਣਾ ਲੱਗਾ ਜੀ ਸਾਨੂੰ ਗੀਤ ਹੈ ਬੜਾ ਸੋਹਣਾ ਜੀ ਫਕੀਰਾਂ ਫਕੀਰਾਂ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਦੀ ਆ ਆਬਾਦੀ ਐਵੇਂ ਦੀਨ ਦੁਨੀਆਂ ਦੇ ਉੱਤੇ ਲੜਾਈ ਝਗੜੇ ਜੀ ਖਰੇ ਮਰ ਮੁੱਕ ਜਾਂਦੇ ਆ ਕਦੇ ਫਲਾਣੇ ਨਾ ਕੋਈ ਰਫੜ ਪਿਆ ਰਹੇ ਨਾ ਖਰੇ ਫਲਾਣੇ ਨਾ ਗੀਤ ਤੇਰਾ ਤੇਰਾ ਫੜੇ ਬਹੁਤ ਜਾਣੇ ਨਾ ਪਿਆ ਜਾ ਚਾਹ ਪਾਸ ਹੋਏ ਜੇ ਆਦਰ ਕਾਲੀ ਚਾਹ ਇੰਨੀ ਯਾਰਾ ਬਣੀ ਉਤਰੇ ਹਾਂ 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 ਲਵ ਦੀਪੇ ਦਾ ਗੀਤ ਲਾ ਦੇ ਮਿਲ ਗੀਤ ਦੀਪ ਆਪ ਕੰਮ ਤੇ ਗਿਆਨ ਵਾਲਾ ਘਰੇ ਗਿਆਨ ਵਾਲਾ ਹੋਵੇ ਮਗਰੋਂ ਨੇ ਕਹਿਣਾ ਵੀ ਤਾਇਆ ਤੇਰੇ ਸਿਆਣੇ ਬਹਿਣੇ ਦੇ ਹੁੰਦੇ ਆ ਇੰਨਾ ਗੀਤ ਨੀ ਉਹ ਲਾਇਆ ਚੱਕਦੇ ਆਵਾਜ਼ ਚੱਕਦੀ ਥੋੜੀ ਜਿਹੀ ਮਾਰ ਗਿਆ ਤਾਂ ਚਾਹ ਪੀਣਾ ਹੈ ਪੀਏ ਥੋੜੀ ਜਿਹੀ ਹਾਂਜੀ ਚਾਹ ਤਾਂ ਜੀ ਜਿੰਨੀ ਮਰਜ਼ੀ ਪੀਓ ਤੁਸੀਂ ਪਰ ਜਾਂਦੇ ਜਾਂਦੇ ਆਪਾਂ ਗੀਤ ਕੁਝ ਸੁਣਾਉਣੇ ਨੇ ਇੱਧਰ ਗੁਰਇਕਬਾਲ ਧਾਰੀਵਾਲ ਸਾਹਿਬ ਵੀ ਆਪਣੇ ਨਾਲ ਜੁੜੇ ਨੇ ਉਹਨਾਂ ਨਾਲ ਆਪਾਂ ਲੈਂਦੇ ਪ੍ਰੋਗਰਾਮ ਦੇ ਵਿੱਚ ਇਸ ਗੀਤ ਤੋਂ ਬਾਅਦ ਆ ਲੈਣੇ ਅਰੀਆ ਸਾਹਿਬ ਆ ਗਿਆ ਬਾਹੀਆਂ ਦਾ ਬੜਾ ਜੀ ਚਾਹ ਪੀ ਕੇ ਥੋੜੀ ਜਿਹੀ ਨਾਲੇ ਗੀਤ ਸੁਣਾ ਜੀ ਗੀਤ ਕਿਰਪਾ ਮਗਰੋਂ ਫਿਰ ਬਗੋਚਾ ਕਰ ਜੂ ਬਾਲਾ ਵੱਡਾ ਲਵ ਕਿਆ ਕਦੇ ਫਟੇ
ਕਿਆ ਯਹੀ ਪਿਆਰ ਹੈ
ਹਾਂ ਯਹੀ ਪਿਆਰ ਹੈ
ਦੋ ਦਿਲ ਤੇਰੇ ਬਿਨ ਕਹੀਂ ਲੱਗਦਾ ਨਹੀਂ ਵਕਤ ਗੁਜ਼ਰਦਾ ਨਹੀਂ
ਕਿਆ ਯਹੀ ਪਿਆਰ ਹੈ
ਹਾਂ ਯਹੀ
ਕਹੀਂ ਲੱਗਦਾ ਨਹੀਂ ਵਕਤ ਗੁਜ਼ਰਦਾ ਨਹੀਂ ਕਿਆ ਯਹੀ ਪਿਆਰ ਹੈ
ਹਾਂ ਯਹੀ ਪਿਆਰ ਹੈ
पुछदी हो दिल पे कोई जोर तो चलता नहीं, दिल तेरे बिन कहीं लगता नहीं, वक्त गुजरता नहीं, क्या यही प्यार है।
हाँ यही प्यार है।
घर में भी मिलते हैं,
रुत बदले दुनिया बदले प्यार बदलता नहीं, ओ, दिल तेरे बिन कहीं लगता नहीं, वक्त गुजरता नहीं, क्या यही प्यार है।
हाँ यही प्यार है।
जी राहुल देव बर्मन यानी कि आर डी बर्मन दा खूबसूरत संगीत दे नाल सजाया होया गीत ते किशोर कुमार ते लता मंगेशकर दीआं आवाज़ां दे विचों रॉकी फिल्म दे विचों लिया गया ए गीत आपां सुन रहे सी। हसदे वी लहदे वी विविध भारती कह रहा हां जी राजी ए हरम रेडियो आस्ट्रेलिया चल रहा जी जिस दे विच आपां अगले श्रोतियां दे नाल गल्लां बातां जिहड़ी सांझ पाउणी। ते लो जी अगे गुर इकबाल धारीवाल साहब कहंदे ने सति श्री अकाल ताया जी। ओ बल्ला धारीवाल साहब आ जाओ जी जी सदके जी जी कहंदे जी मैं गुर इकबाल धारीवाल फ्रॉम कैलगरी कनेडा तो। हां कनेडा नहीं उन्होंने नाले कैनेडा हुंदा कैनेडा कहंदे अज कैनेडा दे विच ताया जी थैंक्स गिविंग डे आ जेड़ा डे आ थैंक्स धन्नवाद करन दा जेड़ा डे दिन। अच्छा धन्नवाद करने लई भी दिन कढ़दे ने ओ वाह 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 असीं ते हर टाइम ही करदे रहीदा। कहंदे ने के इस दिन आपां कहिंदे धन्नवाद ही उहनां लोकां दा जो अपने लई अपने औखे टाइम दे विच नाल खड़दे ने। हां उहनां दा सदा ही धन्नवाद करना ही चाहीदा जी। कहिंदे मापिआं दा ते भैन भरावां दा थैंक्स कीता नहीं जा सकदा जो करदे ने अपने लई घर सब घर दे विच कहिंदे सब तो छोटा सब दा थैंक्स कहिंदे मैनू बहुत प्यार करदे ने मां मां बाप दा धन्नवाद कीता जा सकदा नहीं देना ही नहीं दिया जा सकदा जी। कहिंदे मैं स्पैशली थैंक्स करना चाहुंदा कि मेरे कोई स्पैशल दोस्तां दा हरजीत विरक विरकां दा काका वाह 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 कहिंदे हरकीरत गरेवाल गरेवालां दा भी काका विजय मिनहास मिनहासां दा काका जी हरमन विरक फिर विरकां दा काका जी एन हरपाल सिद्धू सिद्धुआं दा भी काके ते वीरां दा जेहड़े कहिंदे मेरे नाल औखे टाइम दे विच मेरे नाल खड़े ने आलवेज मेरी ते है ही आ धन्नवाद उहनां सारिआं दा भाई जेहड़े गुरु इकबाल साहब नूं साहब बनाउण दे विच मददगार साबित होए। इन्हें गाना सुना दो भाई जी फ्रेंड्स मैटर डेवी सिंह ते नाल दा लैंडर्स दा जेड़ा गाया ਕਹਿੰਦੇ ਬਾਈ ਜੀ ਤੁਹਾਡਾ ਤੇ ਤਾਇਆ ਜੀ ਦਾ ਵੀ ਧੰਨਵਾਦ, ਤੁਸੀਂ ਚਿਹਰੇ ਤੇ ਮੁਸਕਾਨ ਲੈ ਕੇ ਆਉਂਦੇ ਹੋ। ਚਿਹਰੇ ਤੇ ਮੁਸਕਰਾਹਟ ਅਸੀਂ ਕੀ ਲਿਆਉਣੀ ਆਪਣੇ ਧਾਰੀਆ ਸਾਹਿਬ, ਧੰਨਵਾਦ ਤੁਹਾਡਾ। ਇਹਨਾਂ ਦੀ ਬਦੌਲਤ ਅਸੀਂ ਵੀ ਖੁਸ਼ ਹੋ ਜਾਂਦੇ ਹਾਂ, ਦੋ ਚਾਰ ਗੱਲਾਂ ਸੁਣ ਲਈਦੀਆਂ, ਦੋ ਚਾਰ ਸੁਣਾ ਜਾਈਦੀਆਂ, ਧੰਨਵਾਦ ਤੁਹਾਡਾ। ਖਾਸ ਤੌਰ ਤੇ ਅੱਜ ਦੇ ਦਿਨ ਦੇ ਵਿੱਚ, ਅੱਜ ਦਾ ਦਿਨ ਕੈਨੇਡਾ ਦੇ ਵਿੱਚ ਧੰਨਵਾਦ ਦੇ ਲਈ ਮਨਾਇਆ ਜਾਂਦਾ, ਤੇ ਅਸੀਂ ਧੰਨਵਾਦ ਤੁਹਾਡਾ ਵੀ ਕਰਨੇ। ਜਿਹੜੇ ਇਹਨਾਂ ਮਾਨ ਸਨਮਾਨ ਪਿਆਰ ਮੁਹੱਬਤ ਜਿਹੜੇ ਆ ਉਹ ਸਾਨੂੰ ਦਿੰਦੇ ਆ ਇੰਨੀ ਦੂਰੋਂ, ਦੇਖੋ ਕਿਥੇ ਕਿਥੇ ਮੁਲਕਾਂ ਦੇ ਵਿੱਚੋਂ ਸਾਨੂੰ ਆਣ ਕੇ ਸੁਣਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਖਾਸ ਤੌਰ ਤੇ, ਤੇ ਬਹੁਤ ਬਹੁਤ ਸ਼ੁਕਰੀਆ ਤਾਇਆ ਜੀ। ਆਪਾਂ ਕਰਨੇ ਆ ਸਾਰੇ ਹੀ ਸਰੋਤਿਆਂ ਦਾ ਜਿਹੜੇ ਕਿ ਆਪਾਂ ਨੂੰ ਰੋਜ਼ਾਨਾ ਇੰਨਾ ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਉਹਨਾਂ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ, ਕੋਟ ਕੋਟ ਧੰਨਵਾਦ ਜੀ। ਤੇ ਲਓ ਪਿਤਾ ਜੀ, ਇੱਧਰ ਪ੍ਰੋਗਰਾਮ ਦਾ ਜਿਹੜਾ ਉਹ ਸਮਾਂ ਵੀ ਲਗਭਗ ਹੋ ਚੱਲਿਆ, ਤੇ ਪ੍ਰੇਮ ਭਾਜੀ ਦੀ ਪਸੰਦ ਦਾ ਗੀਤ ਫਿਰ ਆਪਾਂ ਹੁਣ ਸੁਣਾਵਾਂਗੇ ਲਾਹੌਰੀਏ ਦੇ ਵਿੱਚ, ਤੇ ਬਾਕੀ ਜਿਹੜੀਆਂ ਫਰਮਾਇਸ਼ਾਂ ਜਿਵੇਂ ਜਿਵੇਂ ਸਾਡੀਆਂ ਪਹੁੰਚੀਆਂ ਨੇ ਉਸ ਹਿਸਾਬ ਨਾਲ ਆਪਾਂ ਸਵਰਨ ਭਾਜੀ ਦਾ ਵੀ ਗੀਤ ਸੁਣਾਉਣ ਵਾਲਾ, ਬੱਬੂ ਮਾਨ ਦਾ ਗੀਤ, ਸਾਰੇ ਸੁਣਾਉਂਗੀਆਂ ਤੇ ਜਦ ਇਹ ਟਾਈਮ ਹੋ ਗਿਆ ਦਾ ਜੀ। ਪਹਿਲੇ ਦੋਸਤੋ ਇਸ ਕਰਕੇ ਕੱਲ ਨੂੰ ਤੇ ਤਾਇਆ ਜੀ ਮੈਂ ਉਹ ਕਾਕੇ ਦੇ ਟੀਕੇ ਦੇ ਲਈ ਜਾਣਾ, ਕਿੱਥੇ ਜਾਣਾ ਨੂੰ ਕਾਕੇ ਦੇ ਟੀਕੇ, ਜਲੰਧਰ ਜਾਣਾ, ਤੇ ਪਰਸੋਂ ਨੂੰ ਆਪਾਂ ਉਹ ਸਹੁਰਾ ਸਾਹਿਬ ਦਾ ਭੋਗ ਵਾ, ਤੇ ਭੋਗ ਤੇ ਵੀ ਤੁਹਾਨੂੰ ਵੀ ਨਾਲ ਜਾਣਾ ਪੈਣਾ, ਤੇ ਪਰਸੋਂ ਨੂੰ ਵੀ ਨਹੀਂ ਆ ਜਾਣਾ, ਮਾਫ਼ੀ ਚਾਹਵਾਂਗੇ ਕਿ ਕੱਲ ਨੂੰ ਪਰਸੋਂ ਨੂੰ ਥੋੜਾ ਜਿਹਾ ਸਾਨੂੰ ਛੁੱਟੀ ਕਰਨੀ ਪੈਣੀ, ਥੋੜੀ ਜਿਹੀ ਸਾਰੀ ਕਰੋਗੇ ਫਿਰ ਸਾਰੀ ਤਾਇਆ ਜੀ, ਫਿਰ ਜ਼ਰੂਰੀ ਆ, ਜਾਣਾ ਵੀ ਜ਼ਰੂਰੀ ਹੈ, ਕੱਲ੍ਹ ਨੂੰ ਉਹ ਟੀਕੇ ਲਈ ਵੀ ਜਾਣਾ ਪੈਣਾ, ਪਰਸੋਂ ਨੂੰ ਭੋਗ ਤੇ ਵੀ ਜਾਣਾ ਬਹੁਤ ਜ਼ਰੂਰੀ ਹੈ, ਤੇ ਫਿਰ ਹੁਣ ਆਪਾਂ ਮੰਗਲ ਬੁੱਧ ਵੀਰਵਾਰ ਨੂੰ ਤਾਇਆ ਜੀ ਆਪਾਂ ਮਿਲਾਂਗੇ, ਮੰਗਲਵਾਰ ਬੁੱਧਵਾਰ ਵੀਰਵਾਰ ਨੂੰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵਾਂਗੇ ਪਿਆਰੇ ਦੋਸਤੋ, ਉਹਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ ਕਿ ਸਾਨੂੰ ਜ਼ਰੂਰੀ ਕਾਰਨ ਕਰਕੇ ਜਿਹੜੀਆਂ ਉਹ ਛੁੱਟੀਆਂ ਦੋ ਕਰਨੀਆਂ ਪੈਣਗੀਆਂ। ਤੇ ਬਾਕੀ ਤੁਸੀਂ ਗੀਤ ਸੰਗੀਤ ਦੇ ਨਾਲ ਜੁੜੇ ਜ਼ਰੂਰ ਰਹੋ, ਵੀਰਵਾਰ ਨੂੰ ਆਪਾਂ ਦੁਬਾਰਾ ਫਿਰ ਪ੍ਰੋਗਰਾਮ ਦੇ ਨਾਲ ਜੁੜਾਂਗੇ, ਇੱਕ ਵਾਰੀ ਕੱਲ ਨੂੰ ਅਨਾਊਂਸਮੈਂਟ ਵੀ ਆਪਾਂ ਕਰ ਜਾਂਗੇ, ਜਿਹੜੇ ਸਰੋਤੇ ਜਿਹੜੇ ਸ਼ਾਇਦ ਅੱਜ ਨਹੀਂ ਸੁਣਨਗੇ ਕੱਲ ਨੂੰ ਜੇ ਆਉਣਗੇ ਤੇ ਉਹ ਆਪਾਂ ਨੂੰ ਉਡੀਕਦੇ ਨਾ ਰਹਿਣ, ਆਪਾਂ ਦੱਸ ਦਈਏ ਕਿ ਕੱਲ ਨੂੰ ਤੇ ਪਰਸੋਂ ਨੂੰ ਅਸੀਂ ਮਤਲਬ ਪ੍ਰੋਗਰਾਮ ਨਹੀਂ ਕਰ ਪਾਵਾਂਗੇ, ਅਸੀਂ ਵੀਰਵਾਰ ਨੂੰ ਤੁਹਾਡੇ ਨਾਲ ਫਿਰ ਤੋਂ ਜੁੜਾਂਗੇ ਜੀ, ਤੇ ਇਹਨੀ ਹਾਜ਼ਰੀ ਜਿਹੜੀ ਆ ਉਹ ਕਬੂਲ ਕਰਿਓ। ਕੱਲ ਨੂੰ ਫਿਰ ਆਪਣਾ ਗੀਤ ਸੰਗੀਤ ਸੁਣ ਸਕਦੇ, ਪਰਸੋਂ ਨੂੰ ਗੀਤ ਸੰਗੀਤ ਸੁਣ ਸਕਦੇ, ਤਾਂ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਚਾਹਵਾਂਗੇ ਤੁਹਾਡੀਆਂ ਫਰਮਾਇਸ਼ਾਂ ਪੂਰੀ ਕਰਨ ਦੇ। ਮਿਲ ਗਏ ਦਾ ਕਹਿੰਦੇ ਫਿਰ ਬੜਾ ਖਾ
ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ, ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ, ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ, ਬਾਂ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ, ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ, ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ, ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ, आखिर ती कर आना है पावे पैरां दे विच चुभदे सूला पखड़ ने नी मैं तेरे पिछे आखिर ती कर आना है पावे पैरां दे विच चुभदे सूला पखड़ ने मैनू पता नहीं सी इश्क तेरे दिया कड़िया ने
मन मेरे गुर की सिख सुनिज हर का नाम सदा सुखदाता सहजे हर रस बीज गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो बहुत सारे गुरमुख पोती साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
10 to 15 saal ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देने दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चलते हैं
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो HK Kids
जो की डील करदे ने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0055 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न ताफे नाम याद रखियो
एचके किड्स
रोटी हजम नहीं हुंदी वरतो गोल्डन ग्रेन फ्लोर मिलदा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895 564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਆ ਰਹੇ ਨੇ ਹੌਸਲੇ ਬੁਲੰਦ ਦਿਲਜੀਤ ਦੋਸਾਂਝ, ਸੋਨਮ ਬਾਜਵਾ ਐਂਡ ਸ਼ਹਿਨਾਜ਼ ਗਿੱਲ। ਹੌਸਲਾ ਰੱਖ,
ਮੈਨੂੰ ਪਿਆਰ ਕੀਤਾ ਸੀ, ਇਹਨੇ ਮੇਰੇ ਨਾਲ ਆ ਕੀਤਾ।
ਇਹ ਮੈਂ ਪਿਆਰ ਹੀ ਕੀਤਾ ਜੀ।
Diljit Dhind and Diljit Dosanjh present a unique, pleasing, romantic comedy, Hausla Rakh.
Bye, Daddy.
Daddy, Daddy, kya kya tu Daddy ko walna kaise din? Tenu kinni yaar kya bar bhi rakhna kare Daddy kya na?
Aunda janda ya khidde na maar ve zalma.
Distribution by White Hill Studios. 15 October ton tuhaade nazdeeki cinema karan vich Hausla Rakh.
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ, ਲੰਘਿਆ। ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ panjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @PanjabiFurniture।